ਦਿਲ ਵਾਲੀ ਗੱਲ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਉਨ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਤੇ 21 ਜੁਲਾਈ ਤਰੀਕ ਦਿਖਾ ਰਿਹਾ ਕੈਲੰਡਰ। ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 9:02 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਔਰ ਸੈਂਟਰਲ ਆਸਟ੍ਰੇਲੀਆ ਐਡਲੇਡ ਜਿੱਥੇ ਰਾਜਧਾਨੀ ਹੈ ਸਾਊਥ ਆਸਟ੍ਰੇਲੀਆ ਦੀ, ਔਰ ਉਧਰ ਉੱਪਰ ਡਾਰਵਿਨ ਦੀ ਵੀ, ਇੱਥੇ ਵੱਜ ਗਏ ਨੇ ਅੱਧਾ ਘੰਟਾ ਪਿੱਛੇ 8:32, 7:02 ਪਰਥ ਦੇ ਵਿੱਚ ਹੋਏ ਨੇ। ਸੋ ਸਾਰਿਆਂ ਦਾ ਸਵਾਗਤ ਹੈ। ਭਾਰਤ ਦੇ ਵਿੱਚ ਵੱਡਾ ਤੜਕਾ ਹੈ 4:32। ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ, ਸ਼ੁੱਕਰਵਾਰ ਸ਼ਾਮਾਂ ਤੇ ਸਵੇਰ ਦੀਆਂ ਸ਼ਾਮਾਂ ਦੀਆਂ, ਅੱਜ ਦੀ ਤਰੀਕ ਤੋਂ 1 ਤਰੀਕ ਪਿੱਛੇ ਸ਼ੁੱਕਰਵਾਰ ਦੀ ਅਮਰੀਕਾ ਦੇ। ਸੋ ਦੋਸਤੋ, ਮੈਂ ਪ੍ਰੋਗਰਾਮ ਇਹ ਪੇਸ਼ ਕਰ ਰਿਹਾ ਜੀ ਕਿੰਗਲੇਕ ਤੋਂ, ਮੈਲਬਨ ਤੋਂ। ਸਾਰੇ ਸਰੋਤਿਆਂ ਨੂੰ ਪਤਾ ਹੈ, ਮੈਂ ਵੀਡੀਓ ਵੀ ਪਾਇਆ ਸੀ ਕਿ ਬੁੱਧਵਾਰ ਨੂੰ ਅਸੀਂ ਤੁਰੇ ਸੀ ਤੇ ਵੀਰਵਾਰ ਨੂੰ ਅਸੀਂ ਪਹੁੰਚੇ ਮੈਲਬਨ, ਤੇ ਇਸ ਏਰੀਏ ਦੇ ਵਿੱਚ ਆ, ਰਿਹਾਇਸ਼ ਕਿੰਗਲੇਕ ਦੇ ਵਿੱਚ ਆ, ਪਰ ਅਸੀਂ ਆ ਜਾ ਰਹੇ ਹਾਂ, ਬਹੁਤ ਸਾਰੇ ਸਿੱਧਣਾਂ ਨੂੰ ਮਿਲ ਰਹੇ ਹਾਂ, ਸਾਂਝਾਂ ਪੈ ਰਹੀਆਂ ਨੇ। ਔਰ ਮੋਟਿਵ ਜਿਹੜਾ ਮਕਸਦ ਸਾਡੇ ਇੱਥੇ ਆਉਣ ਦਾ, ਮੇਰੇ ਨਾਲ ਮੇਰੇ ਸਹਿਯੋਗੀ ਸਾਡੇ ਬੜੇ ਹੀ ਸੀਨੀਅਰ ਅੰਕਲ ਸਾਡੇ ਨਿਰਮਲ ਸਿੰਘ ਹੋਣੀ, ਜੋ ਕਿ 1975 ਤੋਂ ਫਸਟ ਸਿੱਖ ਟੈਂਪਲ ਦੇ ਸੇਵਾ ਨਿਭਾ ਰਹੇ ਨੇ ਐਜ਼ ਏ ਹੈੱਡ ਪ੍ਰੀਸਟ, ਤੇ ਨਾਲ ਦੀ ਨਾਲ ਕਿਸਾਨੀ ਵੀ ਕਰ ਰਹੇ ਨੇ। ਸੋ ਉਹ ਵੀ ਮੇਰੇ ਨਾਲ ਨੇ, ਅਸੀਂ ਗੁਰੂ ਘਰ ਦੇ ਫੰਡ ਰੇਜ਼ਿੰਗ ਵਾਸਤੇ ਆਏ ਹੋਏ ਹਾਂ, ਥੋੜਾ ਜਿਹਾ ਰਹਿੰਦਾ ਹੈ ਕੰਪਲੀਟ ਹੋਣ ਨੂੰ, ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ। ਪਰ ਅੱਜ ਥੋੜਾ ਲੇਟ ਹੋ ਗਿਆ, ਰਾਤੀ 1:30 ਸਾਨੂੰ ਸੌਂਦਿਆਂ ਕਰਦਿਆਂ, ਤਾਂ ਥੋੜਾ ਲੇਟ ਉੱਠੇ ਤਾਂ ਪੂਰੀ ਉਮੀਦ ਹੈ ਸਾਨੂੰ, ਵੈਦਰ ਵਾਲਿਆਂ ਨੇ ਡਰਾਇਆ ਹੋਇਆ ਸੀ ਕਿ ਬਰਫ਼ ਵੀ ਪੈ ਸਕਦੀ ਹੈ 700 ਮੀਟਰ ਦੀ ਉਚਾਈ ਤੋਂ ਉੱਤੇ, ਠੰਡ ਕਾਫੀ ਆ। ਸਾਨੂੰ ਉਡੀਕ ਸੀਗੀ ਵੀ ਚਲੋ ਦੋ ਕੰਮ ਹੋ ਜਾਣਗੇ, ਨਾਲੇ ਬਰਫ਼ ਦੇਖ ਲਾਂਗੇ ਤੇ ਨਾਲੇ ਹੋਲੀਡੇ ਹੋ ਜਾਊਗੀ, ਸਾਨੂੰ ਮਾਊਂਟ ਬੁਲਰ ਨੀ ਜਾਣਾ ਪੈਣਾ, ਸਾਨੂੰ ਉਧਰ ਪੈਰੀਸ਼ਰ ਵੈਲੀ ਨੀ ਜਾਣਾ ਪਿਆ, ਤੇ ਨਾਲੇ ਪੁੰਨ ਨਾਲੇ ਫਲੀਆਂ। ਪਰ ਬਰਫ਼ ਪਈ ਨੀ, ਮੀਂਹ ਪਈ ਜਾਂਦਾ, ਪਰ ਹਾਲਾਤ ਬਰਫ਼ ਵਾਲੇ ਹੀ ਨੇ, ਕਾਫੀ ਠੰਡ ਹੈ। ਕੱਲ ਇੱਥੇ -1 ਡਿਗਰੀ ਤੱਕ ਪਹੁੰਚ ਗਿਆ ਸੀ ਰਾਤ ਨੂੰ ਟੈਂਪਰੇਚਰ। ਮੈਲਬਨ ਮੀਂਹ ਪੈ ਰਹੇ ਨੇ, ਸ਼ਾਵਰ ਹੋ ਰਿਹਾ ਕਿਤੇ ਕਿਤੇ, ਦਿਨੇ ਠੀਕ ਹੁੰਦਾ ਹੈ ਸਵੇਰ ਨੂੰ। ਅੱਜ ਵੀ ਕਿੰਗਲੇਕ ਦੇ ਵਿੱਚ ਬੂੰਦਾਬਾਂਦੀ ਹੋ ਰਹੀ ਹੈ, ਮੈਨੂੰ ਲੱਗਦਾ ਹੈ ਕਿ ਮੈਲਬਨ ਦੇ ਵਿੱਚ ਧੁੱਪ ਖਿੜੀ ਹੋਊਗੀ। ਸੋ ਬਾਕੀ ਇਲਾਕਿਆਂ ਦੇ ਵਿੱਚ ਕੀ ਹੋ ਰਿਹਾ, ਕਿੱਦਾਂ ਚੱਲ ਰਿਹਾ, ਤੁਸੀਂ ਸਾਡੇ ਨਾਲ ਸੰਪਰਕ ਕਰੋ। ਸੰਪਰਕ ਕਰਨ ਦਾ ਪਤਾ ਹੈ ਜੀ, request@harmanradio.com ਈਮੇਲ ਦਾ ਪਤਾ, ਤੇ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ। ਮੈਨੂੰ ਪਤਾ ਕਿ ਤੁਸੀਂ ਅਰਲੀ ਮਾਰਨਿੰਗ ਤੋਂ ਪ੍ਰੋਗਰਾਮ ਸੁਣਨਾ ਸ਼ੁਰੂ ਕਰਦੇ ਹੋ, ਗੁਰਬਾਣੀ ਵਿਚਾਰ ਪ੍ਰੋਗਰਾਮ। ਬਹੁਤ ਸਾਰੇ ਸਰੋਤੇ ਜਿਹੜੇ ਨੇ ਜੁੜਦੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਪ੍ਰੋਗਰਾਮ ਦੀ ਦੇਖ ਰੇਖ ਕਰਦੇ ਨੇ, ਹੋਰ ਵੀ ਬਹੁਤ ਸਾਰੀਆਂ ਉਹ ਰਿਕਾਰਡਿੰਗਸ ਕਰ ਰਹੇ ਨੇ, ਸ਼ਬਦਾਂ ਦੀ ਵਿਆਖਿਆ ਕਰ ਰਹੇ ਨੇ ਜਿਹੜੇ ਕਿ ਤੁਸੀਂ ਛੇਤੀ ਹੀ ਸੁਣੋਗੇ। ਤੇ ਸ਼ਾਮ ਨੂੰ ਵੀ ਮੰਜੀ ਸਾਹਿਬ ਤੋਂ ਵਿਆਖਿਆ ਜਿਹੜੀ ਹੈ ਉਹ ਆਪਾਂ ਸ਼ੁਰੂ ਕੀਤੀ, ਟ੍ਰਾਇਲ ਚੱਲ ਰਿਹਾ, ਉਹ ਵੀ ਬੜਾ ਸੁਖਦਾਇਕ ਹੁੰਦਾ ਹੈ। ਸੋ ਸ਼ਾਮ ਨੂੰ ਨਾ ਪਰਸੋਂ ਜਦੋਂ ਅਸੀਂ ਡਰਾਈਵ ਕਰ ਰਹੇ ਸੀ ਤੇ ਜਦੋਂ ਵਿਆਖਿਆ ਲੱਗੀ ਤਾਂ ਮਨ ਨੂੰ ਸਕੂਨ ਆਇਆ। ਡਰਾਈਵ ਕਰ ਰਹੇ ਸੀ, ਸਾਰੇ ਦਿਨ ਦੇ ਥੱਕੇ ਹੋਏ ਸੀ, ਸਾਰੇ ਏਦਾਂ ਹੀ ਹੁੰਦੇ ਆ, ਕੰਮ ਕਾਰ ਕਰਕੇ ਘਰਾਂ ਨੂੰ ਜਾਂਦੇ ਆ। ਜਦੋਂ ਕਹਿੰਦੇ ਕਿ ਸ਼ਾਮ ਨੂੰ ਨਾ ਪੰਛੀ ਵੀ ਉੱਡ ਕੇ ਘਰਾਂ ਨੂੰ ਜਾਂਦੇ ਆ ਤਾਂ ਉਹ ਵੀ ਚੀ ਚੀ ਕਰਦੇ ਆ, ਕਾਵਾਂ ਰੌਲੀ ਕਾਂ ਪਾਉਂਦੇ ਨੇ, ਪੰਛੀ ਚਹਿਕਦੇ ਨੇ, ਤਾਂ ਇਉਂ ਲੱਗਦਾ ਕਿ ਉਹ ਆਪਣੇ ਘਰਾਂ ਨੂੰ ਜਾ ਰਹੇ ਨੇ, ਖੁਸ਼ ਹੋ ਰਹੇ ਨੇ, ਜਾ ਕੇ ਉਹਨਾਂ ਨੇ ਸੌਣਾ ਆ ਤੇ ਉਹਨਾਂ ਨੇ ਆਰਾਮ ਕਰਨਾ ਆ। ਤੇ ਬੱਚੇ ਚੂਚੇ ਜਿੱਥੇ ਵੀ ਹੈਗੇ ਉੱਥੇ ਉਹ ਜਾਣਗੇ, ਝੁੰਡਾਂ ਦੇ ਵਿੱਚ ਰਹਿੰਦੇ ਨੇ। ਤਾਂ ਅਸੀਂ ਵੀ ਜਦੋਂ ਘਰਾਂ ਨੂੰ ਜਾਂਦੇ ਹਾਂ ਸ਼ਾਮਾਂ ਨੂੰ ਤੇ ਸਾਨੂੰ ਵੀ ਜਿਹੜਾ ਚਾਓ ਹੈ ਉਹ ਆਉਣਾ ਚਾਹੀਦਾ। ਸੋ ਗੁਰਬਾਣੀ ਜਦੋਂ ਸੁਣ ਰਹੇ ਸੀ ਵਿਆਖਿਆ ਤਾਂ ਬਹੁਤ ਚੰਗਾ ਲੱਗ ਰਿਹਾ ਸੀ, ਸਕੂਨ ਮਿਲ ਰਿਹਾ ਸੀ ਤੇ ਸ਼ਾਂਤੀ ਮਿਲ ਰਹੀ ਸੀ। ਸੋ ਇਹੋ ਜਿਹੇ ਅਸੀਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਤੇ ਦਲਜੀਤ ਸਿੰਘ ਮਹਿਤਾ ਸ਼ੌਂਕੁਣੀ ਵੀ ਕਾਫੀ ਮਿਹਨਤ ਕਰ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ। ਸੋ ਸ਼ੁਰੂ ਤੋਂ ਤੁਸੀਂ ਜੁੜਦੇ ਹੋ ਤੇ ਹੁਣ ਕਾਫੀ ਸੱਜਣ ਜੁੜ ਰਹੇ ਨੇ ਸਾਡੇ ਨਾਲ ਤੇ ਇਸ ਘੰਟੇ ਦੇ ਵਿੱਚ ਸ਼ੁੱਕਰਵਾਰ ਐਤਵਾਰ ਵਾਲੇ ਦਿਨ ਦਿਲ ਵਾਲੀ ਗੱਲ ਦਾ ਇੰਤਜ਼ਾਰ ਕਰਦੇ ਨੇ ਬਹੁਤ ਸੱਜਣ। ਉਹਨਾਂ ਸਾਰਿਆਂ ਦਾ ਸਵਾਗਤ ਹੈ ਜੀ। ਤੁਹਾਡੇ ਸੁਨੇਹੇ, ਤੁਸੀਂ ਕੀ ਕਰ ਰਹੇ ਹੋ, ਕੀ ਕਰਨਾ ਹੈ ਅੱਜ, ਕੋਈ ਦਿਲ ਵਿੱਚ ਤੁਹਾਡੇ ਗੱਲ ਹੈ ਪਿਛਲੇ ਹਫ਼ਤੇ ਦੀ ਹੋਣ ਤਾਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ ਤੇ ਕੋਸ਼ਿਸ਼ ਕਰਾਂਗੇ ਅਸੀਂ ਸਾਂਝਾ ਪਾਵਾਂਗੇ, ਕੁਛ ਸਿੱਖਾਂਗੇ, ਕੁਛ ਦੱਸਾਂਗੇ ਤੇ ਸਾਂਝੇ ਤੌਰ ਤੇ ਗਿਆਨ ਚ ਵਾਧਾ ਹੋਊਗਾ ਸਾਡੇ। ਤਾਂ ਵਿਚਾਰ ਤਾਂ ਅੱਜ ਇੱਥੋਂ ਹੀ ਸ਼ੁਰੂ ਕਰ ਲੈਣਾ ਆਪਾਂ ਕਿ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਸਾਡੇ ਨਾਲ ਗੁਰਬਾਣੀ ਵਿਚਾਰ ਦਾ ਸਾਂਝ ਪਾਇਆ ਕਿ ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਸੋ ਮੂਰਖ ਜਿਹੜਾ ਮਨ ਹੈ, ਕਈ ਵਾਰੀ ਕਹਿੰਦੇ ਗੁਰੂ ਸਾਹਿਬ ਕਹਿੰਦੇ ਕਿ ਮਨ ਤੂੰ ਜੋਤ ਸਰੂਪ ਹੈ। ਬਹੁਤ ਥਾਵਾਂ ਦੇ ਉੱਤੇ ਮਨ ਨੂੰ ਜੋਤ ਸਰੂਪ ਦੱਸਿਆ ਹੈ ਤੇ ਬਹੁਤ ਸਾਰੇ ਥਾਵਾਂ ਤੇ ਮਨ ਨੂੰ ਮੂਰਖ ਵੀ ਦੱਸਿਆ ਹੈ। ਸੋ ਮਨ ਦੇ ਦੋ ਰੂਪ ਨੇ, ਇੱਕ ਬਾਹਰ ਵਾਰ ਨੂੰ ਤੇ ਇੱਕ ਅੰਦਰ ਵੱਲ ਨੂੰ। ਜਿਹੜਾ ਅੰਦਰ ਵੱਲ ਨੂੰ ਜਦੋਂ ਉਹਦਾ ਹੋ ਜਾਂਦਾ ਮਨ ਦਾ ਮੂੰਹ ਤਾਂ ਉਹਨੂੰ ਗੁਰਮੁਖ ਕਹਿੰਦੇ ਆ, ਉਹ ਗੁਰੂ ਵੱਲ ਨੂੰ ਮੂੰਹ ਹੋ ਜਾਂਦਾ, ਅੰਦਰ ਵੱਲ ਨੂੰ, ਰੱਬ ਵੱਲ ਨੂੰ, ਪਰਮਾਤਮਾ ਵੱਲ ਨੂੰ, ਮੂਲ ਵੱਲ ਨੂੰ। ਸੋ ਉਦੋਂ ਜਿਹੜਾ ਮੂਲ ਹੈ ਉਹ ਅਕਾਲ ਪੁਰਖ ਜਿਹੜਾ ਮਨ ਦਾ ਬਣ ਜਾਂਦਾ ਉਹ ਪ੍ਰਕਾਸ਼। ਤੇ ਜਦੋਂ ਉਹਦਾ ਮਨ ਦਾ ਸਾਡੇ ਦਾ ਬਾਹਰ ਵੱਲ ਨੂੰ ਭੱਜਦਾ ਆ ਦੁਨੀਆਂ ਵੱਲ ਨੂੰ ਤਾਂ ਉਹ ਮੂਰਖ ਕਹਿੰਦਾ, ਉਹਨੂੰ ਮਨਮੁਖ ਕਹਿੰਦੇ ਆ। ਉਹ ਰੱਬ ਦੀ ਹੋਂਦ ਨੂੰ ਛੋਟੀ ਸਮਝਦਾ ਆਪਣੇ ਅੰਦਰਲੀ ਨੂੰ, ਬਾਹਰਲੀਆਂ ਚੀਜ਼ਾਂ ਨੂੰ ਉਹ ਵੱਡੀਆਂ ਸਮਝਦਾ ਤੇ ਉਦੋਂ ਮੂਰਖ ਹੈ। ਸੰਗ ਨਾ ਚਾਲਸ ਤੇਰੇ ਧਨਾ, ਜਦੋਂ ਧਨ ਨੂੰ ਆਪਾਂ ਵੱਡਾ ਸਮਝ ਲਈਦਾ ਆ ਤਾਂ ਉਦੋਂ ਮਨ ਮੂਰਖ ਕਹਾਉਂਦਾ ਆ। ਜਦੋਂ ਜਿਹੜੀ ਬਰੀਕ ਤੋਂ ਬਰੀਕ ਚੀਜ਼ ਹੈ ਮੂਲ ਸਾਡਾ, ਜਦੋਂ ਉਹਨੂੰ ਵੱਡਾ ਸਮਝ ਲੈਂਦਾ ਆ ਤਾਂ ਫਿਰ ਉਹ ਗੁਰਮੁਖ ਕਹਾਉਂਦਾ ਆ। ਸੋ ਇਹ ਮੂਲ ਇਸ ਬਾਣੀ ਦਾ ਆ ਤੇ ਮੇਰੇ ਬਹੁਤ ਹਿਰਦੇ ਦੇ ਕਰੀਬ ਹੈ ਇੱਕ ਗੁਰਬਾਣੀ ਜਿਹੜੀ ਕਿ ਆਸਾ ਦੀ ਵਾਰ ਦੇ ਵਿੱਚ ਤੁਕਾਂ ਆਉਂਦੀਆਂ ਹੈ, ਮੂਰਖ ਸੱਚ ਨਾ ਜਾਣਨੀ ਮਨਮੁਖ ਕਰ ਜਨਮ ਗਵਾਇਆ। ਸੋ ਉਹ ਜਿਹੜਾ ਮੂਰਖ ਹੈ ਉਹ ਸੱਚ ਨਹੀਂ ਜਾਣਦਾ ਤੇ ਉਹ ਆਪਣਾ ਜਿਹੜਾ ਜਨਮ ਹੈ ਉਹ ਗਵਾ ਲੈਂਦਾ। ਮਾਫ਼ੀ ਚਾਹੁੰਦਾ ਅਗਰ ਪੰਕਤੀਆਂ ਦੇ ਵਿੱਚ ਕੁਛ ਅੱਖਰਾਂ ਦਾ ਵਾਧਾ ਘਾਟਾ ਹੋ ਗਿਆ ਹੋਵੇ, ਪਰ ਜਿਹੜਾ ਵਿਚਾਰ ਹੈ ਉਹਦਾ ਥੀਮ ਇਹੀ ਹੈ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਸਾਂਝ ਪਾਈ ਹੈ। ਰੁਪਿੰਦਰ ਗਿੱਲ ਜੀ ਮੋਗੇ ਵਾਲੇ, ਉਹ ਕੀ ਹਾਲ ਹੈ, ਸਤਿ ਸ੍ਰੀ ਅਕਾਲ, ਮਿਲਾਂਗੇ ਤੁਹਾਨੂੰ ਵੀ, ਦੱਸਿਓ ਕਦੋਂ ਟਾਈਮ ਹੈ। ਤਾਂ ਰੇਗੀ ਵਰਨ ਅਸੀਂ ਹੋਣਾ ਆ ਸੰਡੇ ਨੂੰ, ਕੱਲ ਨੂੰ, ਤੇ ਗੁਰੂ ਘਰ ਵੀ ਆਉਣਾ ਆ ਤੇ ਪੱਡਾ ਸਾਹਿਬ ਦਾ ਵੀ ਫੋਨ ਆਇਆ ਸੀ ਰਾਜਵਿੰਦਰ ਹੋਣਾ ਦੇ, ਤੇ ਉਹ ਵੀ ਕਹਿੰਦੇ ਸੀ ਆਪਾਂ ਮਿਲਣਾ ਆ। ਤੇ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ। ਚਾਲ ਸਾਹਿਬ ਉਹਨਾਂ ਨੇ ਵੀ ਬਹੁਤ ਸਾਰੀਆਂ ਖਬਰਾਂ ਸਾਡੇ ਨਾਲ ਸ਼ੇਅਰ ਕੀਤੀਆਂ ਜਿਹੜੀ ਆਪਾਂ ਥੋੜੀ ਦੇਰ ਬਾਅਦ ਕਰਾਂਗੇ। ਔਰ ਉਹਨਾਂ ਦੇ ਵਿੱਚ ਪ੍ਰਵਾਸੀ 2000 ਮਗਰੋਂ ਭਾਰਤੀ ਆਸਟ੍ਰੇਲੀਆ ਵਿੱਚ ਪੱਕੇ ਪ੍ਰਵਾਸੀਆਂ ਵਿੱਚ ਸਭ ਤੋਂ ਅੱਗੇ, ਇਹ ਵੀ ਖਬਰ ਆ ਰਹੀ ਹੈ। ਤੇ ਜਿਹੜੀ ਮੈਡੀਕੇਸ਼ਨ ਹੈ ਉਹ ਆਪਾਂ ਦਵਾਈਆਂ ਖਾਂਦੇ ਆ, ਨਸ਼ਾ ਰੱਖ ਲਓ, ਉਹ ਡਰੱਗਸ ਹੁੰਦੇ ਨੇ, ਉਹਦੇ ਡਰਾਈਵਿੰਗ ਦੇ ਬਾਰੇ ਵੀ ਇੱਕ ਖਬਰ ਉਹਨਾਂ ਨੇ ਭੇਜੀ ਹੈ। ਤਾਂ ਉੱਧਰ ਮੋਦੀ ਸਾਹਿਬ ਦੀ ਜਿਹੜੀ ਗਵਰਨਮੈਂਟ ਹੈ ਉਹ ਸਾਹਮਣਾ ਕਰ ਰਹੀ ਹੈ ਨੋ ਕੌਨਫੀਡੈਂਸ ਮੋਸ਼ਨ ਦਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਕਾਫੀ ਡਰਾਮਾ ਹੋਇਆ ਪਾਰਲੀਮੈਂਟ ਦੇ ਵਿੱਚ ਕੱਲ੍ਹ। ਤੇ ਸਾਡੇ ਨਾਲ ਸੱਤੀ ਸਿੰਘ ਵੀ ਕੌਫ ਸਰਵਰ ਵਾਲੇ ਜੁੜੇ ਨੇ। ਸੱਤੀ ਸਿੰਘ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਗੁੱਡ ਮਾਰਨਿੰਗ। ਤੇ ਮਲਕੀਤ ਬਘਿਆਣਾ ਅਮਰੀਕਾ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਨੂੰ ਵੀ ਬੁਲਾ ਰਹੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰ ਰਹੇ ਸੀ। ਸੋ ਸਾਰੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਾ ਤੇ ਉਮੀਦ ਰੱਖਦਾ ਕਿ ਦਿਨ ਤੁਹਾਡਾ ਜਿਹੜਾ ਆ ਉਹ ਬਹੁਤ ਵਧੀਆ ਚੜਿਆ ਹੋਵੇਗਾ। ਤੇ ਲਓ ਫਿਰ ਆਓ ਸਾਰੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਜਿਹੜਾ ਪਹਿਲਾ ਗੀਤ ਆ ਉਹ ਮੇਰੇ ਲਈ ਚੁਣ ਰਹੇ ਨੇ ਸਰਬਜੀਤ ਸਿੰਘ ਹੋਣੀ, ਜਿਹੜੇ ਕਿ ਤੜਕੇ ਉੱਠ ਕੇ ਸਪੋਰਟ ਤੇ ਨੇ, ਰਿਮੋਟ ਸਟੂਡੀਓ ਤੋਂ ਪ੍ਰੋਗਰਾਮ ਸ਼ੁਰੂ ਹੋ ਚੁੱਕਾ। ਅਮਰੀਕ ਸਿੰਘ ਫਲੋਰਾ ਡੈਵਨਪੋਰਟ ਟਸਮੈਨੀਆ ਤੋਂ ਰੈਡੀ ਬੈਠੇ ਨੇ, ਉਹ ਵੀ ਆਉਣਗੇ। ਲਓ ਪਹਿਲਾ ਗੀਤ ਸੁਣਦੇ ਆ, ਉਸ ਤੋਂ ਬਾਅਦ ਫਿਰ ਅਸੀਂ ਹੋਰ ਗੱਲਾਂ ਬਾਤਾਂ ਸੁਨੇਹਿਆਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ।
ਅੱਖੀ ਵੇਦਿਆਂ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ।
ਯਾਰ ਜਿੰਦੜੀਏ ਮੈਂ ਹੋਰ ਬੜਾ ਕੁਛ ਕਰਨਾ, ਹਰ ਬੰਦੇ ਦੀ ਇਹੀ ਤਮੰਨਾ ਰਹਿੰਦੀ ਹੈ ਜੀ। ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਤੇ ਅੱਜ ਸ਼ਨਿਚਰਵਾਰ ਵਾਲਾ ਪ੍ਰੋਗਰਾਮ ਕਿੰਗ ਲੇਕ ਤੋਂ ਚੱਲ ਰਿਹਾ। ਮੈਂ ਅਕਸਰ ਇੱਥੇ ਮੈਲਬਨ ਤੋਂ ਆਉਣੇ ਤੇ ਕਿੰਗ ਲੇਕ ਤੋਂ ਚਨਾਵਤ ਭਾਜੀ ਦੇ ਘਰੋਂ ਆਪਾਂ ਹੁੰਦੇ ਹਾਂ, ਉੱਥੇ ਪ੍ਰੋਗਰਾਮ ਕਰਦੇ ਹਾਂ ਤੇ ਮੈਲਬਨ ਸਟੂਡੀਓ ਵੀ ਅਮਰਦੀਪ ਹੁਣੀ ਕਰਦੇ ਆ, ਉੱਥੇ ਵੀ ਅਸੀਂ ਅਪਗ੍ਰੇਡ ਕਰ ਰਹੇ ਹਾਂ ਇਸ ਟੂਰ ਦੇ ਦੌਰਾਨ ਤੇ ਵੀਡੀਓ ਦੀ ਸੇਵਾ ਵੀ ਸ਼ੁਰੂ ਕਰ ਰਹੇ ਹਾਂ ਨਾਲ ਦੀ ਨਾਲ, ਕਿਉਂਕਿ ਬਹੁਤ ਸਾਰੇ ਸੱਜਣ ਡਿਮਾਂਡ ਕਰਦੇ ਨੇ ਤੇ ਉਹਨੂੰ ਲਾਈਕ ਵੀ ਕਰਦੇ ਨੇ। ਸੋ ਦੋਸਤੋ ਸੁਨੇਹੇ ਵੀ ਸਾਨੂੰ ਕਾਫੀ ਆਏ ਨੇ ਤੇ ਮੈਸੇਜ ਵੀ ਆਪਾਂ ਪੜਾਂਗੇ ਤੇ ਨਾਲ ਦੀ ਨਾਲ ਪਹਿਲਾਂ ਮੌਸਮ ਦਾ ਹਾਲ ਦੇਖ ਲਈਏ ਕਿ ਮਹਾਨਗਰਾਂ ਦੇ ਵਿੱਚ ਕੀ ਤਾਪਮਾਨ ਰਹੇਗਾ, ਆਸਟ੍ਰੇਲੀਆ ਦੀ ਓਵਰਆਲ ਪਿਕਚਰ ਕੀ ਹੈ। ਭਰ ਸਿਆਲ ਚੱਲ ਰਿਹਾ ਜੋਬਨ ਤੇ ਆ ਪੂਰਾ ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ 8 ਤੋਂ ਲੈ ਕੇ 17 ਡਿਗਰੀ ਧੁੱਪ ਖਿੜੀ ਰਹੇਗੀ। ਮੈਲਬਨ ਦੇ ਵਿੱਚ ਬੱਦਲਵਾਈ ਹੋਏਗੀ ਦੁਪਹਿਰ ਤੋਂ ਬਾਅਦ 5 ਤੋਂ ਲੈ ਕੇ 14 ਡਿਗਰੀ, ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਰਹੇਗੀ 8 ਤੋਂ ਲੈ ਕੇ 20 ਡਿਗਰੀ, ਪਰਥ ਦੇ ਵਿੱਚ ਮੀਂਹ ਦੱਸਿਆ ਗਿਆ 12 ਤੋਂ ਲੈ ਕੇ 20 ਡਿਗਰੀ, ਐਡਲੇਡ ਦੇ ਵਿੱਚ ਬੱਦਲਵਾਈ ਜ਼ਿਆਦਾ ਹੋਏਗੀ 6 ਤੋਂ 15, ਕੈਨਬਰਾ ਦੇ ਵਿੱਚ ਖੋਰਾ ਪਏਗਾ -2 ਤੋਂ ਲੈ ਕੇ 12 ਡਿਗਰੀ, ਹੋਬਾਰਟ ਦੇ ਵਿੱਚ 3 ਤੋਂ ਲੈ ਕੇ 11 ਡਿਗਰੀ ਅਤੇ ਡਾਰਵਿਨ ਦੇ ਵਿੱਚ ਮੌਸਮ ਅੱਜ ਸੁੱਕਾ ਹੀ ਰਹੇਗਾ, 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਹੁਣ ਕੁਛ ਸੁਨੇਹੇ ਸਾਡੇ ਸੱਜਣਾਂ ਦੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਰੁਪਿੰਦਰ ਗਿੱਲ ਜੀ, ਹਾਂਜੀ ਮਿਲਾਂਗੇ ਜੀ ਤੇ ਬਿਲਕੁਲ ਖੁਸ਼ੀ ਹੋਊਗੀ ਮਿਲ ਕੇ। ਜਗਤਾਰ ਜੋਲ ਮਨੀਲਾ ਵਾਲੇ ਵੀ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸ਼ੋਅ ਦੀ ਸ਼ੁਰੂਆਤ ਭਾਈ ਸਾਹਿਬ ਬਹੁਤ ਸੋਹਣੀ ਜੀ, ਵਧੀਆ, ਧੰਨਵਾਦ ਜੀ ਬਹੁਤ ਬਹੁਤ। ਸੁਖਜੀਤ ਢਿੱਲੋਂ ਮੈਲਬਨ ਵਾਲੇ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਕ੍ਰੇਨਬੋਰਨ ਤੋਂ, ਸਤਿ ਸ੍ਰੀ ਅਕਾਲ ਸੁਖਜੀਤ ਜੀ। ਅਗਰ ਤੁਹਾਡੇ ਇਲਾਕੇ ਚ ਆਏ ਤਾਂ ਜ਼ਰੂਰ ਦਰਸ਼ਨ ਕਰਾਂਗੇ ਤੁਹਾਡੇ। ਤਾਂ ਬਾਕੀ ਸੱਤੀ ਸਿੰਘ ਹੁਣਾਂ ਨੇ ਅੱਛਾ ਤਾਪਮਾਨ ਭੇਜਤਾ ਗੱਡੀ ਚੋਂ, ਕਿਆ ਬਾਤ ਹੈ ਜੀ। 7:50 ਤੇ ਸਵੇਰੇ ਪੋਰਟ ਹਾਰਬਰ ਦੇ ਵਿੱਚ 4 ਡਿਗਰੀ ਤਾਪਮਾਨ ਸੀ, ਸਾਡੇ ਲਈ ਬਹੁਤ ਹੈ, ਇਹ ਘੱਟ ਹੈ ਜਾਣੀ ਕਿ ਸਾਡੇ ਲਈ ਘੱਟ ਹੈ। ਸੋ ਪੋਰਟ ਹਾਰਬਰ ਦੇ ਵਿੱਚ 4 ਡਿਗਰੀ ਨੂੰ ਬਹੁਤ ਵੱਡੀ ਠੰਡ ਮੰਨਿਆ ਜਾਂਦਾ, ਸੋ ਜਰਾ ਇਸ ਹਿਸਾਬ ਨਾਲ ਤੁਸੀਂ ਇਸ ਨੂੰ ਜਾਣਨਾ। ਤੇ ਗੁੱਡ ਮਾਰਨਿੰਗ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਦੀ ਸਾਂਝ ਪਾ ਰਹੇ ਨੇ ਮਨਦੀਪ ਕਹਿੰਦੇ, ਸੋ ਬਹੁਤ ਬਹੁਤ ਧੰਨਵਾਦ ਜੀ। ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਤੇ ਔਨ ਦਾ ਵੇ ਟੂ ਮਾਊਂਟੇਨਸ ਸਨੋਈ ਮਾਊਂਟੇਨਸ ਵਿਦ ਅੱਛਾ ਨਰਿੰਦਰ ਸਿੰਘ ਕਟਲਾ ਐਂਡ ਫੈਮਿਲੀ, ਅਕਵਾਲ ਸਿੰਘ ਦਿਓਲ ਫੈਮਿਲੀ ਐਂਡ ਵਿਦ ਹਰਮਨ ਰੇਡੀਓ। ਚਲੋ ਜੀ ਬਰਫ ਦੇਖਣ ਜਾ ਰਹੇ ਨੇ, ਕਿਆ ਬਾਤ ਹੈ, ਸੋ ਲਓ ਨਜ਼ਾਰੇ, ਬਹੁਤ ਵਧੀਆ ਹੁੰਦਾ ਅਗਰ ਤੁਸੀਂ ਠੰਡ ਨੂੰ ਬਰਦਾਸ਼ਤ ਕਰ ਸਕਦੇ ਆ। ਅਸੀਂ ਜਦ ਯੰਗ ਸੀ ਇੱਥੇ 8ਵੀਂ ਚ ਪੜ੍ਹਦੇ ਸੀ ਆਸਟ੍ਰੇਲੀਆ ਦੇ ਵਿੱਚ ਆਏ ਤਾਂ ਉਦੋਂ ਜ਼ਿੰਦਗੀ ਚ ਪਹਿਲੀ ਵਾਰੀ ਬਰਫ ਦੇਖੀ ਅਸੀਂ ਉੱਥੇ ਗਏ, ਪਰ ਸਾਨੂੰ ਪਤਾ ਨਹੀਂ ਸੀ ਬਰਫ਼ ਨਾਲ ਕਿੱਦਾਂ ਜੂਝਣਾ ਆ। ਐਨੀ ਵੇ ਅਸੀਂ 3-4 ਦਿਨ ਲਈ ਗਏ ਸੀ ਤੇ ਮੇਰੇ ਅੰਕਲ ਸੀ ਨਾਲ, ਅਸੀਂ ਦੋਨਾਂ ਜਣੇ ਨੇ ਸਕੀ ਸਿੱਖੀ ਤੇ ਸਕੀਇੰਗ ਕਰਨੀ, 6 ਘੰਟੇ ਤਾਂ ਸਕੀਇੰਗ ਨੂੰ ਲੱਗ ਗਏ ਸਿੱਖਣ ਨੂੰ, ਬੈਲੈਂਸ ਬਣਾਉਣ ਨੂੰ, ਤੇ ਉਹ ਅੰਕਲ ਮੈਨੂੰ ਸਿਖਾਲੀ ਗਏ, ਉਹਨਾਂ ਨੂੰ ਆਉਂਦੇ ਸੀ ਤੇ ਉਹ ਕਰ ਲਈ, ਪਰ ਗੱਲ ਇਹ ਹੋ ਗਈ ਵੀ ਉਦੋਂ ਨਾ ਸਨਸਕ੍ਰੀਨ ਦਾ ਪਤਾ ਹੀ ਨਹੀਂ ਸੀ ਹੁੰਦਾ, ਵੀ ਸਾਨੂੰ ਤਾਂ ਇਹ ਸੀਗਾ ਵੀ ਪਾਣੀ ਆ ਬਰਫ਼ ਹੈ, ਤੇ ਉਹ ਲਸ਼ਕੋਰ ਪੈ ਪੈ ਕੇ ਸਾਡੇ ਰੰਗ ਕਾਲੇ ਹੋ ਗਏ। ਪਤਾ ਲੱਗਾ ਜਦੋਂ ਮੁੜ ਕੇ ਆਏ, ਜਦੋਂ ਧੁੱਪ ਚ ਆਏ ਨਾ ਰੜ ਗਏ ਆਇਆ, ਤਾਂ ਥੋੜੇ ਟਾਈਮ ਰਹਿੰਦਾ ਸੀਗਾ ਇੰਡੀਆ ਜਾਣ ਨੂੰ, ਰੰਗ ਕਾਲਾ ਹੋ ਗਿਆ, ਡੱਬਕ ਡੱਬਾ ਹੋ ਗਿਆ, ਕਿਤੇ ਉਹ ਜਲ ਗਿਆ ਸਕਿਨ, ਤੇ ਜਦੋਂ ਵਾਪਸ ਇੰਡੀਆ ਗਏ ਨਾ ਤਾਂ ਸਾਰੇ ਸਾਨੂੰ ਮਿਲਣ ਆਏ, ਸਕੂਲੇ ਵੀ ਜਾਣਾ ਸੀਗਾ ਮੁੜ ਕੇ, ਫਿਰ 8-10 ਮਹੀਨਿਆਂ ਬਾਅਦ ਗਏ, ਕਲਾਸ ਜੁਆਇਨ ਕੀਤਾ, ਸਾਰੇ ਕਹਿੰਦੇ ਤੂੰ ਆਸਟ੍ਰੇਲੀਆ ਤੋਂ ਆਇਆ ਜਾਂ ਡੁਬਈ ਤੋਂ ਆਇਆ, ਇੰਨਾ ਰੜ ਕੇ, ਕਿਉਂਕਿ ਬੰਦੇ ਦੀ ਐਕਸਪੈਕਟੇਸ਼ਨ ਹੁੰਦੀ ਆ ਵੀ ਗੋਰਾ ਹੋ ਕੇ ਆਉਣਾ ਆ, ਤੇ ਸਾਨੂੰ ਵੀ ਇੱਦਾਂ ਉਮੀਦ ਸੀਗੀ, ਗੋਰੇ ਅਸੀਂ ਹੋਈ ਗਏ ਵੀ ਜਾਂਦੀ ਵਾਰੀ ਅਸੀਂ ਸਨੋਹ ਚ, ਅਸੀਂ ਕਿਹਾ ਚਲੋ ਗੇੜਾ ਡੈਡੀ ਕਹਿੰਦੇ ਸਾਨੂੰ ਕਢਾਉਂਦੇ ਆ, ਤੇ ਜਦੋਂ ਵਾਪਸ ਗਏ ਤਾਂ ਜਲ ਕੇ ਗਏ ਹਨ, ਕਹਿੰਦੇ ਯਾਰ ਲੋਕਾਂ ਦਾ ਉਦੋਂ ਹੀ ਨੱਕ ਫੁੱਟ ਗਿਆ, ਕਹਿੰਦੇ ਅਸੀਂ ਆਸਟ੍ਰੇਲੀਆ ਨੀ ਜਾਣਾ, 8-10 ਕੋਈ ਆਸਟ੍ਰੇਲੀਆ ਨੀ ਆਇਆ, ਕਹਿੰਦੇ ਉੱਥੋਂ ਤਾਂ ਰੜ ਕੇ ਬੰਦਾ ਆਉਂਦਾ, ਉਹ ਤਾਂ ਡੁਬਈ ਨਾਲੋਂ ਵੀ ਮਾੜਾ ਸਮਝਦੇ ਸੀਗੇ ਉਦੋਂ ਆਸਟ੍ਰੇਲੀਆ, ਤੇ ਸਾਡਾ ਹਾਲ ਦੇਖ ਕੇ ਤਾਂ ਖੈਰ ਉਹ ਤੋਂ ਬਾਅਦ ਆਸਟ੍ਰੇਲੀਆ ਖੁੱਲਿਆ, ਪਰ ਉਹ ਸਾਡੀ ਗਲਤੀ ਸੀ ਕਿ ਅਸੀਂ ਸਨਸਕ੍ਰੀਨ ਨੀ ਲਾਈ, ਸਾਨੂੰ ਪਤਾ ਹੀ ਨੀ ਸੀ ਸਨੋਹ ਦਾ ਕੀ ਮਾੜੇ ਇਫੈਕਟ ਹੈ ਕੀ ਚੰਗੇ ਇਫੈਕਟ ਹੈ, ਹੁਣ ਤਾਂ ਐਜੂਕੇਸ਼ਨ ਵੀ ਹੈ, ਯੂਟਿਊਬ ਵੀ ਹੈ, ਨੈੱਟ ਵੀ ਹੈ, ਉਦੋਂ ਨੀ ਸੀ ਕੁਛ ਵੀ ਇੱਦਾਂ ਦੀ ਇਨਫੋਰਮੇਸ਼ਨ ਬਹੁਤੀ ਮਿਲਦੀ ਹੁੰਦੀ। ਸੋ ਅਗਰ ਤੁਸੀਂ ਸਨੋ ਤੇ ਜਾਣਾ ਹੈ ਨਾ ਤਾਂ ਆਪਣੇ ਆਪ ਨੂੰ ਪੂਰਾ ਕਵਰ ਕਰਕੇ ਸਨਸਕ੍ਰੀਨ ਦੀ ਬਹੁਤ ਲੋੜ ਹੈ ਕਿਉਂਕਿ ਲਸ਼ਕੋਰਾ ਪੈਂਦਾ ਚਿੱਟਾ ਹੁੰਦਾ ਸਾਰਾ ਕੁਛ ਮਾੜਾ ਜਿਹਾ ਵੀ ਧੁੱਪ ਨਿਕਲਦੀ ਆ ਤਾਂ ਲਸ਼ਕੇਰਾ ਪੈਂਦਾ ਤੇ ਇੱਕ ਨਾ ਡਰਾਈ ਹੋ ਜਾਂਦੀ ਸਕਿਨ ਠੰਡ ਨਾਲ ਠੰਡੀ ਹਵਾ ਹੁੰਦੀ ਆ ਠੰਡੀਆਂ ਹਵਾਵਾਂ ਜਿਹੜੀਆਂ ਮੋਇਸਚਰ ਸਾਰਾ ਚੂਸ ਲੈਂਦੀਆਂ ਸੋ ਇਹ ਖਿਆਲ ਰੱਖਣਾ ਆਪਣਾ ਬਾਕੀ ਆਨੰਦ ਮਾਣੋ ਨਜ਼ਾਰੇ ਲਓ ਤੇ ਮਰਿੰਡਾ ਮੋਟਰ ਵਾਲੇ ਬਾਈ ਜੀ ਵੀ ਆ ਗਏ ਨੇ ਕੀ ਹਾਲ ਚਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਤੇ ਮਿਲਾਂਗੇ ਤੁਹਾਨੂੰ ਵੀ ਕੱਲ ਗੱਲ ਹੋਈ ਸੀ ਤੁਹਾਡੇ ਨਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਫਲੋਰਾ ਭਾਜੀ ਡੈਵਨਪੋਰਟ ਨੇ ਉੱਥੇ ਵੀ ਨਜ਼ਾਰੇ ਲੈ ਰਹੇ ਨੇ ਉਹ ਠੰਡ ਦੇ ਤਾਂ ਉਹਨਾਂ ਤੋਂ ਵੀ ਪੁੱਛਾਂਗੇ ਖਬਰਾਂ ਅੱਜ ਕਾਫੀ ਅਹਿਮ ਨੇ ਮੋਦੀ ਸਾਹਿਬ ਉਹਨਾਂ ਦੇ ਨੋ ਕੋਨਫੀਡੈਂਸ ਮੋਸ਼ਨ ਜਿਹੜਾ ਲੱਗਾ ਹੋਇਆ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਜੱਫੀ ਪਾ ਲਈ ਜਾ ਕੇ ਬਾਅਦ ਚ ਅੱਖਾਂ ਮਾਰਦੇ ਰਹੇ ਉਹ ਮੀਡੀਆ ਨੂੰ ਤੇ ਦੇਖੋ ਮੈਂ ਜੱਫੀ ਪਾ ਲਈ ਮੋਦੀ ਸਾਹਿਬ ਸੁੰਨ ਹੋ ਗਏ ਜਦੋਂ ਉਹਨਾਂ ਨੇ ਜਾ ਕੇ ਰਾਹੁਲ ਗਾਂਧੀ ਨੇ ਜੱਫੀ ਪਾਈ ਖੈਰ ਕੋਈ ਨੀ ਕਰਾਂਗੇ ਸਾਰੀਆਂ ਇਹ ਗੱਲਾਂ ਵੀ ਤੇ ਪੰਜਾਬ ਦੇ ਕੀ ਹਾਲਾਤ ਨੇ ਖਬਰਾਂ ਹੋਰ ਸਾਰਾ ਕੁਛ ਤੁਹਾਡੇ ਸੁਨੇਹੇ ਕੋਈ ਵੀ ਦਿਲ ਵਾਲੀ ਗੱਲ ਹੈ ਸਾਡੇ ਨਾਲ ਸ਼ੇਅਰ ਕਰੋ ਜੀ ਸੋ ਦਿਨ ਸ਼ਨਿਚਰਵਾਰ ਕਿੱਦਾਂ ਜਦ ਚੱਲ ਰਿਹਾ ਇਹ ਵੀ ਦੱਸਣਾ ਚਾਹ ਪਾਣੀ ਪੀ ਜਾਓ ਨਾਲ ਦੀ ਨਾਲ ਕੰਮ ਕਰੀ ਜਾਓ ਅਗਰ ਬੈਠਲੇ ਬੈਠੇ ਹੋ ਰਜਾਈ ਚ ਤਾਂ ਵੀ ਨਜ਼ਾਰੇ ਲਈ ਜਾਓ ਤੋ ਲਓ ਜੀ ਅਗਲਾ ਗੀਤ ਤੇ ਇਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਚਮਕੇ ਆਉਂਦੇ ਆ
ਗੱਲਾਂ ਤੋਂ ਹੁੰਦੇ
ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਸਵਾਗਤ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਜੀ ਆਇਆਂ ਨੂੰ ਜਿਹੜੇ ਸਰੋਤੇ ਹੁਣੇ ਹੁਣੇ ਜੁਆਇਨ ਕਰ ਰਹੇ ਨੇ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਨਾਲ ਸਾਡੇ ਸਤਿਕਾਰਯੋਗ ਅਮਰੀਕ ਸਿੰਘ ਕਲੋਰਾ ਜੀ ਜੁੜ ਚੁੱਕੇ ਨੇ ਡੈਵਨਪੋਰਟ ਤਸਮੈਨੀਆ ਤੋਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਗੁੱਡ ਮਾਰਨਿੰਗ ਅਦਾਬ ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਤੇ ਆਸ ਕਰਦੇ ਹਾਂ ਕਿ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਦੁਨੀਆਂ ਦੇ ਵੱਖ ਵੱਖ ਖੇਤਰਾਂ ਤੋਂ ਵੱਖ ਵੱਖ ਮੌਸਮ ਜ਼ੋਨ ਤੋਂ ਸਾਨੂੰ ਇਹ ਪ੍ਰੋਗਰਾਮ ਸੁਣ ਰਹੇ ਲੋਕ ਤੇ ਸਾਡੇ ਸਰੋਤੇ ਅਤੇ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਦੇ ਵਿਚਾਰ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਤੇ ਦੇਖਦੇ ਹਾਂ ਕਿ ਅੱਜ ਕਿੱਧਰ ਨੂੰ ਪ੍ਰੋਗਰਾਮ ਜਾਂਦਾ ਹੈ
ਜਾਣਾ ਕੀ ਹੈ ਮੋਦੀ ਸਾਹਿਬ ਨੂੰ ਰਾਹੁਲ ਗਾਂਧੀ ਨੇ ਜੱਫੀ ਪਾ ਲਈ ਉਹਨੂੰ ਭੁੱਲ ਗਿਆ ਕੀ ਕਰਨਾ ਉਹ ਸੁਣ ਹੋ ਗਿਆ ਉਹ ਏਦਾਂ ਬੈਠੇ ਜਿੱਦਾਂ ਬੁੱਤ ਬਣ ਜਾਂਦੇ ਉਹਨੂੰ ਪਤਾ ਨੀ ਲੱਗਾ ਕੀ ਕਰਨਾ ਤੇ ਗੱਲ ਇਹ ਚੱਲ ਰਹੀ ਸੀ ਅਮਰੀਕ ਜੀ ਮੌਸਮ ਦੀ ਜਾਣਕਾਰੀ ਤੁਹਾਡੇ ਤੋਂ ਬਾਅਦ ਪੁੱਛਾਂਗੇ ਤੇ ਰਾਹੁਲ ਗਾਂਧੀ ਨੇ ਜੱਫੀ ਪਾ ਲਈ ਮੋਦੀ ਸਾਹਿਬ ਨੂੰ ਤੇ ਮੋਦੀ ਸਾਹਿਬ ਨੇ ਨੀ ਮੁੜ ਕੇ ਉਹਨੂੰ ਕਿਹਾ ਵੀ ਚਲੋ ਜੱਫੀ ਦਾ ਜਵਾਬ ਜੱਫੀ ਚ ਦੇ ਦਿੱਤਾ ਕਹਿੰਦੇ ਜਦੋਂ ਨਵਾਜ਼ ਸ਼ਰੀਫ ਨੂੰ ਜੱਫੀ ਪਾ ਸਕਦੇ ਆ ਪਾਕਿਸਤਾਨ ਜਾ ਕੇ ਤਾਂ ਆਪਣੇ ਮੁੰਡੇ ਪੱਪੂ ਨੂੰ ਨੀ ਪਾ ਸਕਦੇ ਇੱਥੇ ਕੀ ਪ੍ਰੋਬਲਮ ਕੀ ਆ ਤੁਸੀਂ ਇਹ ਦੱਸੋ
ਪ੍ਰੋਬਲਮ ਦੀ ਕੋਈ ਨੀ ਦੋਏ ਮੁੰਡੇ ਖੁੰਡੇ ਆ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਡੇ ਖੁੰਡੇ ਆ ਉਹਨਾਂ ਦਾ ਵੀ ਵਿਆਹ ਨੀ ਹੋਇਆ ਇਧਰ ਰਾਹੁਲ ਗਾਂਧੀ ਵੀ ਮੁੰਡਾ ਖੁੰਡਾ ਆ ਉਹਨਾਂ ਦਾ ਵੀ ਵਿਆਹ ਨੀ ਹੋਇਆ ਆਪਣੇ ਚਾਹ ਪੂਰੇ ਕਰਦੇ ਫਿਰਦੇ ਆ
ਜੱਫੀਆਂ ਉਹ ਤਾਂ ਫਿਰ ਮੈਨੂੰ ਲੱਗਦਾ ਵੀ ਇੱਕ ਵਾਰੀ ਕਈ ਵਾਰੀ ਚਨਾਵ ਭਾਜੀ ਸੁਣਾਉਂਦੇ ਹੁੰਦੇ ਗੱਲਾਂ ਤੇ ਉਹ ਗਾਣਾ ਨੀ ਹੈਗਾ ਹੰਸ ਰਾਜ ਹੰਸ ਦਾ ਉਹ ਮੋਦੀ ਸਾਹਿਬ ਤਾਂ ਸੁਣਨ ਏਦਾਂ ਹੋ ਗਏ ਉਹਨਾਂ ਦਾ ਪਤਾ ਨੀ ਲੱਗਾ ਮੈਂ ਕੀ ਕਰਾਂ ਹਨਾ ਤੇ ਮੈਨੂੰ ਉਹ ਗੱਲ ਚੇਤੇ ਆ ਗਈ ਗਾਣਾ ਕਹਿੰਦਾ ਤੁਸੀਂ ਜੱਫੀਆਂ ਪਾਉਣੀਆਂ ਭੁੱਲ ਗਏ ਜਦੋਂ ਤੁਹਾਨੂੰ ਜੱਫਣ ਲੱਗਿਆ ਉਹ ਹੈਗਾ ਵੀ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਗਾਣਾ ਤਾਂ ਇਹ ਹੈ ਨਾ
ਤੇ
ਏਦਾਂ ਵੀ ਲਾਇਆ ਜਾ ਸਕਦਾ ਵੀ ਉਦੋਂ ਪਤਾ ਨੀ ਲੱਗਾ ਅੱਛਾ ਜੱਫੀ ਵੀ ਹੁੰਦੀ ਆ ਕੋਈ ਜ਼ਿੰਦਗੀ ਦੇ ਵਿੱਚ ਤੇ ਖੈਰ ਇਹ ਤਾਂ ਸ਼ੁਕਲ ਹੈ ਨੋ ਕੋਨਫੀਡੈਂਸ ਮੋਸ਼ਨ ਜਿਹੜਾ ਪੈ ਰਿਹਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੇ ਡਿਟੇਲ ਦੇ ਵਿੱਚ ਵੀ ਸੁਨੇਹੇ ਵੀ ਲੈਣੇ ਆਪਾਂ ਸੱਜਣਾ ਮਿੱਤਰ ਨੂੰ ਵੀ ਜੁਆਇਨ ਕਰਾਉਣਾ ਤੇ ਪਹਿਲਾਂ ਤਾਂ ਇਹ ਦੱਸੋ ਵੀ ਡੈਵਨਪੋਰਟ ਹੋਬਾਰਟ ਦੇ ਵਿੱਚ ਮਾਹੌਲ ਕੀ ਹੈ
ਅਮਰੀਪ ਅੱਜ ਡੈਵਨਪੋਰਟ ਦੇ ਵਿੱਚ ਕਾਫੀ ਮੌਸਮ ਵਧੀਆ ਹੈ ਠੰਡ ਤਾਂ ਕਾਫੀ ਹੈ ਲੇਕਿਨ ਮੌਸਮ ਕ੍ਰਿਸਟਲ ਕਲੀਅਰ ਹੈ ਬਿਲਕੁਲ ਸਾਫ਼ ਹੈ ਅਸਮਾਨ ਦੇ ਵਿੱਚ ਕੋਈ ਵੀ ਬੱਦਲ ਨਹੀਂ ਹੈ ਲੇਕਿਨ ਦੋ ਤਿੰਨ ਦਿਨ ਤੋਂ ਇੱਥੇ ਕਾਫੀ ਹਨੇਰੀਆਂ ਵਗਦੀਆਂ ਰਹੀਆਂ ਮੌਸਮ ਕਾਫੀ ਖਰਾਬ ਰਿਹਾ ਰਾਤ ਨੂੰ ਬਿਜਲੀ ਵੀ ਚਾਰ ਪੰਜ ਵਾਰੀ ਕੱਲ ਗਈ ਇੱਥੇ ਰਾਤ ਨੂੰ ਬਿਜਲੀ ਚਲ ਜਾਂਦੀ ਸੀ ਫਿਰ ਆ ਜਾਂਦੀ ਸੀ ਇੰਨੀਆਂ ਹਨੇਰੀਆਂ ਵਗਦੀਆਂ ਸੀ ਇੱਥੇ ਤਿੰਨ ਚਾਰ ਮੌਸਮ ਦੀ ਖਜਲ ਖੁਆਰੀ ਤੋਂ ਬਾਅਦ ਅੱਜ ਜਿਹੜਾ ਮੌਸਮ ਬਹੁਤ ਸੋਹਣਾ ਹੈ ਸੈਟਰਡੇ ਦਾ ਵੀਕਐਂਡ ਦਾ, ਤਾਂ ਹੋ ਸਕਦਾ ਕਿ ਲੋਕ ਅੱਜ ਬਾਹਰ ਜਾਣਗੇ। ਮੈਂ ਦੇਖਦਾ ਕਿ ਕਾਫੀ ਲੋਕ ਇੱਥੇ ਕੰਸਟਰਕਸ਼ਨ ਦਾ ਕੰਮ ਕਰ ਰਿਹਾ, ਕੰਸਟਰਕਸ਼ਨ ਕਾਫੀ ਚੱਲ ਰਹੀ ਹੈ, ਮਕਾਨ ਕਾਫੀ ਬਣ ਰਿਹਾ ਡੈਵਨਪੋਰਟ ਦੇ ਵਿੱਚ, ਤੇ ਸਵੇਰ ਤੋਂ ਹੀ ਲੋਕ ਜਿਹੜੇ ਟ੍ਰੇਡਸ ਪਰਸਨ ਆ ਜਾਂਦੇ ਆ ਤੇ ਆਪਣੇ ਆਪਣੇ ਕੰਮ ਸ਼ੁਰੂ ਕਰ ਦਿੰਦੇ ਆ। ਮੇਰੇ ਪਿੰਡ ਮੈਂ ਦੇਖਿਓ ਮੌਸਮ ਦਾ ਲਾਹਾ ਵੀ ਲੈਂਦੇ ਆ, ਕਿਉਂਕਿ ਅਜਿਹੇ ਪ੍ਰਦੇਸ਼ਾਂ ਚ ਮੌਸਮ ਜਿਹੜਾ ਕਾਫੀ ਸੋਹਣਾ ਨਹੀਂ ਰਹਿੰਦਾ, ਤੇ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਆਪਣੇ ਆਪਣੇ ਕੰਮ ਉਹ ਕਰ ਲੈਂਦੇ ਆ। ਕੁੱਲ ਮਿਲਾ ਕੇ ਮੌਸਮ ਅੱਜ ਬਹੁਤ ਵਧੀਆ ਆ, ਤੇ ਦੇਖਦੇ ਆ ਕਿ ਕੱਲ ਕਿੱਦਾਂ ਦਾ ਮੌਸਮ ਇੱਥੇ ਰਹਿੰਦਾ।
ਹਾਂਜੀ, ਇੱਥੇ ਮੈਲਬਨ ਵੀ ਏਦਾਂ ਹੀ ਆ, ਬੇਚਾਰੇ ਜਿਹੜੇ ਟ੍ਰੇਡੀ ਆ ਦੇਖਦੇ ਆ ਜਾਂਦੇ ਆ, ਜੈਕਟਾਂ ਪਾਈਆਂ ਵੱਡੀਆਂ ਵੱਡੀਆਂ, ਤੇ ਸੜਕਾਂ ਦੇ ਉੱਤੇ ਜਿਹੜੇ ਰੋਡ ਵਰਕਰ ਨੇ ਉਹ ਵੀ ਪੂਰੀਆਂ ਫੁੱਲ ਫਲੱਜ ਗਲਵਸ ਜੈਕਟ ਬੀਨੀਆਂ ਪਾ ਕੇ ਕੰਮ ਤੇ ਲੱਗੇ ਹੋਏ ਨੇ। ਥੋੜਾ ਔਖਾ ਕੰਮ ਹੈ ਠੰਡ ਦੇ ਵਿੱਚ ਦਾ ਆਊਟਡੋਰ ਕੰਮ ਕਰਨਾ, ਤੇ ਪਰ ਆਫਿਸਾਂ ਵਾਲੇ ਉੱਦਾਂ ਔਖੇ ਹੋ ਜਾਂਦੇ ਆ ਕਿ ਅੰਦਰ ਅੰਦਰੇ ਬੈਠੇ ਰਹਿਣਾ, ਬਾਹਰ ਰਹਿਣਾ, ਆਪਣਾ ਆਪਣਾ ਕੰਮ ਹੈ ਜੀ, ਚਲੋ ਜਿਹਨੇ ਇੰਜੋਏ ਕਰਨਾ ਉਹਨੂੰ ਧੁੱਪਾਂ ਦੇ ਵਿੱਚ ਵੀ ਕਰੇ ਲੈਣਾ। ਤੇ ਸਾਡੇ ਨਾਲ ਕੁਲਦੀਪ ਬਲ ਮੈਲਬਨ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਰਾ ਕੁਲਦੀਪ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਸੁਖਵਿੰਦਰ ਭਾਜੀ ਸਾਡੇ ਨਾਲ ਕੋਕਰ ਦਿਨ ਤੋਂ ਜੁੜਦੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪਰਮਜੀਤ ਸਿੰਘ ਬ੍ਰਿਸਬੇਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਹਾਂਜੀ, ਪ੍ਰੋਗਰਾਮ ਦੀ ਸ਼ੁਰੂਆਤ ਸੋਹਣੇ ਗੀਤ ਨਾਲ ਹੋਈ ਹੈ, ਬ੍ਰਿਸਬੇਨ ਵਿੱਚ ਦਿਨ ਬਹੁਤ ਵਧੀਆ ਹੈ, ਧੁੱਪ ਬਹੁਤ ਸੋਹਣੀ ਖਿੜੀ ਹੈ, ਕੰਮ ਬਾਰੇ ਪੁੱਛਦੇ ਹੋਏ ਘਰਾਂ ਨੂੰ ਰੰਗੀ ਜਾਂਦੇ ਹਾਂ, ਕਿਆ ਬਾਤ ਹੈ। ਤੇ ਜੋਗਾ ਸਿੰਘ ਜੋਗੀ ਦੀ ਕਵਿਸ਼ਰੀ ਸੁਣਨ ਨੂੰ ਕਹਿੰਦੇ ਨੇ, ਇਹ ਸਾਡੇ ਕੋਲ ਸ਼ੋਰਟ ਕਵਿਸ਼ਰੀ ਲੰਬੀਆਂ ਨੇ, ਉਹ ਤੁਸੀਂ ਸੁਣਾਵਾਂਗੇ। ਤਾਂ ਅੱਜ ਮੈਨੂੰ ਲੱਗਦਾ ਪੇਂਟਿੰਗ ਚੱਲ ਰਹੀ ਹੈ ਘਰ ਦੇ ਵਿੱਚ, ਚਲੋ ਹੈਪੀ ਪੇਂਟਿੰਗ। ਤਾਂ ਸਤਿ ਸ੍ਰੀ ਅਕਾਲ, ਸਾਨੂੰ ਇੰਦਰ ਬਿਜਲੀ ਗੇਮਸ ਵਾਲੇ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਆ ਗਏ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੋਨਾਂ ਨੂੰ। ਤੇ ਨਵਰਾਜ ਸਿੰਘ ਵੀ ਸਾਡੇ ਨਾਲ ਜੁੜੇ ਨੇ, ਇੱਕ ਮਸਲਾ ਹੈ ਉਹਨਾਂ ਦਾ ਥੋੜੀ ਦੇਰ ਬਾਅਦ ਆਪਾਂ ਡਿਸਕਸ ਕਰਦੇ ਹਾਂ। ਅਮਰੀਕ ਜੀ, ਜਿਹੜੀਆਂ ਖਬਰਾਂ ਆਸਟ੍ਰੇਲੀਆ ਤੋਂ ਜਿਹੜੀਆਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਮਾਈਗ੍ਰੇਸ਼ਨ ਦੀ ਗੱਲ ਆਈ ਹੈ, ਤੇ ਅਖਬਾਰਾਂ ਨੇ ਮੈਨੂੰ ਕੱਢੀ ਹੈ, ਵੈਸੇ ਤਾਂ ਸਟੈਟਸ ਤਾਂ ਕਾਫੀ ਪਹਿਲਾਂ ਦੋ ਹੈ ਕਿ ਸਾਲ 2000 ਮਗਰੋਂ ਭਾਰਤੀ ਆਸਟ੍ਰੇਲੀਆ ਵਿੱਚ ਪੱਕੇ ਪ੍ਰਵਾਸੀਆਂ ਵਿੱਚ ਸਭ ਤੋਂ ਅੱਗੇ, ਜਾਣੀ ਕਿ ਇੰਡੀਅਨ ਜਿਹੜੀ ਮਾਈਗ੍ਰੇਸ਼ਨ ਹੈ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਹੋਈ ਹੈ ਆਸਟ੍ਰੇਲੀਆ ਨੂੰ। ਤੇ ਸਟੈਟਿਸਟਿਕ ਬਿਊਰੋ ਕਹਿ ਰਿਹਾ ਹੈ ਕਿ ਸਨ 2016 ਦੇ ਵਿਚਾਲੇ ਤੇ ਜਿੰਨੇ ਵੀ ਪ੍ਰਵਾਸੀ ਪੱਕੇ ਹੋਏ ਨੇ, ਮਾਈਗ੍ਰੈਂਟਸ ਪੱਕੇ ਹੋਏ ਨੇ, ਅੱਧੇ ਤੋਂ ਵੱਧ ਉਹਨਾਂ ਨੇ ਆਪਣੇ ਘਰ ਖਰੀਦ ਲਏ ਨੇ, ਖਰੀਦ ਚੁੱਕੇ ਨੇ। ਸੋ ਕਹਿਣ ਦਾ ਮਤਲਬ ਉਹਨਾਂ ਨੇ ਵਧੀਆ ਸੈੱਟ ਵੀ, ਉਹਨੇ ਕੰਮ ਵੀ ਕੀਤੇ ਨੇ, ਕੰਮ ਕਰਕੇ ਉਹ ਸੈਟਲਮੈਂਟ ਕਰ ਰਹੇ ਨੇ। ਤੁਹਾਡਾ ਕੀ ਖਿਆਲ ਹੈ ਇਹਦਾ?
ਬਿਲਕੁਲ ਗੱਲ ਠੀਕ ਹੈ ਕਿ 2002 ਤੋਂ ਬਾਅਦ ਇੱਥੇ ਜਿਹੜੀ ਮਾਈਗ੍ਰੇਸ਼ਨ ਹੈ, ਪਹਿਲਾਂ ਤਾਂ ਸਕਿਲਡ ਮਾਈਗ੍ਰੇਸ਼ਨ ਇੰਡੀਆ ਤੋਂ ਬਹੁਤ ਜ਼ਿਆਦਾ ਹੋਈ ਹੈ, ਕਿਉਂਕਿ ਇੰਗਲਿਸ਼ ਦੀ ਪ੍ਰੋਬਲਮ ਇੰਡੀਆ ਵਿੱਚ ਹੁੰਦੀ ਨਹੀਂ ਹੈ। ਹਾਲਾਂਕਿ ਚਾਈਨਾ ਤੋਂ ਵੀ ਮਾਈਗ੍ਰੇਸ਼ਨ ਕਾਫੀ ਹੋਈ ਹੈ, ਲੇਕਿਨ ਇੰਨੀ ਨਹੀਂ ਹੋਈ ਜਿੰਨੀ ਇੰਡੀਆ ਤੋਂ ਹੋਈ ਆ। ਤੇ ਜਿਹੜੇ ਦੂਜੇ ਜ਼ਿਆਦਾ ਮਾਈਗ੍ਰੇਂਟ ਓਰੀਐਂਟਡ ਦੇਸ਼ ਹੈ, ਜਿੱਥੋਂ ਮਾਈਗ੍ਰੇਸ਼ਨ ਹੁੰਦੀ ਹੈ, ਜਿੱਦਾਂ ਇੰਗਲੈਂਡ ਆ, ਨਿਊਜ਼ੀਲੈਂਡ ਆ, ਉੱਥੇ ਪਰਮਾਨੈਂਟ ਜ਼ਿਆਦਾ ਰਹਿੰਦੇ ਨਹੀਂ ਹੈ, ਉਹ ਟੈਂਪਰੇਰੀ ਆਉਂਦੇ ਆ। ਲੇਕਿਨ ਇੰਡੀਅਨ ਜਿਹੜੇ ਆ ਭਾਰਤੀ ਲੋਕ, ਉਹਨਾਂ ਨੇ ਹਰ ਪ੍ਰਦੇਸ਼ ਤੋਂ, ਭਾਰਤ ਦੇ ਪ੍ਰਦੇਸ਼ ਤੋਂ ਇੱਥੇ ਲੋਕ ਆਏ ਆ, ਸਟੂਡੈਂਟ ਵੀਜ਼ੇ ਤੇ ਵੀ ਆਏ, ਨਾਰਥ ਇੰਡੀਆ ਤੋਂ ਜ਼ਿਆਦਾ ਸਟੂਡੈਂਟ ਵੀਜ਼ੇ ਤੇ ਲੋਕ ਇੱਥੇ ਆਏ, ਤੇ ਉਹਨਾਂ ਨੇ ਆ ਕੇ ਮਿਹਨਤ ਕਾਫੀ ਕੀਤੀ ਹੈ ਤੇ ਆਪਣੇ ਘਰ ਵਗੈਰਾ ਲੈ ਲਏ ਆ, ਤੇ ਪ੍ਰੋਪਰਟੀ ਵੀ ਪਾਈਆਂ ਉਹਨਾਂ ਨੇ, ਤੇ ਕਾਫੀ ਮਿਹਨਤੀ ਹੋਣ ਕਰਕੇ ਤੇ ਸੋਸਾਇਟੀ ਵਿੱਚ ਈਜ਼ੀਲੀ ਘੁਲ ਮਿਲ ਜਾਣ ਕਰਕੇ ਉਹ ਕਾਫੀ ਸਕਸੈਸਫੁਲ ਰਹੇ ਆ। ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਤੋਂ ਜ਼ਿਆਦਾ ਮਾਈਗ੍ਰੇਸ਼ਨ ਇੱਥੇ ਹੋਈ ਆ, ਆਸਟ੍ਰੇਲੀਆ ਦੇ ਵਿੱਚ ਹੋ ਵੀ ਰਹੀ ਹੈ।
ਜਿਹੜਾ ਨਾ ਵੀਜ਼ੇ ਵੀ ਹੁਣ ਲੱਗ ਰਹੇ ਨੇ ਉਹ ਭਾਰਤੀਆਂ ਨੂੰ ਜਾਂ ਇੰਡੀਅਨ ਨੂੰ ਕਾਫੀ ਲੱਗ ਰਹੇ ਨੇ। 2016-17 ਦੇ ਵਿੱਚ 1,90,000 ਵੀਜ਼ਿਆਂ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਆਏ ਮਾਈਗ੍ਰੈਂਟਸ ਨੂੰ ਸਭ ਤੋਂ ਵੱਧ ਵੀਜ਼ੇ ਦਿੱਤੇ ਗਏ। 38,854 ਵੀਜ਼ੇ ਜਿਹੜੇ ਆ ਉਹ ਇੰਡੀਅਨਸ ਨੂੰ ਇਸ਼ੂ ਹੋਏ ਆ। ਇਹ ਦੇਖ ਲਓ ਵੀ ਕਿੰਨੀ ਪਰਸੈਂਟੇਜ ਆ। ਤੇ ਇਸ ਤੋਂ ਪਹਿਲੇ ਸਾਲ 40,000 ਤੋਂ ਉੱਤੇ ਵੀਜ਼ੇ ਦਿੱਤੇ ਗਏ ਸੀ 1,90,000 ਚੋਂ, ਪਰ ਹੁਣ 2017-18 ਦੇ ਵਿੱਚ ਇਹ 1,90,000 ਤੋਂ ਘਟਾ ਕੇ ਟੋਟਲ 1,62,000 ਵੀਜ਼ੇ ਹੀ ਰਹਿ ਗਏ। ਹੁਣ ਇਹਨਾਂ ਦੇ ਵਿੱਚੋਂ ਹਜੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਕਿੰਨੇ ਇਸ ਦੇ ਬਾਰੇ ਬਹੁਤਾ ਨਹੀਂ ਹਜੇ ਖੁਲਾਸਾ ਹੋਊਗਾ, ਅਗਲੇ ਸਾਲ ਹੋਏਗਾ। ਤੇ ਕੁੱਲ ਮਿਲਾ ਕੇ ਜਿਹੜੇ ਸਕਿਲਡ ਵੀਜ਼ਿਆਂ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਆਏ ਨੇ 2000 ਤੋਂ ਲੈ ਕੇ 2016 ਤੱਕ ਉਹ 2,34,395 ਭਾਰਤੀ ਆਏ ਨੇ, ਤੇ ਤਕਰੀਬਨ 56,000 ਫੈਮਿਲੀ ਵੀਜ਼ੇ ਤੇ ਇੱਥੇ ਪਹੁੰਚੇ ਨੇ। ਤੇ ਜਿਹੜਾ ਟੋਟਲ ਫਿਗਰ ਹੈ ਨਾ 16 ਸਾਲਾਂ ਦਾ ਉਹ 2.9 ਮਿਲੀਅਨ, ਜਾਣੀ ਕਿ 35 ਲੱਖ ਜਿਹੜਾ ਬੰਦਾ ਬਾਹਰੋਂ ਪੱਕਾ ਆਸਟ੍ਰੇਲੀਆ ਦੇ ਵਿੱਚ ਆਇਆ ਆ, ਔਰ ਇਹਨਾਂ ਦਾ ਜਿਹੜਾ ਕੁੱਲ ਹਿੱਸਾ ਭਾਰਤ ਤੋਂ ਆਇਆ ਉਹ 13.4% ਹੈ, 13.4% ਜਿਹੜੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਇੰਡੀਅਨ ਆਏ ਨੇ 2.9 million ਚੋ, ਜਿਹੜੇ ਕਿ 2.5 ਲੱਖ ਤੋਂ ਉੱਤੇ ਬਣਦੇ ਆ। ਸੋ ਬਹੁਤ ਬਹੁਤ ਧੰਨਵਾਦ ਜੀ ਇਸ ਚਾਲ ਉਹਨਾਂ ਦਾ ਜਿਹਨਾਂ ਨੇ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ। ਤੇ ਅਮਰੀਕ ਜੀ ਇੱਕ ਥੋੜਾ ਜਿਹਾ ਹੋਰ ਵੀ ਆਪਾਂ ਗੱਲ ਕਰਨੀ ਹੈ ਕਿ ਬਹੁਤ ਸਾਰੇ ਸੱਜਣ ਮਿੱਤਰ ਅੱਜ ਕੱਲ ਦਵਾਈਆਂ ਤੇ ਨੇ, ਪਹਿਲੀ ਗੱਲ ਤਾਂ ਇਹ ਦੱਸੋ ਤੁਸੀਂ ਵੀ ਕੋਈ ਦਵਾਈ ਲੈਣੀ?
ਜੀ ਉਹਦੀ ਵੀ ਦਵਾਈ ਲੈਣੀ ਪੈਂਦੀ ਹੈ, ਤਾਂ ਸ਼ੂਗਰ ਦੀ ਦਵਾਈ ਲੈਣੀ ਪੈਂਦੀ ਹੈ, ਬਲੱਡ ਪ੍ਰੈਸ਼ਰ ਦੀ ਕਾਫੀ ਦੇਰ ਤੋਂ ਲੈ ਰਹੇ ਹਾਂ।
ਅੱਛਾ, ਹੁਣ ਮੈਨੂੰ ਇਹ ਦੱਸੋ, ਮੈਂ ਕਈ ਕੈਟੀਜੂਟ ਦੇਖਿਆ ਸੀਗਾ ਸੱਜਣਾਂ ਦਾ, ਮੈਨੂੰ ਚੰਗਾ ਲੱਗਾ, ਤੇ ਉਹਨੂੰ ਡਾਇਬਟੀਜ਼ ਵੀ ਹੈ, ਤੇ ਕਹਿੰਦੇ ਚਾਹ ਕਿੱਦਾਂ ਜੀ ਤੁਹਾਡੇ ਲਈ ਫਿੱਕੀ ਆਵੇ, ਕਹਿੰਦੇ ਨਾ ਪੂਰਾ ਮਿੱਠਾ ਪਾ ਕੇ ਭੇਜੋ, ਕਹਿੰਦੇ ਜੀ ਤੁਹਾਨੂੰ ਤਾਂ ਡਾਇਬਟੀਜ਼ ਆ, ਕਹਿੰਦੇ ਫੇਰ ਕੀ ਹੋ ਗਿਆ, ਕਹਿੰਦੇ ਦਵਾਈ ਖਾਂਦੇ ਆ, ਡਾਕਟਰਾਂ ਨੇ ਦਵਾ ਕੱਲ੍ਹ ਦਿੱਤੀ ਆ, ਜੇ ਸ਼ੂਗਰ ਨੀ ਖਾਣੀ ਦਵਾਈ ਦੀ ਤਾਂ ਲੋੜ ਹੀ ਨੀ। ਸੋ ਇਹ ਵੀ ਇੱਕ ਤੁਸੀਂ ਵੀ ਤਾਂ ਕਿਤੇ ਏਦਾਂ ਤਾਂ ਨੀ ਕਰਦੇ ਵੀ ਨਾਲ ਦਵਾਈ ਵੀ ਖਾਈ ਜਾਂਦੇ ਆ ਤਾਂ ਸ਼ੂਗਰ ਵੀ ਚੱਕੀ ਜਾਂਦੇ ਆ?
ਸ਼ੂਗਰ ਤਾਂ ਮੈਂ ਪਹਿਲਾਂ ਤੋਂ ਬਹੁਤ ਘੱਟ ਖਾਂਦਾ, ਤੇ ਵੈਸੇ ਏਦਾਂ ਦਾ ਬਰਤਾਰਾ ਮੈਂ ਵੀ ਦੇਖਿਆ ਕਈ ਵਾਰੀ ਹੁੰਦਾ ਆ ਕਿ ਕਈ ਨਾ ਗੁਰਦੁਆਰੇ, ਇੱਕ ਵਾਰੀ ਅਸੀਂ ਗਏ ਸਿਡਨੀ ਦੇ ਇੱਕ ਗੁਰਦੁਆਰਾ ਸਾਹਿਬ ਤੇ ਗਏ, ਤੇ ਉੱਥੇ ਲੰਗਰ ਦੇ ਵਿੱਚ ਨਾ ਇੱਕ ਔਰਤ ਆਪਣੇ ਹਸਬੈਂਡ ਦੇ ਲਈ ਗਰਮ ਪਾਣੀ ਟੋਲਦੀ ਫਿਰੇ, ਗਰਮ ਪਾਣੀ ਮੈਨੂੰ ਅਲੱਗ ਦੇ ਦਿਓ, ਮੈਂ ਮੇਰੇ ਹਸਬੈਂਡ ਨੂੰ ਸ਼ੂਗਰ ਹੋਈ ਹੋ ਨਾ, ਤੇ ਉਹਨੂੰ ਮੈਂ ਚਾਹ ਫਿੱਕੀ ਬਣਾ ਕੇ ਦੇਣੀ ਆ, ਤੇ ਉਹ ਗਰਮ ਪਾਣੀ ਤਾਂ ਉਹਨੇ ਕਿਤੇ ਇੱਧਰ ਉੱਧਰ ਪ੍ਰੋਡਿਊਸ ਕਰ ਲਿਆ, ਚਾਹ ਵੀ ਫਿੱਕੀ ਬਣਾ ਲਈ, ਤੇ ਉਧਰ ਹਸਬੈਂਡ ਦੇਖਿਆ ਮੈਂ 4-5 ਰਸਗੁੱਲੇ ਛਾ ਗਿਆ, ਨਾਲੇ 3-4 ਗੁਲਾਬ ਜਾਮਾ ਵੀ ਖਾ ਗਿਆ, ਤੇ ਸਾਹਮਣੇ ਦੀ ਗੱਲ ਆ, ਉਧਰ ਵਿਚਾਰੀ ਪਾਣੀ ਟੋਲਦਾ ਫਿਰੇ ਟੋਲਦੀ ਫਿਰੇ ਗਰਮ ਉਹਨੂੰ ਚਾਹ ਬਣਾਉਣ ਦੇ ਲਈ, ਇੱਦਾਂ ਦੇ ਲੋਕ ਵੀ ਆ ਮੰਦੀ ਜਿਹੜੇ ਕਿ ਕਰਦੇ ਹੇਰਾ ਫੇਰੀ।
ਭਾਜੀ ਹੇਰਾ ਫੇਰੀ ਕੀ, ਉਹ ਫਰਕ ਪੈਂਦਾ ਓਦਾਂ, ਉਹ ਸੱਚੇ ਹੁੰਦੇ ਓਦਾਂ, ਜਿਹੜਾ ਲਿਕੁਇਡ ਆ ਉਹ ਡਾਇਰੈਕਟ ਇੰਜੈਕਸ਼ਨ ਹੈ, ਜਿੱਦਾਂ ਤੁਸੀਂ ਕੋਈ ਜੂਸ ਪੀ ਲਓ ਜਾਂ ਦਵਾਈ ਖਾ ਲਓ ਉਹਦੇ ਹੁੰਦਾ, ਜਿਹੜਾ ਰਸਗੁੱਲਾ ਖਾਣਾ ਆ ਜਾਂ ਗੁਲਾਬ ਜਾਮਣ ਖਾਣੀ ਆ ਉਹ ਫੂਡ ਮੰਗਰ ਜਾਣਾ ਆ, ਉਹ ਹੌਲੀ ਹੌਲੀ ਐਡਜਸਟ ਹੋਣੀ ਜਾ ਕੇ, ਤੇ ਉਹ ਸੱਚਾ ਬੰਦਾ ਵੀ ਤਾਂ ਜਿਹੜਾ ਰਸਗੁੱਲੇ ਜਾਂ ਖਾਧੇ ਸ਼ੂਗਰ ਵਾਲੇ ਨੇ ਏਦਾਂ ਵੀ ਉਹ ਸੋਚਦਾ ਹੋਏਗਾ ਐਡਵਾਂਸ ਕਰਕੇ। ਤਾਂ ਗੱਲ ਚੱਲ ਰਹੀ ਹੈ ਵੀ ਜਿੱਦਾਂ ਅਸੀਂ ਦਵਾਈਆਂ ਖਾਂਦੇ ਹਾਂ, ਐਂਗਜ਼ਾਇਟੀ ਹੁੰਦੀ ਹੈ, ਪੇਨ ਕਿਲਰਸ ਅਸੀਂ ਲੈਂਦੇ ਹਾਂ, ਤੇ ਫਿਰ ਅਸੀਂ ਡਰਾਈਵਿੰਗ ਕਰਨ ਲੱਗ ਪੈਂਦੇ ਹਾਂ। ਇੱਥੇ ਆਗਰਾ ਕਰਨਾ ਇਹ ਚਾਹੁੰਦੇ ਹਾਂ ਆਪਣੇ ਸਰੋਤਿਆਂ ਨੂੰ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਹੁਣ ਇਕੱਲੀ ਸ਼ਰਾਬ ਪੀ ਕੇ ਹੀ ਤੁਸੀਂ ਟ੍ਰਬਲ 'ਚ ਨਹੀਂ ਆ ਸਕਦੇ, ਅਗਰ ਤੁਸੀਂ ਗੋਲੀਆਂ ਖਾਂਦੇ ਹੋ, ਤੁਹਾਨੂੰ ਐਂਗਜ਼ਾਇਟੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਡਰਾਊਜ਼ੀਨੈਸ ਵਾਲੀਆਂ ਫਲੂ ਦੀਆਂ ਹੈ ਨਾ, ਤਾਂ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਦਾ ਲੇਬਲ ਪੜ੍ਹੋ, ਔਰ ਲੇਬਲ ਪੜ੍ਹ ਕੇ ਫਿਰ ਤੁਸੀਂ ਡਰਾਈਵ ਕਰੋ। ਇੱਦਾਂ ਨਹੀਂ ਕਿ ਤੁਸੀਂ ਅੱਧੇ ਸ਼ੀਸ਼ੀ ਫੈਂਸੀ ਨੂੰ ਪੀ ਕੇ, ਫੈਂਸੀ ਹੁਣ ਮਰੀਜ਼ ਭਾਜੀ ਨੂੰ ਪਤਾ ਨਹੀਂ ਹੋਣਾ, ਇਹਨਾਂ ਤੋਂ ਬਾਅਦ 'ਚ ਆਈ ਸੀਗੀ ਇੰਡੀਆ, ਪਰ ਵੀ ਉਹਨਾਂ ਨੂੰ ਪਤਾ ਲਿਆ, ਹੋਰ ਸੱਜਣਾਂ ਨੂੰ ਪਤਾ ਹੋਣਾ ਕਿ ਫੈਂਸੀ ਕੀ ਚੀਜ਼ ਆ। ਫੈਂਸੀ ਖੰਘ ਦੀ ਦਵਾ ਹੁੰਦੀ ਸੀ ਜਿਹੜੀ ਕਾਲਜ ਦੇ ਮੁੰਡੇ ਕੁੜੀਆਂ ਨੇ ਬਹੁਤ ਵੱਡੇ ਪੱਧਰ ਤੇ ਸੇਲ ਕਰਵਾਈ, ਉਹ ਕੰਪਨੀ ਬੜੀ ਅਮੀਰ ਹੋ ਗਈ ਕਿਉਂਕਿ ਉਹਦੇ ਵਿੱਚ ਨਸ਼ਾ ਕਾਫੀ ਹੁੰਦਾ ਸੀ ਅਲਕੋਹਲ, ਸੋ ਇੱਕ ਜਾਣੀ ਕਿ ਜੈਨੂਅਨ ਤਰੀਕੇ ਨਾਲ ਫਾਰਮੇਸੀ ਤੋਂ ਮਿਲ ਜਾਂਦੀ ਸੀ ਫੈਂਸੀ ਪੀ ਕੇ, ਫਿਰ ਬੜਾ ਪਾਪੂਲਰ ਇਹ ਹੋਇਆ ਸੀਗਾ। ਤੇ ਅਮਰੀਕ ਜੀ ਉਹ ਪੀ ਕੇ ਵੀ ਕਹਿੰਦੇ ਹੁਣ ਜਿਹੜੇ ਨਵੇਂ ਲਾਅ ਆ ਵੀ ਉਹ ਚਾਰਜ ਕੀਤਾ ਜਾ ਸਕਦਾ, ਪੁਆਇੰਟ ਲੂਜ਼ ਕਰ ਸਕਦੇ ਆ ਤੁਸੀਂ, ਅੱਗੇ ਤਾਂ ਬਹਾਨਾ ਮਿਲ ਜਾਂਦਾ ਸੀ, ਹੁਣ ਨੀ। ਤੁਹਾਡਾ ਕੀ ਵਿਚਾਰ ਹੈ?
ਜੀ ਅਮਦੀਪ, ਇੱਦਾਂ ਹੋਣਾ ਚਾਹੀਦਾ, ਵੈਸੇ ਕਈ ਦਵਾਈਆਂ ਤੁਹਾਨੂੰ ਡੋਜ਼ ਹੀ ਬਣਾ ਦੇਣੀਆਂ, ਸੁਸਤ ਬਣਾ ਦੇਣੀਆਂ, ਤੁਹਾਡੀ ਡਰਾਈਵਿੰਗ ਸਕਿੱਲ ਤੇ ਕਾਫੀ ਫਰਕ ਪੈਂਦਾ ਹੈ, ਤੇ ਤੁਹਾਡੀ ਨੈਤਿਕ ਜ਼ਿੰਮੇਵਾਰੀ ਪੈਂਦੀ ਹੈ। ਵੈਸੇ ਤਾਂ ਕਾਨੂੰਨ ਹੀ ਬਣਾ ਦੇਣਾ ਚਾਹੀਦਾ ਕਿ ਜੇ ਤੁਸੀਂ ਕਿਸੇ ਖਾਸ ਪ੍ਰਕਾਰ ਦੀਆਂ ਦਵਾਈਆਂ ਖਾਂਦੀਆਂ ਤਾਂ ਤੁਹਾਨੂੰ ਕੁਛ ਦੇਰ ਬਾਅਦ ਡਰਾਈਵਿੰਗ ਨਹੀਂ ਕਰਨੀ ਚਾਹੀਦੀ, ਖਾਣ ਤੋਂ ਬਾਅਦ ਜਦੋਂ ਤੁਸੀਂ ਬਿਲਕੁਲ ਠੀਕ ਹੋ ਉਦੋਂ ਡਰਾਈਵਿੰਗ ਕਰਨੀ ਚਾਹੀਦੀ ਹੈ, ਕਿਉਂਕਿ ਜਿਸ ਵੇਲੇ ਤੁਸੀਂ ਡਰਾਈਵਿੰਗ ਕਰਦੇ ਆ ਤੁਹਾਡਾ ਆਪਣੀ ਜ਼ਿੰਦਗੀ ਤੁਹਾਡੇ ਆਪਣੀ ਜ਼ਿੰਦਗੀ ਨਹੀਂ ਬਚਾਉਂਦੇ, ਬਚਾਉਣ ਦੀ ਕੋਸ਼ਿਸ਼ ਕਰਦੇ ਲੋਕ, ਲੇਕਿਨ ਤੁਸੀਂ ਦੂਜਿਆਂ ਦੀ ਜ਼ਿੰਦਗੀਆਂ ਦੇ ਨਾਲ ਵੀ ਖਿਲਵਾੜ ਖੇਡ ਕਰਦੇ ਆ ਨਾ ਸੜਕ ਤੇ, ਜੇ ਤੁਸੀਂ ਸੇਫਟੀ ਕਰਦੇ ਆਪਣੇ ਲਈ ਸੇਫਟੀ ਕਰਦੇ ਆ ਤਾਂ ਦੂਜਿਆਂ ਲਈ ਵੀ ਉਹ ਸੇਫਟੀ ਕਰਦੇ, ਜਿਸ ਵੇਲੇ ਤੁਸੀਂ ਆਪਣੇ ਲਈ ਇਨਸੇਫਟੀ ਕਰਦੇ ਆ ਨਾ ਸੇਫਟੀ ਕਰਦੇ ਆ ਤਾਂ ਦੂਜਿਆਂ ਲਈ ਵੀ ਉਹ ਸੇਫਟੀ ਨਹੀਂ ਹੁੰਦੀ। ਮੇਰੇ ਖਿਆਲ ਦੇ ਵਿੱਚ ਇਹ ਚੰਗੀ ਗੱਲ ਹੈ, ਸਰਕਾਰਾਂ ਨੂੰ ਸਾਰੇ ਦੁਨੀਆਂ ਦੇ ਵਿੱਚ ਇੱਕ ਲਾਅ ਬਣਾਉਣੇ ਚਾਹੀਦੇ ਆ ਕਿ ਉਹਨੂੰ ਚੈੱਕ ਵੀ ਕਰਨਾ ਚਾਹੀਦਾ, ਇੰਪਲੀਮੈਂਟ ਵੀ ਕਰਨਾ ਚਾਹੀਦਾ ਕਿ ਜਿਹੜੀਆਂ ਦਵਾਈਆਂ ਜਿਹੜੀਆਂ ਘਾਤਕ ਦਵਾਈਆਂ ਕਿਹੜੇ ਖਾ ਕੇ ਤੁਹਾਡੇ ਸਰੀਰ ਤੇ ਫਰਕ ਪੈਂਦਾ, ਤੁਹਾਡੀ ਮੋਬਿਲਿਟੀ ਤੇ ਥਿੰਕਿੰਗ ਤੇ, ਉਹਨਾਂ ਤੇ ਰੋਕ ਲਾਉਣੀ ਚਾਹੀਦੀ ਹੈ। ਬਿਲਕੁਲ ਠੀਕ ਗੱਲ ਹੈ ਮਨਦੀਪ, ਕਿ ਅਜਿਹੀਆਂ ਦਵਾਈਆਂ ਨੂੰ ਨਹੀਂ ਖਾਣਾ, ਨਹੀਂ ਖਾਣਾ ਤਾਂ ਖੈਰ ਤੁਹਾਡੇ ਵਾਸਤੇ ਤਾਂ ਗੱਲ ਨਹੀਂ ਹੈ, ਅਗਰ ਤੁਹਾਨੂੰ ਖਾਣੀਆਂ ਪੈਣੀਆਂ ਤੇ ਡਰਾਈਵਿੰਗ ਵੇਲੇ ਤੁਹਾਨੂੰ ਕਾਫੀ ਪ੍ਰੀਕੋਸ਼ਨ ਲੈਣੇ ਚਾਹੀਦੇ ਆ।
ਹਾਂਜੀ, ਇਹ ਕਾਨੂੰਨ ਤਕਰੀਬਨ ਹੁਣ ਸਾਰੇ ਆਸਟ੍ਰੇਲੀਆ ਦੇ ਵਿੱਚ ਇਹ ਹੋ ਜਾਏਗਾ ਅਗਰ ਇੱਕ ਸਟੇਟ ਨੇ ਲਾਗੂ ਕਰ ਦਿੱਤਾ। ਰੋਡ ਮਿਨਿਸਟਰ ਮਲਿੰਡਾ ਪੇਵੀ ਜਿਹੜੀ ਕਿ ਸਾਡੇ ਨਾਲ ਦੇ ਹਲਕੇ ਦੀ ਆ, ਉਹਨਾਂ ਨੇ ਕਿਹਾ ਕਿ ਦਿਸ ਇਜ਼ ਅਬਾਊਟ ਰਿਮਾਈਂਡਿੰਗ ਪੀਪਲ ਦੈਟ ਡਰੱਗਸ ਕੈਨ ਅਫੈਕਟ ਪੀਪਲ ਡਿਫਰੈਂਟਲੀ ਐਂਡ ਟੂ ਹੈਵ ਅ ਲਿਟਲ ਬਿਟ ਆਫ ਕਾਮਨ ਸੈਂਸ ਐਂਡ ਬੀ ਅਵੇਅਰ ਆਫ ਦ ਇੰਪੈਕਟ ਇਟ ਮਾਈਟ ਬੀ ਹੈਵਿੰਗ ਔਨ ਯੂ। ਸੋ ਥੋੜਾ ਜਿਹਾ ਅਗਰ ਤੁਸੀਂ ਗੋਲੀਆਂ ਖਾਂਦੇ ਹੋ, ਕੋਈ ਮੈਡੀਕੇਸ਼ਨ ਲੈਂਦੇ ਹੋ, ਤਾਂ ਥੋੜਾ ਜਿਹਾ ਨਾ ਸੋਚੋ ਕਿ ਤੁਸੀਂ ਕਿੱਦਾਂ ਬਿਹੇਵ ਕਰਦੇ ਹੋ ਤੋਂ ਬਾਅਦ। ਜੇ ਤੁਸੀਂ ਡਰਾਈਵ ਨਹੀਂ ਕਰ ਸਕਦੇ ਤਾਂ ਨਾ ਕਰੋ। ਤੇ ਬਾਕੀ ਜਿਹੜੇ ਡੀਮੈਰਿਟ ਪੁਆਇੰਟ ਜੀ ਫੋਨ ਵਾਸਤੇ ਨਵੇਂ ਆਏ ਨੇ, ਜੇ ਤੁਸੀਂ ਫੋਨ ਕਰਦੇ ਫੜੇ ਜਾਂਦੇ ਹੋ ਨਿਊ ਸਾਊਥ ਵੇਲਸ ਦੇ ਵਿੱਚ, ਤਾਂ 5 ਡੀਮੈਰਿਟ ਪੁਆਇੰਟ ਤੁਹਾਡੇ ਕੱਟ ਹੋਣਗੇ। ਤੇ ਇਹ ਜਿਹੜੇ ਪੁਆਇੰਟ ਇਹ ਡਬਲ ਹੋ ਜਾਣਗੇ ਸਕੂਲ ਹੋਲੀਡੇ ਤੇ ਲੌਂਗ ਵੀਕਐਂਡ, ਇਹਦਾ ਮਤਲਬ 10 ਪੁਆਇੰਟ ਜਿਹੜੇ ਤੁਹਾਡੇ ਕੱਟੇ ਜਾਣਗੇ ਜੇ ਤੁਸੀਂ ਇੱਕ ਹੱਥ ਦੇ ਨਾਲ ਕਾਰ ਚਲਾ ਰਹੇ ਹੋ ਤੇ ਇੱਕ ਹੱਥ ਦੇ ਨਾਲ ਫੋਨ ਆਪਰੇਟ ਕਰ ਰਹੇ ਹੋ। ਹੁਣ ਤੱਕ 400 ਜਾਨਾਂ ਜਾ ਚੁੱਕੀਆਂ ਨੇ ਸੜਕ ਹਾਦਸਿਆਂ ਦੇ ਵਿੱਚ 2017 ਤੋਂ ਲੈ ਕੇ 2017 ਦੇ ਵਿੱਚ। ਬੜੀ ਸੀਰੀਅਸ ਮੁੱਦੇ ਆ ਜੀ, ਜਾਨਾਂ ਜਾਂਦੀਆਂ ਨੇ, ਨਹੀਂ ਜਾਣੀਆਂ ਚਾਹੀਦੀਆਂ। ਤਾਂ ਉਸ ਤੋਂ ਬਾਅਦ ਅਸੀਂ ਸੁਨੇਹਿਆਂ ਦੇ ਵੱਲ ਆਏ ਸਾਡੇ ਜਗਤਾਰ ਗਿੱਲ ਭਾਜੀ ਜਿਹੜੇ ਨੇ ਬਹੁਤ ਸੋਹਣੀ ਤਸਵੀਰ ਇਹਨਾਂ ਨੇ ਭੇਜੀ ਹੈ, ਵਿਚਾਰ ਭੇਜਿਆ। ਮੰਜ਼ਿਲਾਂ ਕਿੰਨੀਆਂ ਵੀ ਉੱਚੀਆਂ ਹੋਣ ਤੇ ਔਖੀਆਂ ਹੋਣ, ਪਰ ਉਹਨਾਂ ਤੇ ਪਹੁੰਚਣ ਲਈ ਰਸਤੇ ਤੁਹਾਡੇ ਪੈਰਾਂ ਚ ਹੁੰਦੇ ਹਨ। ਕਿਆ ਬਾਤ ਹੈ, ਬਹੁਤ ਖੂਬਸੂਰਤ ਜੀ, ਬਹੁਤ ਬਹੁਤ ਧੰਨਵਾਦ। ਤੇ ਸੁਖਦੀਪ ਰਿਆਲ ਕੋਬਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਜਦੋਂ ਰਾਹੁਲ ਗਾਂਧੀ ਮੋਦੀ ਨੂੰ ਜੱਫੀ ਪਾਉਣ ਗਿਆ ਤਾਂ ਮੋਦੀ ਨੇ ਬਿੰਨੂ ਢਿੱਲੋਂ ਵਾਂਗੂ ਬਥੇਰੇ ਹੱਥ ਮਾਰੇ, ਪਰ ਉਹ ਕਾਕਾ ਕਿੱਧਰ ਮੰਨਿਆ ਹੀ ਨੀ। ਅਮਰੀਕ ਇੱਕ ਹੋਰ ਗੱਲ ਵੀ ਹੋਈ ਆ, ਜਦੋਂ ਜੱਫੀ ਪਾ ਲਿਆ ਨਾ, ਜੱਫੀ ਪਾ ਲਈ ਠੀਕ ਹੈ, ਉਹਨੇ ਬੜਾ ਰਿਐਕਸ਼ਨ ਕੀਤਾ ਤੇ ਉਹ ਮਤਲਬ ਸੁੰਨ ਜਿਹਾ ਹੋ ਗਿਆ। ਤੇ ਉਹ ਜਦ ਆਇਆ ਨਾ ਮੁੜ ਕੇ ਰਾਹੁਲ ਗਾਂਧੀ ਆਪਣੀ ਸੀਟ ਤੇ ਬੈਠਿਆ, ਤਾਂ ਉਹਨੇ ਆ ਕੇ ਨਾ ਮੀਡੀਆ ਗੈਲਰੀ ਵੱਲ ਮੇਰਾ ਅੱਖ ਮਾਰੀ ਵੀ ਦੇਖ, ਮਤਲਬ ਇਲਤਾਲੀ ਨੀ ਆਪਣੇ ਸਾਥੀਆਂ ਨੂੰ, ਉਹਦੀ ਫੋਟੋ ਵੀ ਆ। ਹੁਣ ਮੈਨੂੰ ਨੀ ਲੱਗਦਾ ਵੀ ਜੇ ਹੁਣ ਉਹ ਜੱਫੀ ਬਣ ਗਿਆ ਸੀਗਾ, ਮਤਲਬ ਮੋਦੀ ਸਾਹਿਬ ਨੇ ਰੀਡ ਹੀ ਨੀ ਕੀਤੀ ਉਹਦੀ ਜਿਹੜੀ ਸਟ੍ਰੈਟਜੀ ਆ।
ਮਨਦੀਪ ਪਤਾ ਕੀ ਆ, ਜਿਹੜੀ ਜੱਫੀ ਪਾਉਣ ਵਾਲੀ ਗੱਲ ਆ, ਜੱਫੀ ਤਾਂ ਖੈਰ ਪਾਈ ਜਾ ਸਕਦੀ ਜਿਸ ਵੇਲੇ ਕੋਈ ਵੀ ਨੋ ਮੋਸ਼ਨ ਕੋਨਫੀਡੈਂਸ ਪੇਸ਼ ਕਰਦੇ, ਜਿਹੜੀ ਜਿੱਤ ਜਾਂਦੀ ਹੈ ਤੇ ਉਹਨੂੰ ਕੰਗਰੈਚੁਲੇਟ ਕਰਦਾ ਹੈ। ਦੂਜਾ ਇਹ ਹੁੰਦਾ ਹੈ ਜਦੋਂ ਸਦਨ ਸਮਾਪਤੀ ਤੇ ਹੋਵੇ ਜਾਂ ਜਦੋਂ ਉਹ ਖਤਮ ਹੋਣ ਵਾਲਾ ਹੋਵੇ ਤੇ ਉਹਦੀ ਵਧਾਈ ਦਿੱਤੀ ਜਾਂਦੀ ਹੈ, ਤੂੰ ਜਿੱਤ ਗਿਆ ਨਾ। ਤੇ ਜਿਹੜੀਆਂ 326 ਵੋਟਾਂ ਪਈਆਂ ਆ ਇਸ ਲੂਜ਼ ਇਸ ਮੋਸ਼ਨ ਦੇ, ਨਾਟ ਲੂਜ਼ ਮੋਸ਼ਨ, ਜਿਹੜਾ ਬੇਪਤੀ ਦਾ ਜਿਹੜਾ ਮੋਸ਼ਨ ਜਿਹੜਾ ਹੋਇਆ ਤੇ ਉਹਦੇ ਵਿੱਚ ਖੈਰ ਸਰਕਾਰ ਤਾਂ ਜਿੱਤੇ ਗਈ ਆ। ਤੇ ਮੈਂ ਥੋੜੀ ਰਾਹੁਲ ਗਾਂਧੀ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਅੱਜ ਲਿਖਿਆ ਹੈ ਕਿ ਥੋੜੀ ਚਾਈਲਡਿਸ਼ਨੈਸ ਹੈ ਉਹਨਾਂ ਦੇ ਵਿੱਚ, ਚਾਈਲਡਹੁੱਡ ਆ, ਕਿਉਂ ਇੰਨੇ ਮਜੇ ਹੋਏ ਨੇਤਾ ਨਹੀਂ ਆ ਕਿ ਹਾਲੇ ਵੀ ਉਹਨਾਂ ਦੀ ਉਮਰ ਕਾਫੀ ਹੋ ਗਈ ਹੈ, ਉਹ 47-48 ਸਾਲ ਦੇ, ਕੋਈ ਛੋਟੇ ਵੀ ਨਹੀਂ ਹੈਗੇ, ਕਾਫੀ ਐਕਸਪੀਰੀਅੰਸ ਵੀ ਆ ਰਾਜਨੀਤੀ ਦੇ ਵਿੱਚ। ਲੇਕਿਨ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਬੈਠਣ ਦੀ, ਅਸਲ ਚ ਉਹ ਦੇਖਣ ਜਾ ਰਿਹਾ ਸੀ ਕਿ ਕੁਰਸੀ ਹੁੰਦੀ ਕਿੱਦਾਂ ਦੀ ਆ ਪ੍ਰਧਾਨ ਮੰਤਰੀ ਦੀ, ਹਲੇ ਬੈਠੇ ਨੀ ਨਾ ਉਹ, ਕਿਉਂਕਿ ਅਗਲੇ ਇਲੈਕਸ਼ਨ ਵਿੱਚ ਆਸ ਕਰ ਰਿਹਾ ਕਿ ਸ਼ਾਇਦ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਉਹਨਾਂ ਨੂੰ ਪ੍ਰਧਾਨ ਮੰਤਰੀ ਕੁਰਸੀ ਮਿਲ ਜੂਗੀ। ਅਸਲ ਚ ਉਹਨਾਂ ਦੇਖਣ ਗਏ ਸੀ, ਪਤਾ ਕਿੱਥੇ ਲੱਗਦਾ ਕਿੱਦਾਂ ਆ, ਚੱਲੇ ਦੇਖਿਆ ਤਾਂ ਕੁਰਸੀ ਤਾਂ ਖਾਲੀ ਨੀ ਆ, ਉੱਥੇ ਮੋਦੀ ਸਾਹਿਬ ਬੈਠੇ ਆ, ਤੇ ਚਲੋ ਉਹ ਜੱਫੀ ਪਾ ਕੇ ਉੱਥੋਂ ਆ ਗਏ। ਲੇਕਿਨ ਅਨੁਭਵ ਜ਼ਰੂਰ ਉਹ ਲੈ ਗਿਆ ਥੋੜਾ ਜਿਹਾ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਹੁੰਦੀ ਕਿੱਦਾਂ ਦੀ ਆ, ਦੇਖਦੇ ਆ ਕਿ। ਬਾਕੀ ਉਹਨਾਂ ਦਾ ਕਾਫੀ ਕ੍ਰਿਟੀਸਿਜ਼ਮ ਵੀ ਹੋ ਰਿਹਾ ਕਿ ਜਿਹੜੀ ਉਹਨਾਂ ਨੇ ਮਰਿਆਦਾ ਭੰਗ ਕੀਤੀ ਆ ਲੋਕ ਸਭਾ ਦੀ ਤੇ ਸੰਸਦ ਦੇ ਵਿੱਚ, ਅਜਿਹਾ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਗਲਤ ਤਾਂ ਹੈ ਨਹੀਂ, ਪਰ ਉਹ ਐਥੀਕਲ ਅਤੇ ਮੋਰਲ ਜੇ ਤੁਸੀਂ ਗਰਾਊਂਡ ਦੇਖੋ ਤਾਂ ਉਹਨਾਂ ਤੇ ਉਹ ਠੀਕ ਨੀ ਉਤਰਦੀ। ਉਹਨਾਂ ਨੇ ਕਾਫੀ ਸ਼ਰਾਰਤਾਂ ਵੀ ਕੀਤੀਆਂ, ਉਹਨਾਂ ਨੇ ਉਹ ਅੱਖਾਂ ਵਿੱਚ ਝਮਕਦੇ ਰਹੇ ਆਪਣੇ ਸਮਰਥਕਾਂ ਨੂੰ, ਦੇਖੋ ਮੈਂ ਹਨਾ ਕੀ ਕਰਨ ਜਾ ਰਿਹਾ ਜੀ।
ਪਰ ਦੂਜੀ ਗੱਲ ਇਹ ਹੈ ਵੀ ਉੱਥੇ ਐਥਿਕ ਹੁੰਦਾ ਕੀ ਹੈ, ਮਰਿਆਦਾ ਦੇ ਹਿਸਾਬ ਨਾਲ ਹੁੰਦਾ ਕਿ ਗੱਲਬਾਤ ਉੱਥੇ ਕੋਈ ਨੀ ਹੁੰਦੀ, ਜੁਮਲੇਬਾਜੀ ਸਿਰੇ ਦੀ ਹੁੰਦੀ ਹੈ, ਉੱਥੇ ਤਾਂ ਕੁਰਸੀਆਂ ਵੀ ਚੱਲਦੀਆਂ, ਉੱਥੇ ਤਾਂ ਕੁੱਟ ਮਾਰ ਵੀ ਕਈ ਵਾਰੀ ਹੋ ਜਾਂਦੀ ਹੈ। ਤੇ ਚਲੋ ਉਹਦੇ ਮੁਕਾਬਲੇ ਜੱਫੀਆਂ ਪਾਣੀਆਂ ਤਾਂ ਕੋਈ ਮਾੜੀ ਗੱਲ ਨੀ ਮੇਰੇ ਹਿਸਾਬ ਨਾਲ। ਤੇ ਪਰ ਜਿਹੜਾ ਰਿਐਕਸ਼ਨ ਹੈ ਨਾ ਵੀ ਜਦੋਂ ਉਹਨਾਂ ਨੂੰ ਲੱਗਿਆ ਵੀ ਉਹ ਇਲਤ ਕਰਨ ਆ ਰਹੇ ਨੇ, ਉਹ ਤਾਂ ਚਲੋ ਨਿਆਣਾ ਸਮਝ ਲਓ, ਮੋਦੀ ਸਾਹਿਬ ਸਿਆਣੇ ਆ, ਆਰਾਮ ਨਾਲ ਉੱਠ ਕੇ ਉਹਨੂੰ ਦੋ ਪੈਰ ਉੱਠ ਕੇ ਏਦਾਂ ਜੱਫੀ ਪਾਉਂਦਾ, ਆਵੇ ਕਾਕਾ ਉਹਨੂੰ ਥਾਪੀ ਦਿੰਦਾ, ਉਹਨੂੰ ਨਲੀਫਾਈ ਕਰ ਦਿੰਦਾ ਉਹਦੇ ਇਫੈਕਟ ਨੂੰ, ਹਨਾ, ਚੱਕ ਕੇ ਉੱਤੇ ਮੋਹਰੇ ਫੁੱਲ ਪਿਆ ਸੀ ਉਹਨੂੰ ਫੁੱਲ ਦੇ ਦਿੰਦਾ, ਹਨਾ, ਉਹ ਜਾਣੀ ਉਲਟਾ ਛਿੱਕਾ ਨੀ ਮਾਰ ਹੋਇਆ ਮੋਦੀ ਸਾਹਿਬ ਤੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਮੰਜੇ ਹੋਏ ਸਿਆਸਤਦਾਨ ਹੈ। ਤੁਹਾਨੂੰ ਪਤਾ ਹੋਊਗਾ ਕਿ ਸੁਸ਼ਮਾ ਸਵਰਾਜ ਜਦੋਂ ਅਪੋਜੀਸ਼ਨ ਸੀ ਤਾਂ ਉਹ ਬਹੁਤ ਅਟੈਕ ਕਰਦੀ ਹੁੰਦੀ ਸੀ ਡਾਕਟਰ ਮਨਮੋਹਨ ਸਿੰਘ ਤੇ, ਕਰਨਾ ਹੀ ਸੀ ਓਹਦੇ ਓਪੋਜੀਸ਼ਨ ਦੇ ਵਿਚ ਜਗ੍ਹਾ ਸੀ ਹਨਾ, ਇਹ ਕੰਮ ਹੀ ਸੀ, ਜੋਬ ਸੀਗੀ। ਤਾਂ ਤੁਹਾਨੂੰ ਯਾਦ ਆ ਵੀ ਇੱਕ ਵਾਰੀ ਸੁਸ਼ਮਾ ਸਵਰਾਜ ਤੇ ਸ਼ੇਰ ਸੁਣਾਇਆ ਸੀਗਾ ਡਾਕਟਰ ਸਾਹਿਬ ਨੇ,
ਛਿੱਕਾ ਤਾਂ ਮਾਰ ਦਿੰਦੇ ਲੇਕਿਨ ਅੱਜ ਕੱਲ ਕ੍ਰਿਕਟ ਇੰਨੀ ਮਜੀ ਹੋਈ ਨੀ ਆ। ਉਧਰ ਇੰਗਲੈਂਡ ਦੇ ਵਿਚ ਭਾਰਤੀ ਟੀਮ ਵਨਡੇ ਸੀਰੀਜ਼ ਵੀ ਹਾਰ ਗਈ ਹੈ, ਤੇ ਉਹ ਇੱਕ ਤਰ੍ਹਾਂ ਨਾਲ ਸੌਕਰ ਦਾ ਜਮਾਨਾ ਚੱਲ ਰਿਹਾ ਕਰਕੇ ਨਾ ਉਹ ਛਿੱਕੇ ਨੂੰ ਭੁੱਲ ਗਏ ਤੇ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਗੋਲ ਜਰੂਰ ਕਰ ਗਏ ਮੋਦੀ ਸਾਹਿਬ ਤੇ ਆਪਣੀ ਜਿਹੜੀ ਸਰਕਾਰ ਨੂੰ ਜਰੂਰ ਬਚਾ ਗਏ। ਉਹ ਵਰਲਡ ਕੱਪ ਦੀ ਤਰ੍ਹਾਂ ਵਰਲਡ ਕੱਪ ਸੌਕਰ ਦੇ ਪ੍ਰੋਫਾਰ ਉਹਨਾਂ ਦੇ ਕਾਫੀ ਚੜਿਆ ਸੀ, ਉਹ ਕਾਫੀ ਸੌਕਰ ਦੇ ਦੂਜੇ ਵੀ ਆ, ਫੈਨ ਵੀ ਆ, ਤੇ ਉਹਦੇ ਕਰਕੇ ਉਹ ਅਸਲ ਚ ਗੋਲ ਮੋਲ ਜਿਹੀ ਗੱਲ ਕਰ ਗਏ ਜਿਦਾਂ ਗੋਲ ਕਰੀ ਦਾ ਨਾ, ਤੇ ਆਪਣੀ ਸਰਕਾਰ ਨੂੰ ਬਚਾਉਣ ਚ ਕਾਮਯਾਬ ਹੋ ਗਏ। ਤੇ ਛੱਕਾ ਨੀ ਵੈਸੇ ਉਹਨਾਂ ਨੇ ਮਾਰਿਆ, ਛੱਕਾ ਮਾਰਨ ਦੀ ਜਿਹੜੀ ਗੱਲ ਆ ਉਹ ਉਹਨਾਂ ਨੇ ਇਲੈਕਸ਼ਨ ਦੇ ਆਲੇ ਦੁਆਲੇ ਛੱਡ ਦਿੱਤੀ ਆ।
ਛੋਟੀਆਂ ਪਾਰਟੀਆਂ ਉਹਨਾਂ ਨੂੰ ਲੈ ਕੇ ਕਹਿੰਦੇ ਜੀ ਕੌਣ ਆ, ਪਰ ਮੈਨੂੰ ਇੱਕ ਮੈਨੂੰ ਤਾਂ ਸਮਝ ਆ ਵੀ ਕਿਉਂ ਪਾ ਰਿਹਾ, ਉਹ ਤਾਂ ਉਹਨੇ ਇੱਕ ਦਿਨ ਵੇਸਟ ਕਰਨਾ, ਉਹ ਤਾਂ ਅਟ੍ਰੈਕਸ਼ਨ ਸੁਰਖੀਆਂ ਬਟੋਰਨੀ ਆ ਵੀ ਓਪੋਜੀਸ਼ਨ ਵੀ ਕੁਛ ਕਰ ਰਹੀ ਆ ਹਨਾ, ਹਾਲਾਂਕਿ ਸਾਰੀ ਇਹਦਾ ਕੋਈ ਨਤੀਜਾ ਨੀ ਕਿਉਂਕਿ 268 ਵੋਟਾਂ ਚਾਹੀਦੀਆਂ ਨੇ ਸਰਕਾਰ ਨੂੰ, ਉਹਨਾਂ ਕੋਲ ਕਿਤੇ ਪਹਿਲੇ ਦਿਨ ਹੀ ਸਰਕਾਰ ਆਪਣੀਆਂ ਉਪਲਬਧੀਆਂ ਨਾ ਦੱਸਣ ਲੱਗ ਪਏ ਹਨਾ, ਇਹੀ ਇਹੀ ਮਕਸਦ ਹੋ ਸਕਦਾ
ਜੀ ਜੀ ਮਨਦੀਪ, ਇਹੀ ਆਪਣੇ ਆਪ ਨੂੰ ਲਾਈਮਲਾਈਟ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ ਕਾਂਗਰਸ ਤੇ, ਮੌਕਾ ਦੇਖ ਰਹੇ ਸੀ ਕਿ ਉਹਨਾਂ ਨੂੰ ਮੌਕਾ ਮਿਲੇ ਸਰਕਾਰ ਦੀਆਂ ਜਿਹੜੀਆਂ ਨਾ ਕਾਮਯਾਬੀਆਂ ਆ ਮੋਦੀ ਸਰਕਾਰ ਦੀਆਂ ਉਹਨਾਂ ਤੇ ਸਮਾਂ ਮਿਲ ਸਕੇ ਉਹਨਾਂ ਨੂੰ ਕਿ ਉਹਨਾਂ ਦੀ ਨਿਖੇਧੀ ਕਰ ਸਕਣ। ਤੇ ਇੱਕ ਤਰ੍ਹਾਂ ਦੇ ਨਾਲ ਮੈਂ ਕਿਹਾ ਵੀ ਇਹ ਵੀ ਕਹਿ ਸਕਦੇ ਹਾਂ ਕਿ ਮਿੰਨੀ ਇਲੈਕਸ਼ਨ ਸਟੰਟ ਵੀ ਆ, ਤੇ ਉਹ ਆਪਣੀਆਂ ਪਾਲਿਸੀਆਂ ਨੂੰ ਉੱਥੇ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸੀ, ਤੇ ਉਹਦੀ ਕੋਸ਼ਿਸ਼ ਜੁਮਲੇਬਾਜ਼ੀ ਜਿਹੜੀ ਆ ਜਨਤਾ ਪਾਰਟੀ ਸਰਕਾਰ ਕਰ ਰਹੀ ਹੈ ਉਹਦੇ ਖਿਲਾਫ਼ ਬੋਲਣ ਦਾ ਉਹਨਾਂ ਨੂੰ ਮੌਕਾ ਮਿਲਿਆ। ਖੈਰ ਜੁਮਲੇਬਾਜ਼ੀ ਤਾਂ ਸਾਰੀਆਂ ਸਰਕਾਰਾਂ ਹੀ ਕਰਦੀਆਂ, ਚਾਹੇ ਉਹ ਜਨਤਾ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਹੋਰ ਕੋਈ ਹੋਵੇ, ਜੁਮਲੇਬਾਜ਼ੀ ਤਾਂ ਹਰੇਕ ਕਰਦਾ। ਇਲੈਕਸ਼ਨ ਦਾ ਇੱਕ ਸਟ੍ਰੈਟਜੀ ਬਣ ਗਈ ਆ ਇਲੈਕਸ਼ਨ ਦੀ ਭਾਰਤ ਦੇ ਵਿੱਚ ਕਿ ਜੁਮਲੇਬਾਜ਼ੀ ਕਰਕੇ ਲੋਕਾਂ ਨੂੰ ਲੁਭਾ ਕੇ ਤੇ ਇਲੈਕਸ਼ਨ ਜਿੱਤੋ, ਤੇ ਇਹਦਾ ਮਕਸਦ ਤਾਂ ਇੱਕੋ ਇੱਕ ਸੀ ਮਨਦੀਪ, ਕਿ ਆਪਣੇ ਆਪ ਨੂੰ ਥੋੜਾ ਲਾਈਮ ਲਾਈਟ ਵਿੱਚ ਲਿਆਉਣਾ, ਤੇ ਜਿੱਦਾਂ ਤੁਸੀਂ ਕਿਹਾ ਹੈ ਕਿ ਇਹ ਵੀ ਦੱਸਾਂ ਕਿ ਜਿਹੜੀ ਓਪੋਜੀਸ਼ਨ ਆ ਉਹ ਸੁੱਤੀ ਨਹੀਂ ਪਈ, ਉਹ ਕੁਛ ਕਰ ਰਹੀ ਆ। ਵੈਸੇ ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇੱਕ ਵੇਸਟੇਜ ਆਫ ਟਾਈਮ ਸੀ, ਕਿਉਂਕਿ ਭਾਰੀ ਭਾਰੀ ਤਾਦਾਦ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਉਹਦੇ ਕੋਲ ਸੀਟਾਂ ਹੈ, ਉਹਨੂੰ ਹਰਾਉਣਾ ਬੜਾ ਹੀ ਮੁਸ਼ਕਿਲ ਹੈ ਆਪਦੀ, ਤੇ ਮੈਂ ਤਾਂ ਕਹਾਂਗੇ ਸਮੇਂ ਦੀ ਬਰਬਾਦੀ ਹੈ। ਤੇ ਇਹਦੇ ਵਿੱਚ ਇਸ ਸਮੇਂ ਦਾ ਉਪਯੋਗ ਕਰਕੇ ਕਈ ਪੈਂਡਿੰਗ ਜਿਹੜੇ ਬਿੱਲ ਆ, ਜੇਕਰ ਤੁਸੀਂ ਉਹਨਾਂ ਤੇ ਬਹਿਸ ਕਰਕੇ ਉਹਨਾਂ ਨੂੰ ਪਾਸ ਕਰਾ ਲਓ ਤਾਂ ਇਹ ਚੰਗੀ ਗੱਲ ਹੋ ਸਕਦੀ ਹੈ। ਜੇ ਮਨਦੀਪ
ਬਹਿਸ ਦੇ ਚੰਗੇ ਲੱਗਦੇ ਆ ਸਪੀਕਰ ਮੇਰੇ ਤੋਂ ਜੀ, ਏਦਾਂ ਦੀ ਗੱਲ ਨੀ ਹੈ, ਬੈਂਸਣਾ ਨੀ ਚਾਹੀਦਾ, ਕਹਿੰਦੇ ਕੰਮ ਕਰੋ ਤਾਂ ਪਹਿਲਾਂ ਬੈਂਸ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਸਤਿ ਸ਼੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਰਵਿੰਦਰ ਸਿੰਘ ਮੈਲਬਨ ਵਾਲੇ, ਉਹ ਵੀ ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਤੇ ਕੀ ਹਾਲ ਚਾਲ ਹੈ ਜੀ, ਨਾਈਸ ਸੌਂਗ। ਤੇ ਗੁਰਿੰਦਰ ਸਿੰਘ ਵੀ ਅਮਰੀਕਾ ਵਾਲੇ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬਾਕੀ ਕਹਿੰਦੇ ਪੰਜਾਬੀ ਪੀਪਲ ਆਰ ਐਵਰੀਵੇਅਰ, ਈਵਨ ਇਨ ਮੈਕਸੀਕੋ ਵਿੱਚ ਵੀ ਪੰਜਾਬੀ ਹਨ, ਬਸ ਪੰਜਾਬ ਚ ਨੀ ਰਹਿਣਾ, ਹੋਰ ਜਿੱਥੇ ਮਰਜ਼ੀ ਲੈ ਜਾਣ। ਹਾਂਜੀ ਇਹ ਫਿਰ ਦੂਜੇ ਥਾਂ ਜਾਣ ਦੀ ਇਹ ਤਾਂ ਹੁੰਦੀ ਆ ਤਮੰਨਾ। ਮਨਦੀਪ ਬਦਨੀ ਸਾਡੇ ਨਾਲ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਠੀਕ ਠਾਕ ਹੈ ਜੀ, ਸ਼ੈਪਟਨ ਦੀ ਬਹੁਤ ਠੰਡ ਹੈ ਜੀ, ਚਲੋ ਨਜ਼ਾਰੇ ਲਓ ਠੰਡ ਦੇ, ਚਾਹ ਦਾ ਕੱਪ ਇੱਕ ਹੋਰ ਧਰ ਲਓ। ਦਲਜੀਤ ਸਿੰਘ ਭਾਜੀ ਸਾਡੇ ਮਹਿਤਾ ਚੌਂਕ ਵਾਲੇ ਕਹਿ ਰਹੇ ਨੇ ਕਿ ਚਰਨਜੀਤ ਭਾਜੀ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲੇ ਦੂਜੀ ਕਹਿੰਦੇ ਜਿਹੜੀ ਸੈਂਸੀ ਦੇਣ ਦੀ ਗੱਲ ਚੱਲੀ ਸੀ, ਉਹਦੇ ਵਿੱਚ ਅਲਕੋਹਲ ਨਹੀਂ ਕੋਡੀਨ ਦਾ ਨਸ਼ਾ ਹੁੰਦਾ। ਚਲੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਫਾਰਮਾਸਿਸਟ ਨੂੰ ਤੇ ਥੈਂਕ ਯੂ ਸਾਡੇ ਕਰੈਕਟ ਕਰਨ ਦਾ। ਅਸੀਂ ਕਦੇ ਪੀਤੇ ਨੀ ਜੀ, ਤੁਹਾਨੂੰ ਏਦਾਂ ਸੁਣੀਆਂ ਗੱਲਾਂ, ਪੀਂਦੇ ਦੇਖੇ ਆ ਲੋਕ ਬਹੁਤ ਨਿਆਣੇ। ਚਲੋ ਨਾਨਕ ਬੇਕਰੀ ਵਾਲੇ ਆ ਗਏ ਨੇ ਜੀ, ਤੇ ਕੱਲ ਵੀ ਉੱਥੇ ਜਾਣ ਦਾ ਅਮਰੀਕ ਜੀ ਮੌਕਾ ਮਿਲਿਆ ਸਾਨੂੰ, ਆਪਣੇ ਐਸ ਐਸ ਕੇ ਅਕਾਊਂਟੈਂਟ ਵਾਲੇ ਮਨਪ੍ਰੀਤ ਹੋਣੀ, ਤਾਂ ਅਸੀਂ ਵੀ ਇਕੱਠੇ ਹੋਏ, ਤਾਂ ਇਹਨਾਂ ਨੇ ਸਾਨੂੰ ਨਾ ਉਹ ਕੇਕ ਵੀ ਇਹਨਾਂ ਦੇ ਖਾਦੇ, ਪੇਸਟਰੀਆਂ ਵੀ ਖਾਦੀਆਂ, ਤੇ ਛੋਲੇ ਭਟੂਰੇ, ਛੋਲੇ ਭਟੂਰੇ ਨੀ ਕੁਲਚੇ, ਕੁਲਚੇ ਖਾਦੇ। ਇੰਡੀਆ ਵਾਲੀ ਫੀਲਿੰਗ ਆ ਗਈ ਜੀ,
ਇੰਡੀਆ ਵਾਲੇ
ਤੇ ਇੰਨੀ ਖਾਣ ਆਉਂਦੇ ਆ ਨਾ ਉੱਥੇ ਲੋਕ ਸਾਡੇ ਸਾਹਮਣੇ, ਮਤਲਬ ਰਸ਼ ਇੰਨਾ ਪੈ ਗਿਆ ਕਿਉਂਕਿ ਸ਼ਾਮ ਸੀਗੀ। ਤੇ ਕੇਕ ਤਾਂ ਚਲੋ ਜਾਂਦਾ ਹੀ ਆ ਬਹੁਤ, ਤੇ ਬੜੇ ਸੋਹਣੇ ਸੋਹਣੇ ਕੇਕ ਬਣਾਉਂਦੇ ਨੇ ਮਨਜਿੰਦਰ ਹੁਣੀ, ਤੇ ਕੁਲਚੇ ਖਾਣ ਬਹੁਤ ਆਉਂਦੇ ਆ, ਬੜੇ ਨਜ਼ਾਰੇ ਲਾ ਰਿਹਾ ਵੀ ਤੁਸੀਂ ਵੀ ਜਾ ਕੇ ਕਿਤੇ ਖਾ ਕੇ ਆਇਓ। ਜਿਹੜੇ ਰਹਿੰਦੇ ਆ ਡੰਡਨੌਂਗ ਦੇ ਲਾਗੇ, ਕਲੇਟਨ ਇੱਧਰ ਨੂੰ ਗਏ, ਨਾਨਕ ਬੇਕਰੀ ਸਰਚ ਕਰ ਲਿਓ ਗੂਗਲ ਤੇ ਆ ਜਾਊਗਾ। ਤੇ ਜਗਵੀਰ ਸਿੱਖੋਂ ਕੇਨਸ ਵਾਲੇ ਜਿਹੜੇ ਹੁਣ ਮੈਲਬਨ ਆਏ ਹੋ, ਪ੍ਰੋਗਰਾਮ ਵਧੀਆ ਚੱਲ ਰਿਹਾ, ਰਾਜਮਿੰਦਰ ਵੀ ਪ੍ਰੋਗਰਾਮ ਚਲਾ ਗਏ, ਛੋਟੇ ਦੀ ਫੋਟੋ ਭੇਜ ਰਹੇ ਨੇ, ਕੈਪਟਨ ਬਣਿਆ ਹੋਇਆ ਬੋਟ ਚਲਾ ਰਿਹਾ। ਤੇ ਮੈਂ ਸਾਰੇ ਜੀ ਨੂੰ ਬੇਨਤੀ ਕਰ ਦਾਂਗਾ ਤਿੰਨ ਚਾਰ ਫੋਟੋਆਂ ਜ਼ਰੂਰ ਸਾਂਝੀਆਂ ਕੀਤੀਆਂ ਜਾਣ ਆਪਣੇ ਸਰੋਤਿਆਂ ਨੂੰ, ਤਾਂ ਕਿ ਪਤਾ ਲੱਗੇ ਕਿ ਕੌਣ ਕੌਣ ਸੀਗੀ ਭੇਜ ਰਿਹਾ। ਸੋ ਪ੍ਰੋਗਰਾਮ ਅਸੀਂ ਅੱਗੇ ਵਧਾਉਂਦੇ ਹਾਂ, ਗੱਲਾਂ ਬਾਤਾਂ ਆਪਾਂ ਜਾਰੀ ਰੱਖਦੇ ਹਾਂ। ਔਰ ਅਮਰੀਕ ਜੀ ਕੁਛ ਖਬਰਾਂ ਆਪਾਂ ਸਾਂਝੀ ਕਰ ਲਈਏ ਪਹਿਲਾਂ, ਹੁਣ ਆਸਟ੍ਰੇਲੀਆ ਦੇ ਵਿੱਚ ਕੋਈ ਬਹੁਤਾ ਖਾਸ ਨੀ ਵਾਪਰ ਰਿਹਾ, ਇੱਥੇ ਵੀ ਇਲੈਕਸ਼ਨ ਜਿਹੜੀ ਬੜੀ ਛੇਤੀ ਆਉਣੀ ਆ, ਉਹਦੀ ਤਿਆਰੀ ਚੱਲ ਰਹੀ ਆ, ਆਪਣੇ ਆਪ ਨੂੰ ਸਾਰੇ ਸੈੱਟ ਕਰ ਰਹੇ ਨੇ, ਤੇ ਟਾਈਮ ਦੇ ਵਿੱਚ ਸਟ੍ਰੈਟਜੀ ਹੋਊਗੀ। ਜਿਹੜੀ ਜ਼ਿਆਦਾ ਅਮਰੀਕ ਦੀ ਗੱਲਬਾਤ ਇਹ ਚੱਲੇ ਕਿ ਹਰ ਪਾਰਟੀ ਮਾਈਗ੍ਰੇਸ਼ਨ ਦੇ ਪਿੱਛੇ ਪਈ ਹੋਈ ਆ, ਇਹ ਸਮੱਸਿਆ ਹੈ, ਇਹ ਦੁਨੀਆਂ ਦੇ ਹਰ ਦੇਸ਼ ਨੂੰ ਸਮੱਸਿਆ ਆ ਗਈ। ਜਦੋਂ ਟਰੰਪ ਜਿੱਤਿਆ ਮਾਈਗ੍ਰੇਸ਼ਨ ਦੇ ਨਾਂ ਤੇ, ਤੇ ਆਸਟ੍ਰੇਲੀਆ ਵਾਲੇ ਵੀ ਇਹਨੂੰ ਕਾਰਡ ਨਹੀਂ ਲਿਆ, ਮਤਲਬ ਟਰੰਪ ਕਾਰਡ ਰੱਖ ਲਿਆ ਜਿਹਨੂੰ ਕਹਿੰਦੇ ਆ, ਤੇ ਉਹਦੇ ਲਈ ਮਤਲਬ ਹਰ ਬੰਦਾ ਇਹੀ ਕਰੀ ਜਾ ਰਿਹਾ ਜੀ, ਹੁਣ ਅਸੀਂ ਘਟਾ ਦਵਾਂਗੇ ਜੀ, ਅਸੀਂ ਆਹ ਕਰ ਦਾਂਗੇ, ਹਨਾ ਉਹ ਕਰ ਦਾਂਗੇ, ਬੈਂਡ ਵਧਾ ਤੇ ਆ, ਔਖੇ ਕਰਤਾ, ਹਰ ਬੰਦਾ ਔਖਾ ਆ ਇੱਥੇ। ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਪ੍ਰੋਬਲਮ ਹੈ। ਇਹਦੇ ਨਾਲ ਸੰਬੰਧਿਤ ਖਬਰ ਇਹ ਹੈ ਕਿ ਐਂਡਰੂ ਡਟਨ ਜਿਹੜੇ ਕਿ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਹੈ, ਵੀਜ਼ਿਆਂ ਦੀਆਂ ਲਾਈਨਾਂ ਬਹੁਤ ਲੰਬੀਆਂ ਹੋ ਗਈਆਂ ਨੇ, ਤਾਂ ਉਹਦੇ ਕਰਕੇ ਜਿਹੜਾ ਪੀਟੀ ਸਟਨ ਜਾਂ ਜਿਹੜੀ ਮੌਜੂਦਾ ਸਰਕਾਰ ਹੈ ਉਹ ਟ੍ਰਬਲ ਚ ਵੀ ਆ ਸਕਦੀ ਆ। ਮਾਈਗ੍ਰੇਸ਼ਨ ਜਿਹੜੇ ਕਮਿਊਨਿਟੀਜ਼ ਆ ਉਹਨਾਂ ਦੀ ਵੋਟਾਂ ਜਿਹੜੀਆਂ ਉਹ ਬੈਕਲੈਸ਼ ਕਰ ਸਕਦੀਆਂ। ਹੁਣ ਜਿਹੜੇ ਨੰਬਰ ਘਟੇ ਨੇ ਡਰੋਪ ਇਨ ਫੈਮਿਲੀ ਸਟ੍ਰੀਮ ਐਪਲੀਕੈਂਟ, ਜਾਣੀ ਕਿ ਜਿੰਨੀਆਂ 12% ਐਪਲੀਕੇਸ਼ਨਾਂ ਦੇ ਵਿੱਚ ਗਿਰਾਵਟ ਆਈ ਹੈ, ਸਕਿਲਡ ਐਪਲੀਕੇਸ਼ਨਾਂ ਦੇ ਵਿੱਚ 17.5%, ਤੇ ਜਿਹੜੇ ਰਿਫਿਊਜ਼ਲ ਰੇਟ ਹੈ ਜੀ 46% ਰਿਫਿਊਜ਼ ਕੀਤੇ ਜਾ ਰਹੇ ਨੇ ਵੀਜ਼ੇ। ਕਿਆ ਬਾਤ ਹੈ ਜੀ, ਸੋ ਇਹ ਇਲੈਕਸ਼ਨ ਮੋਡ ਹੀ ਹੈ, ਸਮਝ ਲਈਏ ਫਿਰ ਅਮਰੀਕ ਜੀ, ਫਿਰ
ਇਲੈਕਸ਼ਨ ਸਟ੍ਰੈਟਜੀ ਅਮਨਦੀਪ ਸਾਰੇ ਦੇਸ਼ਾਂ ਚ ਅਪਲਾਈ ਕੀਤੀ ਹੁੰਦੀ ਹੈ, ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਅਪਲਾਈ ਹੋ ਰਹੀ ਹੈ, ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਭਾਰਤ ਵਿੱਚ ਵੀ ਅਪਲਾਈ ਹੁੰਦੀ ਹੈ। ਇਸ ਵੇਲੇ ਇਲੈਕਸ਼ਨ ਦਾ ਟਾਈਮ ਆਉਂਦਾ, ਜਿਹੜੇ ਮਾਈਗ੍ਰੇਟ ਹੁੰਦੇ ਦੂਜੀ ਸਟੇਟਾਂ ਦੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਲਵਾਇਆ ਜਾਂਦਾ ਜਾਂ ਉਹਨਾਂ ਨੂੰ ਇੱਕ ਢਾਲ ਬਣਾ ਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੇਰੇ ਖਿਆਲ ਇਲੈਕਸ਼ਨ ਤੋਂ ਬਾਅਦ ਸਭ ਕੁਛ ਨਾਰਮਲ ਹੋ ਜਾਣਾ, ਕੋਈ ਤਰੀਕਾਂ ਦੀ ਲੋੜ ਨਹੀਂ ਹੈ ਮਾਈਗ੍ਰੇਟਾਂ ਨੂੰ ਇੰਨੀ, ਕਿਉਂਕਿ ਸਿਰਫ ਇਲੈਕਸ਼ਨ ਸਟ੍ਰੈਟਜੀ ਆ, ਇਹਦਾ ਫਾਇਦਾ ਤਾਂ ਕਿ ਕੋਈ ਪਾਰਟੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰ ਰਹੀ ਆ। ਕੀ ਆਉਂਦੀ
ਪਰ ਸਾਰੇ ਨਾਲ ਵੱਡਾ ਜਿਹੜਾ ਕਹਿੰਦੇ ਨੁਕਸਾਨ ਹੋ ਰਿਹਾ ਉਹ ਇੰਪਲੋਇਰਸ ਨੂੰ ਹੋ ਰਿਹਾ, ਉਹਨਾਂ ਖਿੱਤਿਆਂ ਨੂੰ ਹੋ ਰਿਹਾ ਜਿੱਥੇ ਮਤਲਬ ਸਕਿੱਲ ਜਿਹੜੇ ਬੰਦੇ ਨੇ ਉਹ ਨਹੀਂ ਮਿਲ ਰਹੇ, ਖਾਸ ਕਰਕੇ ਰੀਜਨਲ ਇਲਾਕਿਆਂ ਦੇ ਵਿੱਚ ਜਾਂ ਕੋਈ ਇਹੋ ਜਿਹੇ ਟ੍ਰੇਡ ਕਿੱਤੇ ਨੇ ਜਿੱਥੇ ਲੋਕਲ ਟੈਲੈਂਟ ਪ੍ਰੋਡਿਊਸ ਨਹੀਂ ਹੋ ਰਿਹਾ, ਉਹਨਾਂ ਨੂੰ ਬਹੁਤ ਵੱਡਾ ਧੱਕਾ ਲੱਗ ਰਿਹਾ। ਤਾਂ ਹੁਣ ਤੁਸੀਂ ਦੇਖਿਆ ਹੋਊਗਾ ਕਿ 183,608 ਤੋਂ ਘੱਟ ਕੇ 1,62,000 ਮਾਈਗ੍ਰੇਸ਼ਨ ਰਹਿ ਗਈ ਹੈ, ਜਾਣੀ ਕਿ 16,17,000 ਬੰਦਾ ਜਿਹੜਾ ਮਿਸਿੰਗ ਹੈ, ਜਿਹਨਾਂ ਜਿਹੜੇ ਜੋਬ ਤੇ ਹੋਣੇ ਚਾਹੀਦੇ ਸੀ ਜਾਂ ਜਿਹਨਾਂ ਨੂੰ ਇੰਪਲੋਇਰ ਦੀ ਲੋੜ ਸੀ। ਸੋ ਇੰਨਾ ਜਦੋਂ ਸਕਿੱਲ ਘੱਟਦਾ ਤਾਂ ਓਬੀਅਸਲੀ ਆਸਟ੍ਰੇਲੀਆ ਦੀ ਇਕਾਨਮੀ ਨੂੰ ਤਾਂ ਫਰਕ ਪਏਗਾ ਹੀ ਨਾ।
ਬਿਲਕੁਲ ਬਿਲਕੁਲ, ਜਿਸ ਵੇਲੇ ਮਤਲਬ ਮਾਈਗ੍ਰੇਸ਼ਨ ਘੱਟਦੀ ਹੈ ਉਹਦੇ ਵਿੱਚ ਜਿਹੜੇ ਸਕਿੱਲ ਮਾਈਗ੍ਰੈਂਟ ਆ ਉਹਨਾਂ ਦਾ ਕੋਟਾ ਘੱਟਦਾ ਹੈ, ਤੇ ਕਈ ਰੀਜਨਲ ਇਲਾਕਿਆਂ ਦੇ ਵਿੱਚ ਅਜਿਹੀਆਂ ਜੋਬਸ ਹਨ ਜਿੱਥੇ ਕਿ ਉਹ ਖਾਲੀ ਜੋਬਸ ਪਈਆਂ ਤੇ ਇੰਪਲੋਇਰ ਜਿਹੜੇ ਆ ਉਹਨਾਂ ਦਾ ਪ੍ਰੋਫਿਟ ਲੈਵਲ ਘੱਟ ਰਿਹਾ, ਕਿ ਉਹਨਾਂ ਨੂੰ ਇੰਪਲੋਈਜ਼ ਦੀ ਮਿਲ ਰਿਹਾ ਕੰਮ ਘੱਟ ਰਿਹਾ ਹੈ, ਤੇ ਇਹਦੇ ਲੌਂਗ ਟਰਮ ਦੇ ਇਫੈਕਟ ਤਾਂ ਪੈਂਦੇ ਆ। ਜਿਸ ਵੇਲੇ ਲੱਗਦਾ ਹੁੰਦਾ ਕਿ ਇਹ ਮਾਈਗ੍ਰੈਂਟ ਤੁਹਾਡੀ ਜੋਬਸ ਲੈ ਰਹੇ ਆ, ਲੇਕਿਨ ਜੇ ਤੁਸੀਂ ਜਿਹੜੀ ਡੀਪਲੀ ਅਨੈਲਿਸਿਸ ਕਰੋ ਤਾਂ ਜਿਹੜੇ ਮਾਈਗ੍ਰੈਂਟ ਆ ਉਹਨਾਂ ਜੋਬਾਂ ਤੇ ਜਾਂਦੇ ਆ ਜਿੱਥੇ ਕਿ ਆਸਟ੍ਰੇਲੀਅਨ ਜਿਹੜੇ ਸਕਿੱਲਡ ਵਰਕਰ ਅਵੇਲੇਬਲ ਨਹੀਂ ਹੁੰਦੇ, ਖਾਸ ਤੌਰ ਤੇ ਰੀਜਨਲ ਜਿਹੜੇ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਮਾਈਗ੍ਰੈਂਟ ਜਿਹੜੇ ਅਵੇਲੇਬਲ ਨਹੀਂ ਹੁੰਦੇ,
ਇਵਨ ਤੁਸੀਂ ਹੁਣ ਬ੍ਰਿਟਿਸ਼ ਐਗਜਿਟ ਨੂੰ ਵੀ ਦੇਖੋ, ਉਹਦੇ ਵਿੱਚ ਵੀ ਇੰਗਲੈਂਡ ਨੂੰ ਵੀ ਕਾਫੀ ਘਾਟਾ ਪੈ ਰਿਹਾ, ਕਿਉਂਕਿ ਉੱਥੇ ਉਸ ਵੇਲੇ ਪੂਰੀ ਤਰ੍ਹਾਂ ਬ੍ਰਿਟੇਨ ਇੰਗਲੈਂਡ ਯੂਰਪੀਅਨ ਯੂਨੀਅਨ ਤੋਂ ਅਲੱਗ ਹੋ ਗਿਆ, ਤਾਂ ਉੱਥੇ ਵੀ ਸਕਿੱਲਡ ਮਾਈਗ੍ਰੇਸ਼ਨ ਦੀ ਕਾਫੀ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਜੇ ਤੁਸੀਂ ਸਕਿੱਲਡ ਟ੍ਰੇਡਸ ਇੰਗਲੈਂਡ ਦੇਖੋ ਤਾਂ ਉੱਥੇ ਜਿਹੜੇ ਟ੍ਰੇਡੀਜ਼ ਹੈ ਉਹ ਪੋਲੈਂਡ ਤੋਂ ਭਾਰਤ ਤੋਂ ਜਾਂਦੇ ਆ, ਲੇਕਿਨ ਜਿੱਦਾਂ ਇਹ ਬ੍ਰਿਟਿਸ਼ ਐਗਜਿਟ ਹੋ ਜਾਏ ਪੋਲੈਂਡ ਜਾਂ ਹੋਰ ਜਿਹੜੇ ਦੇਸ਼ ਆ ਜਿੱਥੇ ਸਕਿੱਲਡ ਮਾਈਗ੍ਰੇਟ ਆਉਂਦੇ ਇੰਗਲੈਂਡ ਆ ਕੇ ਉੱਥੇ ਕੰਮ ਕਰਦੇ, ਉਹਦੀ ਇਕੋਨਮੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਆ, ਉਹ ਠੀਕ ਹੋ ਕਾਫੀ ਹੋਊਗਾ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਰੀਜਨਲ ਇਲਾਕੇ, ਈਵਨ ਸ਼ਹਿਰੀ ਇਲਾਕੇ ਵੀ ਲੈ ਲਓ, ਮੈਟਰੋ ਇਲਾਕੇ ਵੀ ਲੈ ਲਓ, ਕਈ ਤਰ੍ਹਾਂ ਦੀਆਂ ਲੈ ਲਓ, ਕਈ ਤਰ੍ਹਾਂ ਦੀਆਂ ਜੋਬਸ ਹੈ ਜਿੱਥੇ ਕੇ ਸਕਿੱਲਡ ਮਾਈਗ੍ਰੇਟ ਬਾਹਰੋਂ ਆ ਕੇ ਕੰਮ ਕਰਦੇ ਆ, ਖਾਸ ਤੌਰ ਤੇ ਮਾਈਨਿੰਗ ਏਰੀਆ ਦੇ ਵਿੱਚ ਜਾਂ ਫਾਰਮਿੰਗ ਦੇ ਵਿੱਚ ਜਾਂ ਹੋਰ ਇੱਦਾਂ ਦੇ ਕਈ ਨਰਸਿੰਗ ਜਾਂ ਡਾਕਟਰੀ ਖੇਤਰ ਦੇ ਵਿੱਚ, ਤਾਂ ਉਹ ਦੇਸ਼ ਨੂੰ ਘਾਟਾ ਤਾਂ ਪੈਂਦਾ, ਲੇਕਿਨ ਸਰਕਾਰਾਂ ਤੋਂ ਇਹ ਹੁੰਦਾ ਵੀ ਅਸੀਂ ਆਪਣੀ ਸਰਕਾਰ ਜਿਤਾ ਲਈਏ ਤੇ ਬਾਅਦ ਵਿੱਚ ਕੋਟੇ ਕਾਟੇ ਦਾ ਇੱਧਰ ਉੱਧਰ ਸਿੱਟ ਕੇ ਨਾ ਪਹਿਲੇ ਵਾਲੀ ਥਾਂ ਤੇ ਲੈ ਆਉਂਦੇ ਆ, ਤਾਂ ਕਿ ਇਕੋਨਮੀ ਵੀ ਪ੍ਰੋਗਰੈਸ ਕਰਦੀ ਰਹੇ, ਕੋਈ ਖਾਸ ਫਿਕਰ ਕਰਨ ਦੀ ਲੋੜ ਨਹੀਂ ਹੈ।
ਅਮਰੀਕ ਜੀ, ਅਸੀਂ ਮਤਲਬ ਹਮੇਸ਼ਾ ਮਤਲਬ ਜਦੋਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਸਾਡੇ ਮੁਹਰੇ ਸਾਡੇ ਜਿਹੜੇ ਨੌਜਵਾਨ ਨੇ, ਕੁੜੀਆਂ ਨੇ, ਸਟੂਡੈਂਟ ਹੈ ਜਾਂ ਸਕਿੱਲ ਮਾਈਗ੍ਰੇਸ਼ਨ ਤੇ ਨੇ, ਉਹਨਾਂ ਦੀ ਪਿਕਚਰ ਆਉਂਦੀ ਹੈ, ਪਰ ਇਹ ਜਿਹੜੇ ਕੱਟ ਨੇ ਇਮੀਗ੍ਰੇਸ਼ਨ ਦੇ ਲਾਅ ਨੇ, ਇਹ ਜਿਹੜੇ ਆਸਟ੍ਰੇਲੀਅਨਸ ਨੇ ਉਹਨਾਂ ਨੂੰ ਵੀ ਬਹੁਤ ਪ੍ਰਭਾਵਿਤ ਕਰਦੇ ਨੇ, ਜਾਂ ਇੱਦਾਂ ਕਹਿ ਲਓ ਕਿ ਸਾਡੇ
ਅਮਨਦੀਪ ਜਿਸ ਵੇਲੇ ਕਿਸੇ ਤਰ੍ਹਾਂ ਦੀ ਮਾਈਗ੍ਰੇਸ਼ਨ ਕੱਟ ਹੁੰਦੀ, ਪਹਿਲਾਂ ਮਾਈਗ੍ਰੇਸ਼ਨ ਹੁੰਦੀ ਕਿਉਂ ਆ, ਮਾਈਗ੍ਰੇਸ਼ਨ ਦੋ ਮੇਨ ਕਾਰਨਾਂ ਕਰਕੇ ਹੁੰਦੀ ਹੈ। ਇੱਕ ਤਾਂ ਹੁੰਦੇ ਪੁੱਲ ਫੈਕਟਰ, ਪੁੱਲ ਜਿਹੜੇ ਕਿ ਤੁਹਾਨੂੰ ਮਾਈਗ੍ਰੇਸ਼ਨ ਕਰਨ ਨੂੰ ਉਤਸ਼ਾਹਿਤ ਕਰਦੇ ਆ। ਆਸਟ੍ਰੇਲੀਆ ਵਿੱਚ ਸਭ ਤੋਂ ਵੱਡਾ ਪੁੱਲ ਫੈਕਟਰ ਆ ਜਿਹੜਾ ਕਿ ਮਾਈਗ੍ਰੇਸ਼ਨ ਖਿੱਚਦਾ ਆ, ਉਹ ਸ਼ੋਰਟੇਜ ਆਫ ਸਕਿੱਲਸ ਆ। ਇੱਥੇ ਸ਼ੋਰਟੇਜ ਆਫ ਸਕਿੱਲਡ ਟ੍ਰੇਡੀ ਜਿਹੜੇ ਆ ਉਹ ਬਹੁਤ ਘੱਟ ਆ, ਇੱਥੋਂ ਦੇ ਇੰਨੇ ਟ੍ਰੇਡਾਂ ਵਿੱਚ ਐਕਸਪਰਟ ਨਹੀਂ ਆ, ਖਾਸ ਤੌਰ ਤੇ ਰੀਜਨਲ ਅਤੇ ਕਈ ਮੈਟਰੋ ਇਲਾਕਿਆਂ ਮੈਟਰੋਪੋਲੀਟਨ ਇਲਾਕਿਆਂ ਦੇ ਵਿੱਚ ਵੀ ਇਹ ਹੈਗੀ ਆ। ਤੇ ਉਹਦਾ ਕਾਰਨ ਇਹ ਹੁੰਦਾ ਕਿ ਜਿੱਦਾਂ ਤੁਸੀਂ ਕਈ ਵਾਰੀ ਪਹਿਲਾਂ ਦੱਸ ਚੁੱਕਿਆ, ਇਕੋਨਮੀ ਨੂੰ ਬੜਾ ਡਰੋਪ ਪੈ ਗਿਆ ਕਿ ਜਿਹੜੀ ਇਕੋਨਮੀ ਆ ਉਹਦੇ ਤੇ ਕਾਫੀ ਪ੍ਰੈਸ਼ਰ ਪੈਂਦਾ, ਤੇ ਜਿਹੜਾ ਇੰਪਲੋਇਰ ਆ ਉਹਨੂੰ ਵੀ ਕਾਫੀ ਇਹਦੇ ਨਾਲ ਘਾਟਾ ਪੈਂਦਾ, ਉਹਦੀ ਪ੍ਰੋਫਿਟੇਬਿਲਿਟੀ ਵੱਧਦੀ ਆ। ਅਗਰ ਜੇ ਕੋਈ ਇੰਪਲੋਏ ਕਰਦੇ ਹੋ ਕੰਮ ਕਰਨ ਦੇ ਲਈ ਤਿਆਰ ਨਹੀਂ ਹੋ, ਬੇਬਸੀ ਦੇ ਵਿੱਚ ਇੰਪਲੋਏ ਕਰਦੇ ਹਾਂ, ਇੰਨੇ ਟ੍ਰੇਨ ਵੀ ਨਹੀਂ ਹੁੰਦਾ, ਤੇ ਬਰਫ ਬਹੁਤ ਘੱਟ, ਵੱਡਾ ਲੈਵਲ ਘੱਟਦਾ ਆ। ਜਿਹੜੇ ਬਾਹਰਲੇ ਲੋਕ ਆ ਉਹ ਇਸ ਤੇ ਜ਼ਿਆਦਾ ਚੰਗਾ ਸੋਹਣਾ ਕੰਮ ਕਰਦੇ, ਉਹਨਾਂ ਨੂੰ ਲਾਲਚ ਹੁੰਦਾ ਆ ਕਿ ਉਹ ਸੋਹਣਾ ਕੰਮ ਚੰਗਾ ਕੰਮ ਕਰੂਗੇ ਤੇ ਉਹਨਾਂ ਨੂੰ ਇੰਪਲੋਇਰ ਖੁਸ਼ ਹੋ ਕੇ ਅੱਗੇ ਵੀ ਰੱਖੂਗਾ ਨਾ, ਤਾਂ ਇਹ ਵੀ ਕਾਫੀ ਇੰਪੈਕਟ ਪੈਂਦਾ ਹੈ ਪ੍ਰੋਡਕਟਿਵਿਟੀ ਲੈਵਲ ਤੇ ਅਤੇ ਪ੍ਰੋਫਿਟੇਬਿਲਿਟੀ ਲੈਵਲ ਤੇ। ਉਹ ਕੁੱਲ ਮਿਲਾ ਕੇ ਜਿਹੜੀ ਇਕੋਨਮੀ ਆ ਉਹਦੇ ਤੇ ਇਹਦਾ ਪੋਜ਼ਿਟਿਵ ਇੰਪੈਕਟ ਪੈਂਦਾ ਹੈ। ਜੇ ਤੁਹਾਨੂੰ ਸਸਤਾ ਤੇ ਵਧੀਆ
ਉਹਦੀ ਪਰ ਜਿਹੜੀ ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜੇ ਸਪਾਊਸ ਵੀਜ਼ੇ ਦੀ ਹੁਣ ਆਪਾਂ ਗੱਲ ਕਰੀਏ, ਜਿਹਨਾਂ ਦੀ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਜਿਹਨਾਂ ਕੋਲ ਹੈਗੀ ਆ, ਚਾਹੇ ਉਹ ਹੁਣ ਲਈ ਆ ਚਾਹੇ 20 ਸਾਲ ਪਹਿਲਾਂ ਲਈ ਆ, ਹਨਾ, ਤੇ ਉਹਨਾਂ ਦੇ ਜਿਹੜੇ ਨਿਆਣੇ ਆ, ਜਿਦਾਂ ਹੁਣ ਚਲੋ ਮੇਰਾ ਹੀ ਬੇਟਾ ਆ, ਹਨਾ, ਉਹਦੀ ਇੰਗੇਜਮੈਂਟ ਹੋਈ ਆ, ਤਾਂ ਵੀਜ਼ੇ ਲਈ ਅਪਲਾਈ ਕੀਤਾ ਹੋਇਆ, ਤੁਹਾਨੂੰ ਪਤਾ 12-13 ਤੋਂ ਲੈ ਕੇ 15 ਮਹੀਨੇ ਤੱਕ ਵੇਟ ਹੈ। ਮਤਲਬ ਇੱਕ ਆਸਟ੍ਰੇਲੀਅਨ ਸਿਟੀਜ਼ਨ ਮਤਲਬ ਜੈਨੂਅਨ, ਮਤਲਬ ਕਹਿੰਦੇ ਸਾਰਾ ਕੁਝ ਜੈਨੂਅਨ ਹੈ ਕਿ ਉਹ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਜਾਂ ਸਾਰਾ ਟ੍ਰੇਡ ਕਰਨਾ, ਜਿਹੜਾ 4-5 ਹਜ਼ਾਰ ਦਾ ਵੀਜ਼ਾ ਉਹ ਅੱਗੇ 6 ਹਫ਼ਤੇ ਦਾ ਰਿਹਾ, ਹਨਾ। ਜਿਹੜਾ ਆਸਟ੍ਰੇਲੀਅਨ ਸਿਟੀਜ਼ਨ ਅਗਰ ਆਪਣੀ ਵਾਈਫ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਇੰਡੀਆ, ਚਲੋ ਉਹਦਾ ਵਿਆਹ ਹੋ ਗਿਆ ਜਾਂ ਕਿੱਦਾਂ, ਮਤਲਬ 1.5 ਸਾਲ ਵੇਟ, ਮਤਲਬ ਇਹ ਕੀ ਜਸਟਿਸ ਹੈ? ਵੀਜ਼ਾ ਤਾਂ ਦੇਣਾ ਹੀ ਹੈ, ਰਾਈਟ? ਵਾਈ ਆਰ ਦੇ ਡਿਲੇਇੰਗ ਇਟ? ਉਹਨਾਂ ਦਾ ਜਿਹੜਾ ਪ੍ਰਾਈਮ ਟਾਈਮ ਹੈ, ਵਧੀਆ ਟਾਈਮ ਹੈ, ਉਹਨਾਂ ਨੂੰ ਸੈਪਰੇਟ ਕਿਉਂ ਰੱਖਿਆ ਜਾ ਰਿਹਾ? ਮਤਲਬ ਆਸਟ੍ਰੇਲੀਅਨ ਸਿਟੀਜ਼ਨ ਦੇ ਨਾਲ ਵੀ ਇਹੋ ਜਿਹਾ ਸਲੂਕ ਕਰ ਰਹੀ ਹੈ ਡਿਪਾਰਟਮੈਂਟ, ਮਤਲਬ ਅਪੋਲਿੰਗ। ਮੈਨੂੰ ਕਈ ਵਾਰੀ ਸੋਚਿਆ ਵੀ ਇੱਕ ਸਿਟੀਜ਼ਨ ਦਾ ਹੋਣ ਦੇ ਨਾਤੇ ਨਾ ਇਹ ਕਾਹਦੀ ਸਜ਼ਾ ਆ ਵੀ ਉਹ ਆਪਣੀ ਵਾਈਫ ਨੂੰ ਜਾਂ ਆਪਣੇ ਹਸਬੈਂਡ ਨੂੰ, ਲੜਕੀ ਆਪਣੇ ਹਸਬੈਂਡ ਨੂੰ ਵਿਆਹ ਕਰਾ ਕੇ ਦੇ ਦੇ ਲਿਵਿੰਗ ਸੈਪਰੇਟ ਆਲ ਡਿਊ ਟੂ ਗਵਰਨਮੈਂਟ, ਰਾਈਟ? ਉਹਨਾਂ ਦੀ ਪਾਲਿਸੀ ਕੀ ਪਾਲਿਸੀ ਹੈ? ਮੈਨੂੰ
ਪਾਲਿਸੀ ਦਾ ਨਹੀਂ, ਇਹ ਵਧੀਆ ਹੈ ਵੈਸੇ, ਏਦਾਂ ਹੋਣਾ ਨੀ ਚਾਹੀਦਾ, ਲੇਕਿਨ ਕਿਸ ਵੇਲੇ ਨਾ ਕੋਟਾ ਨਿਰਧਾਰਿਤ ਕੀਤਾ ਹੁੰਦਾ ਕਿ ਸਾਲ ਦੇ ਵਿੱਚ ਇੰਨੇ ਵੀਜ਼ੇ ਅਸੀਂ ਦੇਣੇ ਆ, ਤਾਂ ਮੇਰੇ ਖਿਆਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਵੈਸੇ ਤਾਂ ਕੀਤੀ ਜਾਂਦੀ ਸਰਕਾਰਾਂ
ਨਹੀਂ। ਕੋਟੇ ਦਾ ਮਤਲਬ ਕੀ ਆ? ਹੁਣ ਘਰ ਦੇ ਵਿੱਚ ਅਸੀਂ 5 ਜੀਅ ਆ, ਠੀਕ ਹੈ ਨਾ, ਅਸੀਂ ਮਤਲਬ ਸਾਲ ਪਹਿਲਾਂ ਹੀ ਕੋਟਾ ਬਣਾ ਲਈਏ ਵੀ ਅਸੀਂ ਫਲਾਨੀ ਤਰੀਕ ਨੂੰ ਸਿਰਫ ਘਰ ਦੇ ਵਿੱਚ 10 ਰੋਟੀਆਂ ਬਣਾਉਣੀਆਂ, ਠੀਕ ਆ, ਘਰੇ ਇੱਕ ਹੋਰ ਜਵਾਕ ਜੰਮ ਪਵੇ 6 ਹੋ ਜਾਣ, ਫੇਰ ਅਸੀਂ ਮਤਲਬ ਸਾਡੇ ਘਰ ਦਾ ਸਰਦਾਰ ਕਹੀ ਜਾਵੇ ਨਹੀਂ ਪੰਜੇ ਬਣਾਉਣੀਆਂ ਪੰਜੇ ਪੰਜ ਤੋਂ ਵੱਧ ਨੀ ਬਣਾਉਣੀਆਂ ਹਾਲਾਂਕਿ ਸਮਾਨ ਵੀ ਹੋਵੇ ਸਾਰਾ ਕੁਛ ਹੋਵੇ ਪਰਾਹੁਣੇ ਵੀ ਆਏ ਹੋਣ ਹਨਾ ਤੇ ਮਤਲਬ ਉਹ ਫਿਰ ਉਹਨਾਂ ਨੂੰ ਰੋਟੀ ਨੀ ਦੇਣੀ ਅਸੀਂ ਮਤਲਬ ਇਹ ਸਟ੍ਰੈਟਜੀ ਆ ਜਦੋਂ ਪਤਾ ਆ ਵੀ 18 ਸਾਲ ਤੋਂ ਲੈ ਕੇ ਕਹਿ ਲੋ ਕਿ 30 ਸਾਲ ਤੱਕ ਇੰਨੇ ਨੌਜਵਾਨ ਮੁੰਡੇ ਕੁੜੀਆਂ ਆਸਟ੍ਰੇਲੀਆ ਦੇ ਵਿੱਚ ਹੈਗੇ ਇਹਨਾਂ ਨੇ ਵਿਆਹ ਕਰਾਉਣਾ ਆ ਉਹਨਾਂ ਦਾ ਕਾਹਦਾ ਕੁੱਟ ਆ ਬਈ ਮੈਨੂੰ ਤਾਂ ਸਮਝ ਨੀ ਆਉਂਦੀ ਉਹ ਉਹਨਾਂ ਨੇ ਆਪਣੇ ਵਾਈਫ ਨੂੰ ਆਪਣੇ ਹਸਬੈਂਡ ਨੂੰ ਸਪੋਰਟ ਕਰ ਰਹੇ ਨੇ ਠੀਕ ਹੈ ਉਹ ਕੋਈ ਬਹੁਤੀ ਸਰਕਾਰ ਤੇ ਲੋਡ ਵੀ ਨੀ ਪੈ ਰਿਹਾ ਸਾਰਾ ਉਹ ਆਪਣੇ ਫੀਸਾਂ ਲੈਣ ਕਰਨ ਪੂਰਾ ਕਰਨ ਇਹ ਕੀ ਕੋਟਾ ਮੈਂ ਮਤਲਬ ਬੰਦਾ ਵਿਆਹ ਹੀ ਨਾ ਕਰਾਵੇ ਮਤਲਬ ਉਹਦਾ ਹਿਊਮਨ ਰਾਈਟ ਹੈ ਦੈਟਸ ਹਿਊਮਨ ਰਾਈਟ ਨੈਚੁਰਲ ਪ੍ਰੋਸੈਸ ਹੈ ਇੱਕ ਪਾਸੇ ਤਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਆਜ਼ਾਦੀ ਹੋਣੀ ਚਾਹੀਦੀ ਜਾਓ ਇੱਕ ਬੰਦਾ ਆਪਣਾ ਹਿਊਮਨ ਰਾਈਟ ਐਕਸਰਸਾਈਜ਼ ਕਰਦਾ ਹੋਇਆ ਆਪਣਾ ਪਾਰਟਨਰ ਲੱਭਦਾ ਆ ਵਿਆਹ ਕਰਾਉਂਦਾ ਆ ਉੱਥੇ ਫਿਰ ਵਿੱਚ ਮਤਲਬ ਐਨ ਡੰਡਾ ਫੜ ਕੇ ਖੜ ਜਾਂਦੇ ਪਏ ਤੁਹਾਨੂੰ 1.5-2 ਸਾਲ ਤੁਹਾਡਾ ਹਿਊਮਨ ਰਾਈਟ ਜਿਹੜਾ ਆ ਅਸੀਂ ਪੂਰਾ ਹੀ ਨੀ ਹੋਣ ਦੇਣਾ ਪੈਸੇ ਵੀ ਲਈ ਜਾਣੇ ਆ ਸਾਰਾ ਕੁਛ ਜਮਾਂ ਕਰਾਓ ਉਹ ਵੀ ਨੀ ਕਰਨਾ ਮਤਲਬ ਮੈਨੂੰ ਨੀ ਸਮਝ ਆਈ ਇਹ ਗੱਲ ਕਿ ਚਲੋ ਜਿਹੜੀ ਫਰੈਸ਼ ਮਾਈਗ੍ਰੇਸ਼ਨ ਲੈਣੀ ਆ ਉੱਥੇ ਤਾਂ ਤੁਸੀਂ ਕੋਟਾ ਲਾ ਸਕਦੇ ਆ ਪਰ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਆ ਉਹਨਾਂ ਦੇ ਵਾਸਤੇ ਇਹ ਕੋਟੇ ਕਿਉਂ ਆ ਮੈਨੂੰ ਇਹ ਵੀ ਨੀ ਆਈ ਕਾਂਟ ਅੰਡਰਸਟੈਂਡ ਦਿਸ ਪੋਲਿਸੀ ਹੈ ਨਾ
ਇਹਦੇ ਲਈ ਅਮਨਦੀਪ ਇਸ ਵੇਲੇ ਅਸੀਂ ਫੁੱਲ ਰਿਸਰਚ ਕਰਕੇ ਜਾਂ ਜਿਹੜੇ ਸਪੈਸ਼ਲਿਸਟ ਆ ਉਹਨਾਂ ਨਾਲ ਵਿਚਾਰ ਕਰਕੇ ਜਿੱਦਾਂ ਮਾਈਗ੍ਰੇਟ ਮਾਈਗ੍ਰੇਸ਼ਨ ਏਜੰਟ ਆ ਤਾਂ ਜਿਹੜੇ ਮਾਈਗ੍ਰੇਸ਼ਨ ਚ ਕੰਮ ਕਰਦੇ ਆ ਕਿ ਇਹ ਕਿਉਂ ਹੈ ਕਿ ਜਿਹੜਾ ਆਸਟ੍ਰੇਲੀਅਨ ਸਿਟੀਜ਼ਨ ਆ ਉਹ ਅਗਰ ਵਿਆਹ ਕਰਾਉਣਾ ਚਾਹੁੰਦਾ ਆਪਣੇ ਜਿਹੜੇ ਫੈਨੇ ਆਪਣੇ ਮੰਗੇਤਰ ਨੂੰ ਇੱਥੇ ਮੰਗਾਉਣਾ ਚਾਹੁੰਦਾ ਉਹਨੂੰ ਅਲਾਓ ਕਰ ਦੇਣਾ ਚਾਹੀਦਾ ਲੇਕਿਨ ਇੱਥੇ ਆਉਂਦੀ ਮੈਨੂੰ ਥੋੜਾ ਜਿਹਾ ਏਦਾਂ ਵੀ ਲੱਗਦਾ ਕਈ ਵਾਰੀ ਨਾ ਜਿਹੜੇ ਇੱਥੇ ਮਾਈਗ੍ਰੈਂਟ ਕਮਿਊਨਿਟੀ ਦੇ ਲੋਕ ਆ ਜਾਂ ਹੋਰ ਲੋਕ ਆ ਕਈ ਵਾਰੀ ਇਹਦੀ ਮਿਸਯੂਜ਼ ਵੀ ਕਰਦੇ ਆ ਕਿਉਂਕਿ ਉਹ ਵਪਾਰ ਬਣਾ ਲੈਂਦੇ ਕਈ ਵਾਰੀ ਕਿਉਂਕਿ ਅਗਰ ਉਸੇ ਵੇਲੇ ਜੇ ਸਰਕਾਰ ਨੇ ਵੀਜ਼ਾ ਦੇ ਦੇਵੇ ਨਾ ਅੱਜ ਤੁਸੀਂ ਪਤਾ ਕੱਲ ਉਹ ਤੇ ਆ ਸਕਦੇ ਆ ਤੇ ਕਈ ਹੋ ਸਕਦਾ ਕਿ ਜਿਹੜੇ ਦੂਜੇ ਮਾਈਗ੍ਰੈਂਟ ਜਿਹੜੇ ਮਾਈਗ੍ਰੈਂਟ ਲੋਕ ਇੱਥੇ ਪੱਕੇ ਹੋਏ ਹੋ ਆਸਟ੍ਰੇਲੀਅਨ ਸਿਟੀਜ਼ਨ ਬਣੇ ਹੋ ਆ ਉਹ ਇਸ ਸਿਸਟਮ ਦੀ ਮਿਸਯੂਜ਼ ਵੀ ਕਰ ਸਕਦੇ ਆ ਕਿਉਂਕਿ ਫਟਾਫਟ ਵੀਜ਼ੇ ਮਿਲ ਰਹੇ ਆ
ਭਾਜੀ ਕੀਤਾ ਬਹੁਤ ਕੀਤਾ ਮਿਸ ਯੂਜ਼ ਪਰ ਏਦਾਂ ਕੀਤਾ ਵੀ ਇੱਕ ਵਿਆਹ ਕਰਾ ਲਿਆ ਠੀਕ ਹੈ 6 ਮਹੀਨੇ 3 ਮਹੀਨਿਆਂ ਚ ਆ ਗਿਆ ਫੇਰ 2 ਸਾਲ ਬਾਅਦ ਡਿਵੋਰਸ ਕਰਕੇ ਫੇਰ ਕਰਾ ਲਿਆ ਹਨਾ ਹੁਣ ਉਹਦੇ ਲਈ ਰੋਕਥਾਮ ਲੱਗ ਚੁੱਕੀ ਆ ਕਿ 5 ਸਾਲ ਤੁਸੀਂ ਦੁਬਾਰਾ ਨੀ ਕਰਾ ਸਕਦੇ ਔਰ ਤੁਸੀਂ ਸਿਰਫ 2 ਵਾਰੀ ਕਰ ਸਕਦੇ ਆ ਮਤਲਬ 2 ਵਾਈਫ ਜਾਂ 2 ਹਸਬੈਂਡ ਨੂੰ ਮੰਗਾ ਸਕਦੇ ਆ ਇਹ ਕੀਤਾ ਆਲਰੇਡੀ ਕੀਤਾ ਆ ਇੰਨਾ ਕੁਛ ਕੀਤੇ ਹੋਣ ਦੇ ਬਾਵਜੂਦ ਸਾਰੇ ਰੂਲਸ ਐਂਡ ਜਿਹੜੇ ਜੈਨੂਅਨਲੀ ਵਿਆਹ ਕਰਾਉਣਾ ਚਾਹੁੰਦੇ ਆ ਆਪਣੇ ਆਪਣੇ ਉਹਨਾਂ ਦੇ ਬੰਧਨ ਬੰਦ ਚੁੱਕੇ ਆ ਨਾ ਵਾਈ ਆਰ ਦੇ ਡਿਲੇਇੰਗ ਇਟ ਸਾਲ 1.5 ਸਾਲ ਮਤਲਬ ਇਹਨਾਂ ਦਾ ਵੀਜ਼ਾ ਤਾਂ ਦੇਣਾ ਹੀ ਪੈਂਦਾ 100% ਵੀਜ਼ਾ ਦੇਣਾ ਪੈਂਦਾ ਉਹਨਾਂ ਨੂੰ
ਦੀ ਪਿਛਲੀ ਗੱਲ ਦਾ ਨੀ ਪਤਾ
ਨਹੀਂ
ਕਾਹਦੇ ਡਿਲੇ ਕਰ ਰਹੇ ਪਿਛਲੀ ਗੱਲ ਇਹ ਆ ਵਟਸਐਪ ਦੇ ਵਟਸਐਪ ਵਾਲਿਆਂ ਨੇ ਫੇਸਬੁੱਕ ਵਾਲਿਆਂ ਨੇ ਟੈਲੀਫੋਨ ਕੰਪਨੀ ਵਾਲਿਆਂ ਨੇ ਇਹ ਸਰਕਾਰਾਂ ਨੂੰ ਥੋੜਾ ਜਿਹਾ ਸੰਸਾ ਦਿੱਤਾ ਹੋਣਾ ਵੀਜ਼ਾ ਡਿਲੇ ਕਰੋ ਕਿਉਂਕਿ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨਾ ਮੁੰਡੇ ਕੁੜੀਆਂ ਦੀ ਕਾਫੀ ਦੇਰ ਤੱਕ 4-4, 5-5 ਘੰਟੇ ਤੱਕ ਉਹ 2-3 ਸਾਲ ਤੱਕ ਹੁੰਦੀਆਂ ਰਹਿਣ ਤਾਂ ਕਿ ਸਾਡੀ ਜਿਹੜੀ ਇਨਕਮ ਵੱਧਦੀ ਰਹੇ ਮੇਰੇ ਗੱਲ ਮੈਂ ਸਹੀ ਵੀ ਲੱਗਦਾ
ਹੋ ਸਕਦਾ ਤੁਸੀਂ ਇਕੋਨੋਮਿਸਟ ਹੋ ਤੁਸੀਂ ਤਾਂ ਨੀ ਕਿਤੇ ਸਲਾਹ ਦਿੱਤੀ ਉਹਨਾਂ ਨੂੰ
ਤੁਹਾਨੂੰ ਨੀ ਲੱਗਦਾ ਇਹਦੇ ਵਿੱਚ ਕੋਈ ਹੈਗੀ ਰੈਸ਼ਨੈਲਿਟੀ ਹੈਗੀ ਥੋੜੀ ਜਿਹੀ
ਦੇਖੋ ਹੈਗੀ ਤਾਂ ਹੈ ਪਰ ਮਤਲਬ ਕੋਈ ਨਾ ਕੋਈ ਤਾਂ ਲੌਜਿਕ ਹੋਊਗਾ ਪਰ ਮਤਲਬ ਜਦੋਂ ਆਪਾਂ ਨਾ ਗੱਲ ਕੱਟ ਕਰੀ ਮਤਲਬ ਜਿਹੜਾ ਹਿਊਮਨ ਰਾਈਟਸ ਹੈ ਹਿਊਮਨ ਰਾਈਟ ਦੀ ਗੱਲ ਕਰ ਰਹੇ ਹਾਂ ਇਹ ਕੋਈ ਹਿਊਮਨ ਰਾਈਟ ਨੀ ਹੈਗਾ ਰਾਈਟ ਇੱਕ ਨਾ ਇਹ ਜਿਹੜਾ ਫੀਮੇਲ ਤੇ ਮੇਲ ਦਾ ਜਿਹੜਾ ਮਤਲਬ ਆਪਸ ਦੀ ਸੁਮੇਲ ਹੈ ਉਹ ਇੱਕ ਨੈਚੁਰਲ ਫਿਨੋਮੇਨਾ ਆ ਕੁਦਰਤੀ ਵਰਤਾਰਾ ਆ ਤੇ ਉਹ ਕੁਦਰਤੀ ਤੌਰ ਤੇ ਹੋਣਾ ਚਾਹੀਦਾ ਮਤਲਬ ਹੁਣ ਇੱਕ ਹੋਰ ਹੈ ਮਤਲਬ ਤੁਸੀਂ ਫੀਸਾਂ ਜਾਂ ਤਾਂ ਇਹ ਹੈ ਵੀ ਉਹਦੇ ਚ ਕੋਈ ਇੰਡ ਐਂਡ ਕੋਰਟ ਚੱਲ ਜਾਂਦਾ ਕਈ ਕੇਸ ਕੋਰਟ ਉੱਥੇ ਜਿੱਤ ਜਾਂਦੇ ਆ ਜਾ ਕੇ 100% ਆਲਮੋਸਟ ਵੀਜ਼ੇ ਲੱਗਦੇ ਆ ਫਿਰ ਮੈਨੂੰ ਇਹ ਨੀ ਸਮਝ ਆਉਂਦੀ ਵੀ ਡਿਲੇ ਕਰਕੇ ਕੀ ਫਾਇਦਾ ਹੋਇਆ ਇੰਨਾ ਹਨਾ ਉੱਥੇ ਫਿਰ ਉਹ ਜਿਹੜਾ ਰਾਜੇ ਕੁੱਤੇ ਮੁਕੱਦਮ ਹਨਾ ਉਹ ਜਿਹੜੀ ਪਾਣੀ ਦੀ ਤੁੱਕ ਹੈ ਉਹ ਢੁੱਕਦੀ ਆ ਹਨਾ ਖਾਮ ਖਾਈ ਚਲੋ ਇਹ ਵੀ ਆਪਾਂ ਗੱਲ ਆਪਾਂ ਹੋਰ ਵੀ ਕਰਨੀ ਆ ਟ੍ਰੇਡਿੰਗ ਦੀ ਵੀ ਕਰਨੀ ਆ ਪਰ ਇੱਕ ਆਪਾਂ ਬ੍ਰੇਕ ਹੋਗੇ ਸਰਬਜੀਤ ਹੋਣੀ ਵਾਜਾ ਕਰਵਾਉਣ ਥੋੜਾ ਜਿਹਾ ਸਾਹ ਵੀ ਲੈ ਲਓ ਇੰਨੇ ਸਾਰੀ ਹੁਣ ਮਾਈਗ੍ਰੇਸ਼ਨ ਅੱਜੇ ਕਰਾ ਦੇਣੀ ਆ ਸ਼ਨਿਚਰਵਾਰ ਨੂੰ ਕੱਲ ਦਾ ਵੀ ਜਨਮ ਆਪਣੇ ਕੋਲ ਚਲੋ ਜੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258888556।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating quick responding to customer needs.
ASR Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas da. Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 04241155551। ਯੂ ਕੈਨ ਈਮੇਲ ਅਸ
info@sandhubuslines.com.au।
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112961631, 04112292631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-43-51 ਤੇ। MD Spices, MD Spices.
CD Batteries, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413427।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923020।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਜੀ ਮੈਲਬਰਨ ਤੋਂ ਕਿੰਗਲੇਕ ਇਲਾਕੇ ਤੋਂ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ ਮੇਰੇ ਨਾਲ ਡੈਵਨਪੋਰਟ ਟਸਮੈਨੀਆ ਤੋਂ ਸਿਡਨੀ ਵਾਲੇ ਅਮਰੀਕ ਸਿੰਘ ਫਲੋਰਾ ਸ਼ਾਮਲ ਨੇ। ਤੋ ਅਮਰੀਕ ਜੀ ਪ੍ਰੋਗਰਾਮ ਆਪਾਂ ਅੱਗੇ ਵਧਾਉਣੇ ਆ ਤੇ ਸੁਨੇਹੇ ਲੈ ਲਈਏ ਥੋੜੇ ਜਿਹੇ ਪਹਿਲਾਂ ਆਪਣੇ ਸਰੋਤਿਆਂ। ਸਾਡੇ ਨਾਲ ਜੁੜੇ ਨੇ ਜਗਤਾਰ ਸਿੰਘ ਮੈਲਬਰਨ ਵਾਲੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਜਗਤਾਰ ਜੀ, ਕੀ ਹਾਲ ਚਾਲ? ਤੇ ਜਗਤਾਰ ਭਾਜੀ ਹਾਂਗਕਾਂਗ ਵਾਲੇ ਜੀ, ਤੁਹਾਡਾ ਮੈਸੇਜ ਬਸ 2 ਮਿੰਟਾਂ ਚ ਲੈਣੇ ਆਪਾਂ। ਤੇ ਦੀਪਜੋਤ ਸਿੰਘ ਸੋਈ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਕਿ 90-92 ਦੇ ਦੌਰ ਦੇ ਵਿੱਚ ਫੈਂਸੀ ਨੇ ਬੜੇ ਰੰਗ ਦਿਖਾਏ। ਮੇਰਾ ਦੋਸਤ ਆਪਣਾ ਸਾਈਕਲ ਛੱਡ ਕੇ ਕਿਸੇ ਹੋਰ ਦਾ ਚੱਕ ਲਿਆ ਫੈਂਸੀ ਪੀ ਕੇ, ਇੱਥੇ ਕੋਡੀਨ ਸੀ ਨਾ ਕਹਿੰਦੇ। ਤੇ ਬਸ ਫੇਰ ਕੀ, ਦੋ ਤੇਰੀ ਦੇ ਦੋ ਤੋਰੀ ਦੇ ਉੱਤੇ ਸ਼ੁਰੂ ਹੋ ਗਈ ਫੈਂਸੀ, ਅੱਜ ਚਿੱਟੇ ਤੱਕ ਪਹੁੰਚ ਗਈ। ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ। ਬਸ ਉਹ ਜਿਹੜਾ ਯੂਥ ਵਿੱਚ ਨਸ਼ੇ ਦਾ ਰੁਝਾਨ ਹੈ, ਉਦੋਂ ਫੈਂਸੀ ਅਵੇਲੇਬਲ ਹੁੰਦੀ ਸੀ ਕੈਮਿਸਟਾਂ ਦੇ, ਉਹਨਾਂ ਨੇ ਫੈਂਸੀ ਨੂੰ ਚੱਕ ਕੇ ਹੁਣ ਦੂਜੇ ਡਰੱਗ ਰੱਖ ਲਏ ਆ। ਤੇ ਬਸ ਨੌਜਵਾਨ ਜਿਹੜੇ ਆ ਉਹ ਚੌੜ ਚੌੜ ਦੇ ਵਿੱਚ ਡਰੱਗ ਚੱਕੀ ਜਾਂਦੇ ਆ। ਰੁਪਿੰਦਰ ਗਿੱਲ ਕਹਿ ਰਹੇ ਨੇ ਮੋਗੇ ਵਾਲੇ ਵੀ, ਤੁਸੀਂ ਕਹਿੰਦੇ ਸੀ ਫੋਟੋ ਭੇਜਿਆ ਕਰੋ, ਆਹ ਚੱਕੋ ਫੋਟੋ ਵੀ, ਕਿਆ ਘੈਂਟ ਭੇਜੀ ਆ। ਪ੍ਰਾਈਮ ਮਿਨਿਸਟਰ ਨੇ ਆਪ ਸੈਲਫੀ ਲਈ ਜੀ, ਕਿਆ ਬਾਤ ਹੈ, ਵੈਲਕਮ ਕਰਨ ਵਾਲੇ ਆਪ ਸੈਲਫੀ ਲਈ ਆ, ਇਹਨੂੰ ਕਹਿੰਦੇ ਚੜਾਈ। ਰੁਪਿੰਦਰ ਜੀ ਨਜ਼ਾਰੇ ਲਿਆਤੇ ਫੋਟੋ, ਮੈਂ ਦੇਖੀ ਸੀ ਤੁਹਾਡੀ ਫੇਸਬੁੱਕ ਤੇ, ਕਰੋ ਸਰਵੀਰ ਜੀ ਸ਼ੇਅਰ ਵੇ ਸਾਰੇ ਸਰੋਤਿਆਂ ਨੂੰ। ਪ੍ਰਾਈਮ ਮਿਨਿਸਟਰ ਨੇ ਫੋਟੋ ਖਿੱਚੀ, ਆਪ ਫੋਟੋ ਖਿੱਚੀ ਹੈ ਸੈਲਫੀ, ਕਿਆ ਬਾਤ ਹੈ, ਚੜਾਈ ਹੈ ਜੀ। ਧਨੀ ਹੁਣੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਮੈਨੂੰ ਲੱਗਦਾ ਭਾਜੀ ਨੂੰ ਨੌ ਦੇ ਹੱਥ ਦੀਆਂ ਰੋਟੀਆਂ ਖਾਣ ਦੀ ਕਾਹਲੀ ਪੈ ਗਈ ਹੈ ਭਾਜੀ, ਤਾਂ ਹੀ ਅੱਜ ਇਮੀਗ੍ਰੇਸ਼ਨ ਤੇ ਗੁੱਸਾ ਕੱਢ ਰਹੇ ਹੋ ਸਕਦਾ। ਪਰ ਇੱਦਾਂ ਭੀ ਅਮਰੀਕ ਜੀ, ਜੋ ਤਨ ਲਾਗੇ ਸੋ ਤਨ ਜਾਣੇ, ਹਨਾ, ਭੀ ਜਦੋਂ ਫਿਰ ਪੈਂਦੀ ਹੈ ਨਾ ਫੇਰ ਪਤਾ ਲੱਗਦਾ ਆ। ਪਰ ਅਸੀਂ ਇਹਨਾਂ ਪ੍ਰੋਸੈਸ ਦੇ ਵਿੱਚੋਂ ਨਿਕਲ ਚੁੱਕੇ ਹਾਂ, 4-5 ਸਾਲ 6 ਸਾਲ ਬਹੁਤ ਰਗੜ ਹੋ ਚੁੱਕੇ ਹਾਂ, ਸਾਨੂੰ ਪਤਾ ਹੈ ਕੋਰਟਾਂ ਕਚਹਿਰੀਆਂ ਵੀ ਨੋ ਕਿੱਦਾਂ ਇਹ ਆਪਰੇਟ ਕਰਦੇ ਆ। ਜਦੋਂ ਇਹ ਨਾ ਅਮਰੀਕ ਜੀ ਇਹ ਗੱਲ ਹੈ ਤੇ ਇਮੀਗ੍ਰੇਸ਼ਨ ਵਾਲੇ ਕਹਿੰਦੇ ਆ ਕਿ ਇੱਕ ਵਾਰੀ ਨਾ ਕਰ ਦੇਣ ਫਿਰ ਝੋਟੇ ਵਾਲੀ ਅੜੀ ਆ, ਫਿਰ ਉਹ ਧੁਰ ਤੱਕ ਕੋਰਟ ਤੱਕ ਹਾਰੀ ਚਲੇ ਜਾਂਦੇ ਆ ਬੇਸ਼ੱਕ, ਪਰ ਨਾ ਰੱਖਦੇ, ਗਲਤੀ ਨੀ ਮੰਨਦੇ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਬਿਲਕੁਲ ਬਿਲਕੁਲ ਠੀਕ ਹੈ ਅਮਨਦੀਪ, ਜਿਹੜੇ ਇਸੀ ਪ੍ਰੋਸੈਸ ਵਿੱਚ ਕਿਸੇ ਪੈ ਜਾਂਦੇ ਆ ਨਾ ਇਮੀਗ੍ਰੇਸ਼ਨ ਦੀ, ਇੱਕ ਵਾਰੀ ਨਾ ਹੋ ਜਾਵੇ ਤਾਂ ਫਿਰ ਉਹ ਕਾਫੀ ਲੰਬੀ ਪ੍ਰੋਸੈਸ ਚੱਲਦੀ ਹੈ,
ਕਾਫੀ ਚੱਲਦੀ ਆ। ਪਰ ਇੱਕ ਹੈਗਾ ਵੀ ਮਤਲਬ ਇਹ ਇਹਨਾਂ ਦਾ ਡਿਪਾਰਟਮੈਂਟ ਇੱਦਾਂ ਦਾ ਆ ਤੇ ਇਹਨਾਂ ਨੇ ਫਿਰ ਆਪਣੀ ਗਲਤੀ ਨੀ ਮੰਨਣੀ
ਜੀ,
ਗਲਤੀ ਨੀ ਮੰਨਣੀ, ਕੋਰਟਾਂ ਚ ਜਾਣਾ ਹੀ ਪੈਣਾ। ਤੁਹਾਡਾ ਉੜਕ ਦੇਖਦੇ ਰਹਿੰਦੇ ਵੀ ਕਿੰਨੀ ਕੁ ਦੂਰ ਤੱਕ ਜਾਂਦੇ ਆ, ਤੁਹਾਡਾ 25-30 ਹਜ਼ਾਰ ਡਾਲਰ ਦਾ ਨੁਕਸਾਨ ਹੀ ਨੀ, 50,000 ਤੱਕ ਕਰਾ ਦੇਣਾ, ਆਪਣੇ ਡਿਪਾਰਟਮੈਂਟ ਦਾ ਵੀ 50,000 ਲੱਖ ਡਾਲਰ ਕਰਾ ਲੈਣਾ ਨੁਕਸਾਨ, ਇਹ ਵੀ ਇਹਨਾਂ ਦੀ ਇੱਕ ਹੈਗੀ ਆ। ਪਰ ਇੱਕ ਗੱਲ ਜ਼ਰੂਰ ਹੈ ਤੇ ਜਦੋਂ ਇਹ ਕੇਸ ਫਿਰ ਹਾਰਦੇ ਆ ਜਿਹੜਾ, ਤਾਂ ਉਹ ਫਿਰ ਇਹਨਾਂ ਨੂੰ ਫਿਰ ਛੁੱਟੀ, ਜਿਹੜੇ ਆਫਿਸਰਾਂ ਨੇ ਕੀਤਾ ਹੁੰਦਾ ਉਹਨਾਂ ਦੀ ਛੁੱਟੀ ਵੀ ਹੁੰਦੀ ਆ ਫਿਰ ਬਾਅਦ ਚ, ਜਦ ਇਹਨਾਂ ਦੀ ਆਡਿਟ ਹੁੰਦਾ ਨਾ, ਉਹ ਵੀ ਕੋਈ ਵਧੀਆ ਨੀ ਹੁੰਦਾ। ਪਰ ਇੱਕ ਕਹਿ ਲੋ ਕਿ ਸੱਪ ਦੇ ਮੂੰਹ ਚ ਕੋੜ ਕਿਹੜੀ ਅੜ ਜਾਂਦੀ ਹੈ ਫਿਰ ਡਿਪਾਰਟਮੈਂਟ ਦੇ, ਵੀ ਅਸੀਂ ਆਪਣੀ ਗਲਤੀ ਨੀ ਮੰਨਣੀ। ਇਹਨਾਂ ਨੂੰ ਵੈਸੇ ਮੰਨ ਲੈਣੀ ਚਾਹੀਦੀ ਆ ਅਪੀਲ ਦਲੀਲ ਜਿਹੜੀ ਆ ਵੀ ਜੈਨੂਅਨ ਹੈਗੀ ਆ, ਤੇ ਕੋਰਟਾਂ ਦੇ ਵਿੱਚ ਵੀ ਹਾਰਦੇ ਹੀ ਆ ਜਾ ਕੇ, ਸੋ ਮਤਲਬ ਥੋੜਾ ਜਿਹਾ ਆਪਣਾ ਜਿਹੜਾ ਬਿਊਰੋਕਰੇਸੀ ਦਾ ਪੂਰਾ ਇਹ ਥੋੜਾ ਨਹੀਂ ਬਹੁਤ ਜ਼ਿਆਦਾ ਦਿਖਾਉਂਦੇ ਆ। ਚਾਹੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਕਿ ਆਪਾਂ ਜਿਹੜੀ ਮਾਈਗ੍ਰੇਸ਼ਨ ਦੀ ਪ੍ਰੋਬਲਮ ਹੈ ਨਾ, ਉਹ ਕੱਲੇ ਸਟੂਡੈਂਟਸ ਦੀ ਨਹੀਂ ਹੈਗੀ, ਉਹ 4-5-7 ਟੈਂਪਰੇਰੀ ਵਰਕਰ ਦੀ ਨਹੀਂ ਹੈਗੀ, ਇਹ ਪ੍ਰੋਬਲਮ ਸਾਰਿਆਂ ਨੂੰ ਹੀ ਆ। ਸਾਡੇ ਵਰਗਿਆਂ ਨੂੰ ਜਿਹਨਾਂ 30-30 ਸਾਲ ਹੋ ਗਏ ਇੱਥੇ ਰਹਿੰਦੇ ਨੇ, ਉਹਨਾਂ ਨੂੰ ਵੀ ਇਹਨਾਂ ਨਾਲ ਸਮੱਸਿਆ ਆ ਇਸ ਡਿਪਾਰਟਮੈਂਟ ਦੇ ਨਾਲ। ਸੋ ਇਸ ਕਰਕੇ ਇਹ ਯੂਨੀਵਰਸਲ ਪ੍ਰੋਬਲਮ ਹੀ ਆ। ਚਲੋ ਅੱਗੇ ਆਪਾਂ ਸੁਨੇਹੇ ਵੀ ਲੈਣੇ ਆ, ਗੱਲਾਂ ਬਾਤਾਂ ਵੀ ਕਰਨੀਆਂ। ਤੇ ਹਰਿੰਦਰ ਸਿੰਘ ਸੀਵੀਆਰ ਡੈਂਡੇਡੋਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ ਜੀ। ਤੇ ਕੁਲਦੀਪ ਬਲ ਕਹਿ ਰਹੇ ਨੇ ਕਿਆ ਬਾਤ ਹੈ ਜੀ, ਉੱਚੀ ਥਾਂ ਤੋਂ ਪ੍ਰੋਗਰਾਮ ਹੋ ਰਿਹਾ। ਹਾਂਜੀ, ਕਿੰਗਲਾ ਉੱਚੀ ਥਾਂ ਹੈ ਜੀ, 700 ਮੀਟਰ ਤੇ ਆ, ਉੱਥੇ ਬਰਫ਼ ਵੀ ਦਿੱਤੀ ਆ ਵੀ ਪੈਣੀ ਆ, 700 ਮੀਟਰ ਤੇ ਇੱਕ ਦੋ ਨੇ ਪਈ ਨੀ ਪਰ ਬਚਾਅ ਹੋ ਗਿਆ। ਔਰ ਕੁਲਵੀਰ ਸਿੰਘ ਸਿਡਨੀ ਵਾਲੇ ਕਹਿ ਰਹੇ ਨੇ ਐਜ਼ ਆਈ ਕਮ ਟੂ ਨੋ ਦੈਟ ਵੀਜ਼ਾ ਡਿਲੇ ਇਜ਼ ਮੇਨਲੀ ਡਿਊ ਟੂ ਸ਼ੋਰਟੇਜ ਆਫ ਸਟਾਫ। ਅਮਰੀਕ ਜੀ, ਇਹ ਵੀ ਗੱਲ ਮੈਂ ਕਰਨਾ ਚਾਹੁੰਦਾ, ਜੇ ਸ਼ੋਰਟੇਜ ਆਫ ਸਟਾਫ ਹੈ ਫੀਸਾਂ ਤੇ ਕਿਉਂ ਲੈਂਦੇ ਆ ਪੂਰੀਆਂ?
ਜੀ, ਫੀਸ ਵੀ ਘੱਟ ਲੈਣੀ ਚਾਹੀਦੀ, ਜੇ ਜਿੰਨਾ ਡਿਲੇ ਹੁੰਦਾ ਉਨੀ ਫੀਸ ਤੇ ਕਨਸੈਸ਼ਨ ਹੋਣਾ ਚਾਹੀਦਾ।
ਕਨਸੈਸ਼ਨ ਹੋਣਾ ਚਾਹੀਦਾ, ਇਹਦਾ ਲਾਅ ਹੋਣਾ ਚਾਹੀਦਾ ਵੀ ਜੇ ਨਿਰਧਾਰਤ ਸਮਾਂ ਇੰਨਾ ਐਪਲੀਕੇਸ਼ਨ ਦਾ ਜੇ ਨਹੀਂ ਹੈਗਾ ਤਾਂ ਉਹਨਾਂ ਨੂੰ ਉਹਨਾਂ ਦੇ ਇੰਟਰਸਟ ਚਾਰਜ ਕਰਕੇ ਮੁੜ ਕੇ ਦੇਣੇ ਚਾਹੀਦੇ ਪੈਸੇ,
ਠੀਕ ਹੈ ਨਾ,
ਤੇ ਰੀਫੰਡ ਹੋਣਾ ਚਾਹੀਦਾ। ਹੁਣ ਤੁਸੀਂ ਕਿਤੇ ਵੀ ਬਿੱਲ ਦਿਓ, ਕੁਛ ਦਿਓ, ਪੈਸੇ ਪਹਿਲਾਂ ਲੈ ਲੈਂਦੇ ਆ, ਕੰਮ ਕਰਦੇ ਨੀ ਹੈਗੇ, ਸਟਾਫ ਇਹਨਾਂ ਕੋਲ ਨਹੀਂ ਹੈਨਾ, ਇਹ ਇਹਨਾਂ ਇਹਨਾਂ ਤੇ ਕੋਈ ਲਾਅ ਨਹੀਂ ਲਾਗੂ ਹੁੰਦਾ, ਮਤਲਬ ਕੰਜ਼ਿਊਮਰ ਵਾਲਿਆਂ ਦਾ। ਮੈਨੂੰ ਮੈਂ ਹਾਂਜੀ ਮੈਂ ਇਹੀ ਕਹਿੰਦਾ ਕਿ ਜਿੱਦਾਂ ਬਾਕੀ ਕੋਈ ਵੀ ਹੈ, ਤੁਸੀਂ ਤੁਹਾਨੂੰ ਟੈਲੀਫੋਨ ਦਾ ਬਿੱਲ ਹੈ ਜਾਂ ਬਿਜਲੀ ਦਾ ਬਿੱਲ ਹੈ, ਤੁਸੀਂ ਇੰਨੀ ਤਰੀਕ ਤੱਕ ਦੇਣਾ ਹੁੰਦਾ, ਤੁਸੀਂ ਪਹਿਲਾਂ ਬਿਜਲੀ ਵਰਤਦੇ ਆ ਮਗਰੋਂ ਬਿੱਲ ਆਉਂਦਾ ਆ, ਫਿਰ ਤੁਸੀਂ ਉਹਦੇ ਵਿੱਚ ਨਹੀਂ ਦਿੰਦੇ ਤਾਂ ਤੁਹਾਡਾ ਕਨੈਕਸ਼ਨ ਕੱਟ ਦਿੰਦੇ ਆ ਰਿਮਾਈਂਡਰ ਦੇ ਕੇ, ਹਨਾ। ਇਹ ਪਹਿਲਾਂ ਪੈਸੇ ਲੈਂਦੇ ਆ, ਕੰਮ ਫੇਰ ਨੀ ਤੁਹਾਡਾ ਕਰਦੇ, ਹਨਾ। ਰੱਖਣੇ ਹੀ ਨਹੀਂ, ਫੀਸ ਕਾਹਦੀ ਲੈ ਲਈ ਜਦੋਂ ਤੁਸੀਂ ਕੰਮੇ ਨੀ ਕਰਨਾ, ਡਿਲੇ ਕਰਨਾ, ਹਨਾ। ਏਦਾਂ ਨੀ ਹੋਣਾ ਚਾਹੀਦਾ, ਪ੍ਰੋਪਰ ਮਤਲਬ ਸਕੂਟਨੀ ਹੋਣੀ ਚਾਹੀਦੀ। ਇਹ ਡਿਪਾਰਟਮੈਂਟ ਬਹੁਤ ਹੀ ਲੂਜ਼ ਹੈ, ਔਰ ਮੈਂ ਕਈ ਵਾਰੀ ਉਦਾਂ ਇਹਤੇ ਗੱਲ ਵੀ ਕਰ ਚੁੱਕਿਆ ਵੀ ਇਹ ਫੇਅਰ ਨੀ ਹੈਗਾ, ਜਾਂ ਇੱਦਾਂ ਕਰ ਦੇਣਾ ਚਾਹੀਦਾ ਜੇ ਖੁੱਲ੍ਹਾ ਹੀ ਰੱਖਣਾ ਆ ਤੇ ਫੀਸ ਉਦੋਂ ਲੈਣ ਜਦੋਂ ਇਹਨਾਂ ਨੇ ਫਾਈਲ ਖੋਲਣੀ ਆ, ਫਾਈਲ ਜਮ੍ਹਾਂ ਹੋ ਲੈਂਦੇ ਹੋ, ਪਹਿਲਾਂ ਜਿਹੜੀ ਮੁੱਢਲੀ ਫੀਸ ਲੈ ਲਓ ਛੋਟੀ ਥੋੜੀ, ਜਦੋਂ ਇਹਨਾਂ ਨੇ ਖੋਲਣੀ ਆ ਫੀਸ ਉਦੋਂ ਫਿਰ ਪ੍ਰੋਪਰ ਲਵੇ ਵੀ ਹੁਣ ਅਸੀਂ ਚਲਾਉਣ ਲੱਗੇ, ਬੰਦਾ ਹਾਇਰ ਕਰ ਲਿਆ ਹੁਣ ਪੈਸੇ ਦੇਣੇ ਨੇ, ਇੱਦਾਂ ਕਰ ਲੈਂਦੇ। ਬਸ ਐਂ ਹੈ, ਆਪਣੀ ਚਲਾਈ ਜਾਂਦੇ ਆ, ਬਹੁਤ ਸਾਰੇ ਇਹਨਾਂ ਨੂੰ ਆਪਣੇ ਸੈਟਿੰਗ ਕਰਨੀ ਪੈਣੀ ਹਜੇ। ਮਨਜੀਤ ਸੈਣੀ ਸਾਡੇ ਨਾਲ ਜੁੜੇ ਨੇ, ਹਾਂਜੀ ਭਾਜੀ ਦਲਜੀਤ ਸਿੰਘ ਜੀ, ਐਮ ਡੀ ਸਪਾਈਸਿਸ ਵਾਲੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਕਹਿੰਦੇ ਰੇਡੀਓ ਸੁਣ ਰਹੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਫ੍ਰੈਂਚਿਸ ਫੋਰੈਸਟ ਵਾਲਿਆਂ ਦਾ, ਡੀ ਵਾਈ ਦੇ ਵਿੱਚ ਹੈ ਜੀ ਐਮ ਡੀ ਸਪਾਈਸਿਸ, ਤੇ ਸਾਨੂੰ ਸਪੋਂਸਰ ਵੀ ਕਰ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਜੀ ਆਇਆਂ ਨੂੰ। ਤੇ ਜਗਤਾਰ ਭਾਜੀ ਨੇ ਮੈਸੇਜ ਭੇਜਿਆ ਸੀ ਕਿ ਸਤਿ ਸ੍ਰੀ ਅਕਾਲ ਸਿੱਧੂ ਵੀਰੇ ਤੇ ਫਲੋਰਾ ਵੀਰ ਜੀ, ਤੇ ਅੱਜ ਕੱਲ ਪੰਜਾਬ ਸਰਕਾਰ ਦੇ ਹਵਾਈ ਝੂਟਿਆਂ ਦਾ ਰੌਲਾ ਪਿਆ ਹੋਇਆ, ਖਾਸ ਕਰਕੇ ਇੱਕ ਝੂਟੇ ਦਾ ਚੰਡੀਗੜ੍ਹ ਤੋਂ ਖਰੜ ਤੱਕ ਬੱਲੇ। ਆਰ ਟੀ ਆਈ ਤੋਂ ਪਤਾ ਲੱਗਦਾ ਕਿ ਪਿਛਲੀ ਸਰਕਾਰ ਨੇ 121 ਕਰੋੜ ਦੇ ਹਵਾਈ ਝੂਟੇ ਲਏ, ਜ਼ਿਆਦਾਤਰ ਭੋਗਾਂ ਬਰਸੀਆਂ ਤੇ ਸ਼ੋਕ ਸਭਾਵਾਂ ਚ ਸ਼ਾਮਿਲ ਹੋਣ ਲਈ ਝੂਟੇ ਲਏ ਗਏ। ਕਰਜ਼ੇ ਚ ਗ੍ਰਸੇ ਪੰਜਾਬ ਲਈ ਕੀ ਸਰਕਾਰਾਂ ਲਈ ਇਹ ਝੂਟੇ ਜ਼ਰੂਰੀ ਹਨ, ਤੁਹਾਡਾ ਕੀ ਕਹਿਣਾ ਹੈ? ਬਾਕੀ ਰਵਾਇਤੀ ਨਸ਼ੇ ਕਿਸੇ ਜਾਨ ਨਹੀਂ ਲੈਂਦੇ, ਉਲਟੇ ਉਹ ਖਾ ਕੇ ਆਮ ਲੋਕ ਇਨਸਾਨ ਨਾਲ ਜ਼ਿਆਦਾ ਕੰਮ ਕਰਦੇ ਹਨ। ਕੱਲ ਦੀ ਮੋਦੀ ਤੇ ਰਾਹੁਲ ਦੀ ਬਾਰੇ ਹੋਈ ਗੱਲਬਾਤ ਹਰਸਿਮਰਤ ਕਾਫੀ ਭੜਕ ਰਹੀ ਹੈ, ਇੱਥੋਂ ਤੱਕ ਕਿ ਰਾਹੁਲ ਨੂੰ ਪੱਪੂ ਤੱਕ ਕਹਿ ਦਿੱਤਾ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ? ਤੇ ਬਾਕੀ ਕਹਿੰਦੇ ਕਿ ਸਾਡੇ ਵੀ ਇੱਥੇ ਦੇਖਿਆ ਗਿਆ ਕਿ ਚਾਹ ਫਿੱਕੀ ਤੇ ਜਲੇਬੀਆਂ ਦਾ ਥਾਲ। ਮੈਨੂੰ ਤਾਂ ਇਹ ਲੱਗਦਾ ਹਰਸਿਮਰਤ ਦੀ ਜਿਹੜੀ ਗੱਲ ਹੈ ਵੀ ਤੂੰ ਮੈਂ ਤਾਂ ਰਾਹੁਲ ਗਾਂਧੀ ਤੇ ਮੋਦੀ ਕਰ ਰਹੇ ਨੇ, ਜੱਫੀਆਂ ਉਹ ਭਰ ਰਹੇ ਨੇ, ਮੈਨੂੰ ਲੱਗਦਾ ਹਰਸਿਮਰਤ ਐਵੀ ਵਿੱਚ ਖਾਮ ਖਾਈ ਨੰਬਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹੋਰ ਤਾਂ ਕੁਛ ਨੀ ਹੈਗਾ। ਅਮਰੀਕ ਜੀ,
ਵੈਸੇ ਬਹਿਸ ਮੈਂ ਸੁਣੀ ਨੀ, ਬਹਿਸ ਲਾਈਵ ਆ ਰਹੀ ਸੀ ਕੱਲ, ਮੈਂ ਉਸੇ ਵੇਲੇ ਆਪਣੇ ਦੋਸਤ ਨੂੰ ਫੋਨ ਕਰ ਰਿਹਾ ਸੀ ਮਾਲਪੁਰ ਪੰਜਾਬ ਦੇ ਵਿੱਚ, ਤੇ ਉਹ ਕਹਿ ਰਹੇ ਸੀ ਕਾਫੀ ਬਹਿਸ ਜਿਹੜੀ ਹੈ ਕਾਫੀ ਗਰਮੋ ਗਰਮੀ ਨਾਲ ਸਟਾਰਟ ਹੋਈ ਹੈ, ਚੱਲ ਵੀ ਰਹੀ ਆ, ਤੇ ਪੰਜਾਬ ਦੀ ਚਲੋ ਪੰਜਾਬ ਦੇ ਬਾਰੇ ਵੀ ਗੱਲ ਕਰਦੇ ਆ ਕਿ ਗਲਾਸ ਰੂਟ ਵਾਲੇ ਲੋਕ ਕੀ ਕਹਿੰਦੇ ਆ, ਬਾਅਦ ਚ ਕਰਦੇ ਆ, ਪਹਿਲਾਂ ਇਸ ਗੱਲ ਨੂੰ ਵੀ ਖਤਮ ਕਰ ਲਓ।
ਹਾਂਜੀ, ਤੇ ਦੂਜਾ ਨਸ਼ਿਆਂ ਦੀ ਵੀ ਗੱਲ ਕੀਤੀ, ਕਹਿੰਦੇ ਜਿਹੜੇ ਰਵਾਇਤੀ ਨਸ਼ੇ ਸੀਗੇ ਨਾ, ਜਿੱਦਾਂ ਫੀਮ ਹੋ ਗਏ, ਡੋਡੇ ਹੋ ਗਏ, ਭੰਗ ਹੋ ਗਈ, ਇਹ ਖਾ ਕੇ ਲੋਕੀ ਮਰਦੇ ਨੀ ਸੀ ਬਹੁਤੀ, ਓਦਾਂ ਠੀਕ ਹੈ ਉਹ, ਮਤਲਬ ਨਸ਼ੇ ਜਿਹੜੇ ਮਾੜੇ ਸੀ, ਪਰ ਆ ਜਿਹੜੇ ਹੁਣ ਚਿੱਟੇ ਵਾਲੇ ਅੱਤੇ ਕਰਾਤੀ ਹੈ ਨਾ। ਤੇ ਦੂਜੇ ਜਿਹੜਾ ਆਰ ਟੀ ਆਈ ਦੀ ਗੱਲ ਕੀਤੀ ਆ, ਤੇ ਹਵਾਈ ਝੂਟਿਆਂ ਦੇ ਬਾਰੇ ਕਹਿੰਦੇ ਕੀ ਖਿਆਲ ਹੈ ਵੀ 121 ਕਰੋੜ ਰੁਪਈਏ ਦੇ ਹਵਾਈ ਝੂਟੇ ਲਏ ਆ, ਜਾਣੀ ਕਿ ਏਅਰ ਬਿੱਲ ਆਇਆ ਆ ਚੰਡੀਗੜ੍ਹ ਤੋਂ ਖਰੜ ਤੱਕ। ਮੈਨੂੰ ਲੱਗਦਾ ਅਮਰੀਕ ਜੀ ਜਿੰਨਾ ਏਅਰਪੋਰਟ ਤੱਕ ਜਾਣ ਨੂੰ ਟਾਈਮ ਲੱਗਦਾ ਹੋਊਗਾ ਉਨਾ ਤੱਕ ਉਨੇ ਚ ਤਾਂ ਬੰਦਾ ਖਰੜ ਵੀ ਪਹੁੰਚ ਜਾਂਦਾ ਹੋਊਗਾ।
ਅਮਨ ਨੀ ਭਾਈ ਜੇ ਵੈਸੇ ਇਹਨਾਂ ਦੀ ਗੱਲ ਤਾਂ ਠੀਕ ਆ ਕਿ ਜੇ ਨਹੀਂ ਹੋਣਾ ਚਾਹੀਦਾ, ਜੇ ਹਵਾਈ ਝੂਟੇ ਨਾ ਲੈਂਦੇ ਨਾ, ਜੇ ਉਹ ਜ਼ਮੀਨੀ ਝੂਟੇ ਲੈ ਕੇ ਕਾਰਾਂ ਵਿੱਚ ਆਉਂਦੇ ਤਾਂ ਖਰਚਾ ਇਹਦੇ ਨਾਲ ਜ਼ਿਆਦਾ ਹੋ ਜਾਣਾ ਸੀ, ਕਿਉਂਕਿ ਲੋਕਾਂ ਦੇ ਸੜਕਾਂ ਰੁਕਣੀਆਂ ਸੀ, ਲੋਕਾਂ ਨੂੰ ਕੰਮ ਤੋਂ ਜਾਣ ਨੂੰ ਉਹਨਾਂ ਨੂੰ ਜਾਣ ਨੂੰ ਨੀ ਮਿਲ ਸਕਦਾ ਸੀ, ਕਿਉਂਕਿ ਉਹਦੇ ਨਾਲ ਫਿਰ ਬਲੋਕੇਜ ਬਹੁਤ ਹੋ ਜਾਂਦੀ ਆ, ਪ੍ਰੋਡਕਟਿਵਿਟੀ ਲੈਵਲ ਬਹੁਤ ਘੱਟ ਜਾਂਦਾ, ਨੁਕਸਾਨ ਉਹ ਤੋਂ ਜ਼ਿਆਦਾ ਹੋ ਸਕਦਾ ਜੇ ਉਹ ਕਾਰਾਂ ਯੂਜ਼ ਕਰਦੇ। ਇਹ ਸ਼ੁਕਰ ਹੈ ਹਵਾਈ
ਨਾਲੇ ਲੋਕ ਬਹੁਤ ਦੁਖੀ ਆ, ਕਾਫਲੇ ਜਾਂਦੇ ਜੀ ਸੜਕਾਂ ਬਲੋਕ ਕਰਨ ਲਈ। ਮੈਂ ਵੀ ਕਹਾਂ ਮੈਂ ਗਿਆ ਉੱਥੇ ਕੋਈ ਵੀ ਨਹੀਂ ਕਾਫਲਾ ਜਾਂਦਾ, ਆਰਾਮ ਨਾਲ ਕੋਈ ਨੇਤਾ ਜਾਂਦਾ ਨੀ। ਹੁਣ ਪਤਾ ਲੱਗਿਆ ਉਹ ਤਾਂ ਖਰੜ ਤੱਕ ਵੀ ਜਹਾਜ਼ ਚ ਜਾਣ ਲੱਗ ਪਏ, ਕਹਿੰਦੇ ਲੋਕਾਂ ਦੀ ਸਹੂਲਤ ਦੇ ਲਈ ਸਾਨੂੰ ਜਾਣਾ ਪੈਂਦਾ ਜਹਾਜ਼ ਚ ਜੀ, ਇਹ ਵੀ ਹੋ ਸਕਦਾ। ਓਦਾਂ ਵੈਸੇ ਖਰੜ ਤੱਕ ਜੇ ਜਾਣਾ ਹੋਵੇ ਨਾ ਮੋਹਾਲੀ ਤੋਂ, ਜਿੱਦਾਂ ਪਿਛਲੇ 2-3 ਸਾਲ ਆ, ਹੁਣ ਤਾਂ ਮੈਨੂੰ ਪਤਾ ਨੀ ਉਹ ਕੰਪਲੀਟ ਹੋ ਗਿਆ ਕਿ ਨਹੀਂ, ਉਹ ਵਾਕਿਆ ਉੱਥੇ 1.5-2 ਘੰਟੇ ਲੱਗ ਜਾਂਦੇ ਆ ਇੰਨਾ ਉੱਥੇ, ਕਿਉਂਕਿ ਕੰਸਟਰਕਸ਼ਨ ਚੱਲਦੀ ਆ, ਜਿਹੜਾ ਬਾਈਪਾਸ ਵਗੈਰਾ ਬਣ ਰਹੇ ਆ ਨਾ।
ਤੇ
ਹਾਂ ਮੈਨੂੰ ਲੱਗਦਾ ਤਾਂ ਕਰਕੇ ਉਹਨਾਂ ਨੂੰ ਖਰੜ ਤੱਕ ਜਾਣ ਦੇ ਲਈ ਜਹਾਜ਼ ਫੜਨਾ ਪੈਂਦਾ ਹੋਊਗਾ। ਓਦਾਂ ਮੇਰਾ ਖਿਆਲ 15 ਕਿਲੋਮੀਟਰ ਹੀ ਆ, ਜਿੰਨਾ ਹੈਗਾ ਚੜ੍ਹਦਾ ਕਿੱਧਰ ਹੋਊਗਾ ਤੇ ਲਹਿੰਦਾ ਕਿੱਧਰ ਹੋਊਗਾ,
ਲਹਿੰਦਾ ਕਿੱਧਰ ਹੋਊਗਾ, ਇਹ ਵੀ ਸੋਚਣ ਵਾਲੀ ਗੱਲ ਆ।
ਇਹ ਤਾਂ ਉਹਦਾ ਅੰਮ੍ਰਿਤਸਰ ਏਅਰਪੋਰਟ ਤੋਂ ਕਹਿੰਦੇ ਜਹਾਜ਼ ਚੜ੍ਹਦਾ ਸੀਗਾ, ਤੇ ਉਹ ਚੜ੍ਹਦਾ ਚੜ੍ਹਦਾ ਕਈ ਵਾਰੀ ਪਾਕਿਸਤਾਨ ਦਾ ਬਾਰਡਰ ਪਾਰ ਕਰ ਦਿੰਦਾ ਸੀਗਾ ਦੂਜੇ ਪਾਸੇ ਲਾਹੌਰ ਵੱਲੋਂ, 20 ਕਿਲੋਮੀਟਰ ਹੀ ਹੈ ਨਾ।
ਹਾਂਜੀ ਹਾਂਜੀ ਹਾਂਜੀ।
ਤੇ ਮੈਨੂੰ ਇਹ ਨੀ ਸਮਝ ਆਉਂਦੀ ਵੀ 15 ਕਿਲੋਮੀਟਰ ਖਰੜ ਹੈ ਤੇ ਉਹ ਮਤਲਬ ਚੜ੍ਹਦਾ ਚੜ੍ਹਦਾ ਮਤਲਬ ਤੇ ਗਾਂ ਰੋਪੜ ਤੋਂ ਮੁੜ ਕੇ ਆਉਂਦਾ ਹੋਊਗਾ ਉਤਰਨ ਦੇ ਲਈ ਹੈ ਨਾ।
ਹੈਲੀਕਾਪਟਰ ਹੋਣੇ, ਮਤਲਬ ਹੈਲੀਕਾਪਟਰ ਦੀ ਗੱਲ ਕਰਦੇ ਹੁਣੇ, ਉਹ ਛੋਟੇ ਰੇਂਜ ਚੱਲਦੇ ਆ।
ਉਹ ਸੱਚ ਇਹ ਹੈਲੀਕਾਪਟਰ ਇਹ ਤਾਂ ਸਿੱਧੇ ਜਾਂ ਤਾਂ ਸਾਂਗ ਹੋ ਜਾਂਦਾ ਨਾ ਪੱਖੇ ਨਾਲ।
ਹਾਂਜੀ ਹਾਂਜੀ।
ਉਹ ਏਦਾਂ ਹੀ ਸਾਨੂੰ ਇੱਥੇ ਭਾਜੀ ਗੱਲ ਸੁਣਾਉਂਦੇ ਹੁੰਦੇ, ਕਹਿੰਦੇ ਸਾਡਾ ਇੱਕ ਵਾਰੀ ਤਾਇਆ ਬਹੁਤ ਜ਼ਖਮੀ ਹੋ ਗਿਆ, ਖਬਰ ਲੈਣ ਗਏ, ਤੇ ਪੁਰਾਣੇ ਟਾਈਮ ਦੀ ਗੱਲ ਹੈ, ਉਦੋਂ ਕਹਿੰਦੇ ਹੈਲੀਕਾਪਟਰ ਨਵੇਂ ਨਵੇਂ ਆਏ ਸੀਗੇ ਗੋਰਿਆਂ ਦੇ ਟਾਈਮ ਦੇ, ਤੇ ਬਾਬਾ ਤਾਇਆ, ਤਾਂ ਉਹ ਕਹਿੰਦੇ ਤਾਇਆ ਕੀ ਗੱਲ ਹੋ ਗਈ, ਕਹਿੰਦਾ ਮੈਂ ਹੈਲੀਕਾਪਟਰ ਲੈ ਲਿਆ, ਤਾਂ ਕਹਿੰਦਾ ਅੜਬ ਬਹੁਤ ਸੀਗਾ ਤਾਇਆ, ਤੇ ਦਬਕਾ ਮਾਰਦਾ ਸੀਗਾ ਲੋਕਾਂ ਦੀ, ਤਰਾਹ ਕੱਢ ਦਿੰਦਾ ਸੀਗਾ ਆਪਣੇ ਜਿਹੜੇ ਨੌਕਰਾਂ ਦੀ ਹੈ, ਜਹਾਜ਼ ਕਹਿੰਦਾ ਚੜਿਆ ਤਾਂ ਹੈਲੀਕਾਪਟਰ, ਤੇ ਉਹ ਉੱਪਰ ਚਲੇ ਗਿਆ ਤੇ ਉਹਨੂੰ ਚੇਤਾ ਆਇਆ ਵੀ ਮੈਨੂੰ ਤਾਂ ਠੰਡ ਲੱਗਦੀ ਆ। ਉਹ ਪੈਲਟ ਨੂੰ ਕਹਿੰਦਾ ਬੰਦ ਕਰ ਪੱਖਾ ਹਵਾ ਆਉਂਦੀ ਆ, ਹੁਣ ਡਰਦੇ ਨੇ ਉੱਪਰਲਾ ਪੱਖਾ ਬੰਦ ਕਰਤਾ, ਉਹ ਡਿੱਗ ਪਿਆ ਜਹਾਜ਼। ਹੁਣ ਬਟਨ ਗਲਤ ਦੱਬਤਾ ਉਹ ਸਮਝਦਾ
ਉੱਪਰ।
ਤੋ ਚਲੋ ਦੂਜੀ ਗੱਲ ਇਹ ਹੈ ਨਾ ਵੀ ਜਿਹੜੇ ਮੈਂ ਥੋੜਾ ਜਿਹਾ ਆਸਟ੍ਰੇਲੀਆ ਦੇ ਵਿੱਚ ਵੀ ਫਲਾਇੰਗ ਬਹੁਤ ਹੈ, ਆਪਾਂ ਥੋੜੀ ਇੱਧਰਲੇ ਸੰਦਰਭ ਚ ਗੱਲ ਕਰਦੇ ਹਾਂ ਕਿ ਜਿਹੜਾ ਕੰਪੈਰੇਟਿਵਲੀ ਇੰਨਾ ਕੁ ਖਰਚੇ ਜਿਹੜਾ ਆਸਟ੍ਰੇਲੀਆ ਚ ਵੀ ਆਉਂਦਾ ਆ, ਐਮਪੀਆਂ ਐਮਐਲਏ ਨੂੰ ਜਿਹੜੀ ਮਿਲਦੀ ਆ ਛੋਟ, ਹਨਾ, ਇਹ ਇਕੱਲਾ ਜਿਹੜਾ ਹਵਾਈ ਖਰਚਾ ਹੈ ਨਾ, ਇਹ ਹੈਲੀਕਾਪਟਰ ਨਹੀਂ, ਪਰ ਬੰਦਾ ਹੈਲੀਕਾਪਟਰ ਚ ਜਾ ਰਿਹਾ ਪਰਸਨਲ ਲੈ ਕੇ ਤੇ ਭੋਗ ਤੇ ਉੱਤਰ ਰਿਹਾ ਜਾ ਕੇ ਉਹਨਾਂ ਦੇ, ਹਨਾ, ਏਦਾਂ ਨੀ ਹੈਗਾ। ਉਹ ਇਹ ਹੈ ਵੀ ਜਿੱਦਾਂ ਹੁਣ ਅੰਮ੍ਰਿਤਸਰ ਜਾਣਾ ਆ ਕਿਸੇ ਨੇ, ਹਨਾ, ਤੇ ਉੱਥੇ ਦੀ ਟਿਕਟ ਲੈਤੀ ਜਾਂ ਉੱਧਰ ਹੋਰ ਕਿਤੇ ਜਾਣਾ ਆ, ਸੋ ਉਹ ਜਿਹੜਾ ਕੁੱਲ ਮਿਲਾ ਕੇ ਸਰਕਾਰ ਦਾ ਜਿਹੜਾ ਏਅਰ ਟਰੈਵਲ ਦਾ ਖਰਚਾ ਆ ਐਮ ਪੀ ਐਮ ਐਲ ਏ ਦੇ ਲਈ, ਇਹ ਉਹ ਹੈ। ਤੇ ਮੇਰੇ ਹਿਸਾਬ ਨਾਲ ਕੋਈ ਕੰਪੈਰੇਟਿਵਲੀ ਇੰਨਾ ਜ਼ਿਆਦਾ ਨੀ ਹੈਗਾ, ਠੀਕ ਹੈ, ਇੰਨਾ ਹੋਣਾ ਚਾਹੀਦਾ ਹੈ, ਇੰਨੇ ਐਮ ਐਲ ਏ ਆ, ਇੰਨੇ ਆਫਿਸਰ ਜਾਂਦੇ ਆ, ਉਹ ਦੂਰ ਦੁਰਾਡੇ ਵੀ ਜਾਂਦੇ ਆ, ਇੰਟਰ ਸਟੇਟ ਵੀ ਜਾਂਦੇ ਆ, ਉਹਨੇ ਦਿੱਲੀ ਵੀ ਜਾਣਾ ਹੁੰਦਾ ਹੈ, ਜਿਹੜੇ ਸੈਕਟਰੀ ਆ ਜਾਂ ਹੋਰ ਹੈ ਉਹਨਾਂ ਨੇ ਕਾਨਫਰੰਸਾਂ ਤੇ ਵੀ ਜਾਣਾ ਹੁੰਦਾ, ਉਹ ਵੀ ਸਾਰਾ ਜਿਹੜਾ ਖਰਚਾ ਆ ਉਹ ਇਹਦੇ ਵਿੱਚ ਆਉਂਦਾ, ਇੰਟਰਨੈਸ਼ਨਲ ਟਰੈਵਲ ਵੀ ਆਉਂਦਾ ਆ। ਸੋ ਜਗਤਾਰ ਭਾਜੀ ਮਤਲਬ ਠੀਕ ਹੈ, ਇਹ ਮਤਲਬ ਸਰਕਾਰ ਦੇ ਇਹ ਕਾਰਜ ਸ਼ੈਲੀ ਦੇ ਵਿੱਚ ਹੀ ਆਉਂਦੇ ਆ ਇਹ ਜਿਹੜੇ ਟਰੈਵਲ ਦੇ ਕੋਸਟ, ਤੇਲ ਦੇ। ਜੇ ਹੁਣ ਆਪਾਂ ਕਹੀਏ ਤੇ ਜਿੱਦਾਂ ਅੱਗੇ ਰੌਲਾ ਪਿਆ ਸੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ 4 ਕਰੋੜ ਦਾ ਤੇਲ ਪੀ ਗਿਆ, ਮਤਲਬ ਇਹਦਾ ਇੱਕ ਮਤਲਬ ਇੱਕ ਹੈਡਲਾਈਨ ਹੈ ਨਾ, ਉਹ ਪੀ ਥੋੜੋ ਗਿਆ, ਮਤਲਬ ਤੇਲ ਪੀਤਾ ਨੀ ਜਾਂਦਾ, ਮਤਲਬ ਇੱਕ ਮਤਲਬ ਨੈਗੇਟਿਵ ਗੱਲ ਨੂੰ ਨੈਗੇਟਿਵ ਤੌਰ ਤੇ ਪੇਸ਼ ਕਰਨਾ ਵੀ ਤਾਂ ਏਦਾਂ ਕਿਹਾ ਜਾਂਦਾ। ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਨੀ ਕਿਹਾ ਜਾ ਸਕਦਾ, ਉਹਦੀ ਕਾਰ ਕੱਲੀ ਖਾ ਗਈ। ਐਕਚੁਲੀ ਐਸ ਜੀ ਪੀ ਸੀ ਦੇ ਜਿਹੜੇ ਜਿੰਨੇ ਵੀ ਇੰਪਲੋਈਜ਼ ਆ, ਆਉਂਦੇ ਆ ਜਾਂਦੇ ਆ, ਪ੍ਰਚਾਰਕ ਹੈ, ਸਾਰਿਆਂ ਕੋਲ ਗੱਡੀਆਂ ਵੈਨਾਂ ਹੁਣ ਜਿਹੜਾ ਇੱਥੇ ਗੁਰਦੁਆਰਿਆਂ ਕੋਲ ਦੋ ਦੋ ਤਿੰਨ ਤਿੰਨ ਵੈਨਾਂ ਹੈ, ਉਹਨਾਂ ਦਾ ਬਿੱਲ ਆਉਂਦਾ ਜੇ ਹੁਣ ਕੱਲ ਨੂੰ ਕੋਈ ਉੱਠ ਕੇ ਕਵੇ ਗੁਰਦੁਆਰੇ ਨੂੰ ਤੇਲ ਦਾ ਬਿੱਲ ਕਾਹਦਾ ਆ ਗਿਆ ਬਈ, ਇੰਨੇ ਹਜ਼ਾਰ ਡਾਲਰ ਕਾਹਦਾ ਆ ਗਿਆ, ਇਹਦਾ ਪ੍ਰੈਜੀਡੈਂਟ ਪੀ ਗਿਆ ਇੰਨਾ ਤੇਲ ਨਹੀਂ। ਉਹ ਜਿਹੜੀਆਂ ਗੱਡੀਆਂ ਚੱਲਦੀਆਂ ਲੋਕਾਂ ਦੇ ਘਰਾਂ ਨੂੰ ਜਾਂਦੀਆਂ ਵੈਨਾਂ ਪਾਠ ਕਰਦੀਆਂ ਭਾਈਆਂ ਨੂੰ ਲੈ ਕੇ ਜਾਂਦੇ ਆਉਂਦੇ ਆ, ਸੋ ਉਹ ਅਮਰੀਕ ਜੀ ਮੈਨੂੰ ਲੱਗਦਾ ਕਿ ਥੋੜਾ ਫੇਅਰ ਨਹੀਂ ਹੈਗਾ, ਮਤਲਬ ਜਿਹੜਾ ਏਦਾਂ ਕਹਿਣਾ ਵੀ ਇੱਕ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ 4 ਕਰੋੜ ਦਾ ਤੇਲ ਪੀ ਗਿਆ ਹਨਾ, ਉਹ ਸਾਰਾ ਜਿਹੜਾ ਐਸ ਜੀ ਪੀ ਦਾ ਖਰਚਾ ਇੰਨਾ ਹੋ ਸਕਦਾ ਹਨਾ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਨਦੀਪ ਠੀਕ ਹੈ, ਤੇ ਜਿਹੜੇ ਓਪਰੇਸ਼ਨਲ ਐਕਸਪੈਂਸਿਸ ਹੈ ਉਹਨਾਂ ਦੇ ਵਿੱਚ ਆ ਜਾਂਦਾ ਆ, ਇਸ ਵੇਲੇ ਕੋਈ ਵੀ ਸੰਸਥਾ ਹੈ ਉਹ ਓਪਰੇਸ਼ਨ ਕਰਦੀ ਹੈ ਉਹਦੇ ਵਿੱਚ ਕਾਫੀ ਕੰਮ ਆਉਂਦੇ ਆ, ਤੇ ਉਹਨਾਂ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਵੀ ਇੱਕ ਐਲੀਮੈਂਟ ਹੁੰਦਾ ਹੈ, ਤੇ ਓਪਰੇਸ਼ਨਲ ਕੋਸਟ ਦੇ ਵਿੱਚ ਇਹ ਆ ਜਾਂਦਾ ਤੇ ਉਹ ਬੈਲੈਂਸ ਸ਼ੀਟ ਵਿੱਚ ਸ਼ੋ ਵੀ ਕਰਦਾ ਹੁੰਦਾ, ਲੇਕਿਨ ਜਦੋਂ ਇਸ ਵੇਲੇ ਕੋਈ ਖਬਰ ਬਣਾਉਣੀ ਪੈਂਦੀ ਹੈ ਤੇ ਅਮਨਦੀਪ ਕਹਿਣਾ ਵੀ ਪੈਂਦਾ ਕਿ ਏਦਾਂ ਏਦਾਂ ਹੋਈ ਆ।
ਹਾਂਜੀ ਹਾਂਜੀ, ਤੇ ਬਾਕੀ ਕੁਛ ਹੋਰ ਸੁਨੇਹੇ ਆ ਰਹੇ ਨੇ, ਤੇ ਤਨੀ ਹੁਣੀ ਕਹਿ ਰਹੇ ਨੇ ਕਿ ਭਾਜੀ ਇਮੀਗ੍ਰੇਸ਼ਨ ਵਾਲਿਆਂ ਦਾ ਹਾਲ ਹੀ ਇਹੋ ਹੈ ਕਿ ਜਦੋਂ ਮੈਂ ਇੰਡੀਆ ਤੋਂ ਆਪਣਾ 2014 ਦੇ ਵਿੱਚ ਆਇਆ ਸੀ 7 ਮਹੀਨੇ ਲੱਗ ਗਏ ਸੀ ਵੀਜ਼ੇ ਲਈ, ਪਹਿਲਾਂ 4 ਮਹੀਨੇ ਵੀਜ਼ਾ ਨਹੀਂ ਦਿੱਤਾ ਤੇ ਫਿਰ CEO ਮੁੱਕ ਗਈ ਤੇ ਬਾਅਦ ਵਿੱਚ ਮੈਂ ਦੁਬਾਰਾ ਨਵੀਂ ਆਈ ਤੇ ਕਹਿਣ ਲੱਗੇ ਕਿ ਆਈਲੈਟਸ ਖਤਮ ਹੋ ਗਈ, ਫਿਰ ਆਪਾਂ ਦੁਬਾਰਾ ਆਈਲੈਟਸ ਕੀਤੀ ਤੇ ਬਾਅਦ ਵਿੱਚ 7 ਮਹੀਨੇ ਬਾਅਦ ਵੀਜ਼ਾ ਦਿੱਤਾ। ਜਦੋਂ ਸਾਡਾ ਵੀਜ਼ਾ ਆਇਆ ਤਾਂ 3ਜੇ ਦਿਨ ਹੀ ਆਸਟ੍ਰੇਲੀਆ ਆ ਗਏ, ਮੈਂ ਸੋਚਿਆ ਇਹਨਾਂ ਦਾ ਕੀ ਪਤਾ ਵੀਜ਼ਾ ਨਾ ਕੈਂਸਲ ਕਰ ਦੇਣ, ਤੇ ਚਲੋ। ਤੇ ਬਾਕੀ ਗੁਰਸ਼ਾਂਤ ਸਿੰਘ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ, ਇਹ ਸਿਰਫ ਬਾਦਲ ਦੇ ਹੈਲੀਕਾਪਟਰ ਦਾ ਖਰਚਾ, ਫੇਰ ਤਾਂ ਥੋੜਾ ਜਿਹਾ ਦੇਖਦੇ ਹੈ ਕਿਰਾਏ ਤੇ ਤੁਸੀਂ ਹੈਲੀਕਾਪਟਰ ਲੈਣਾ। ਚੀਫ ਮਿਨਿਸਟਰ ਅਮਰੀਕ ਜੀ ਮੈਂ ਥੋੜਾ ਹੁਣ ਬਾਦਲ ਵੱਲ ਦਾ ਹੋ ਜਾਂਦਾ, ਤੁਸੀਂ ਦੂਜੇ ਪਾਸੇ ਦੇ ਹੋ ਲਓ, ਤੁਸੀਂ ਮੋਦੀ ਵੱਲ ਦੇ ਹੋ ਲਓ, ਆਪਸ ਦੀ ਪਾਰਟੀ ਦੀ ਖੜਕਾ ਲੈਂਦੇ ਹਾਂ, ਬਣਦਾ ਫਿਰ ਚੀਫ ਮਿਨਿਸਟਰ ਹੈ ਪੰਜਾਬ, ਮਤਲਬ ਵੱਡਾ ਸਟੇਟ ਹੈ ਤੇ ਚੀਫ ਮਿਨਿਸਟਰ ਦੀ ਟੌਹਰ ਹੋਣੀ ਚਾਹੀਦੀ ਹੈ, ਕੋਈ ਵੱਡੀ ਗੱਲ ਨੀ, ਹੈਲੀਕਾਪਟਰ ਚ ਆਉਣਾ ਜਾਣਾ ਕੋਈ ਮਾੜੀ ਗੱਲ ਥੋੜੋ, ਤੇ
ਆਉਣਾ ਜਾਣਾ ਤਾਂ ਮਾੜੀ ਗੱਲ ਨੀ ਹੈ, ਪਰ ਖਰਚਾ ਤਾਂ ਲੋਕਾਂ ਦੇ ਪੈਂਦਾ ਨਾ, ਲੋਕਾਂ ਦੇ ਟੈਕਸ ਪੇਅਰ ਦੀ ਆਮਦਨ ਜਿਹੜੀ ਇਨਕਮ ਆ ਉਹਦੇ ਤੇ ਕੋਰਾ ਲਾਉਣ ਦੀ ਕੋਸ਼ਿਸ਼ ਕਰਦੇ, ਗੱਲ ਠੀਕ ਨੀ ਹੈ।
ਉਹ ਦੇਖੋ ਇੱਕ ਚੀਫ ਮਿਨਿਸਟਰ ਹੈ, ਉਹਨੇ ਜਾਣਾ ਆਉਣਾ, ਉਹ ਜੇ ਮਤਲਬ ਆਪਣੀ ਅੱਧੀ ਦਿਹਾੜੀ ਜਾਂ 90% ਘਰ ਜੇ ਬੈਠਾ ਰਹੇ ਉਹ ਜਾਊ ਕਿੱਦਾਂ, ਕੰਮ ਕਿੱਦਾਂ ਹੋਊਗਾ? ਉਹ ਹੈਲੀਕਾਪਟਰ ਜਾਵੇ ਲਾਵੇ ਉੱਤੇ ਉਦਘਾਟਨ ਕਰੇ, ਇੱਕ ਅੱਧੀ ਗੱਪ ਸੁਣਾਵੇ, ਅਗਲੇ ਥਾਂ ਚੱਲ ਜਾਵੇ, ਹਨਾ। ਹੁਣ ਉਹਨੂੰ ਤਾਂ ਉਹਨੂੰ ਤਾਂ ਮਤਲਬ ਹੌਪ ਔਨ ਕਰਨਾ ਨਾ ਕੰਮ, ਸੋ ਮੈਨੂੰ ਲੱਗਦਾ ਕੋਈ ਏਡੀ ਗੱਲ ਨੀ ਹੈਗੀ। ਚਲੋ ਆਉਣ ਮੈਨੂੰ ਲੱਗਦਾ ਵੀ ਇਹ ਸਾਰੇ ਪੈਟਰੋਲ ਸਾਰਾ ਹੀ ਖਰਚਾ ਹੋਊਗਾ, ਮੈਨੂੰ ਹਜੇ ਵੀ ਯਕੀਨ ਨੀ ਆ ਰਿਹਾ। ਖੈਰ ਚਲੋ ਹੋਰ ਮੈਸੇਜ ਅੱਗੇ ਪੜ੍ਹਦੇ ਹਾਂ, ਤੇ ਕੁਲਦੀਪ ਸਿੰਘ ਬੱਲ ਹਾਂਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਲੋਕ ਕਹਿੰਦੇ ਨੇ ਭਾਜੀ ਫੀਸ ਦੁੱਗਣੀ ਲੈ ਲਓ ਪਰ PR ਛੇਤੀ ਦੇ ਦਿਓ, ਤੇ ਸਾਡੇ ਨਾਲ ਇੱਕ ਹੋਰ ਸੱਜਣ ਜੁੜੇ ਨੇ, ਉਹ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਕੈਨੇਡਾ ਵਿੱਚ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਹੁਣ ਉਹਨਾਂ ਦਾ ਹੁਣ ਕੀ ਸਕੋਪ ਹੈ ਇਸ ਈਅਰ ਚ, ਪਲੀਜ਼ ਥੋੜੀ ਇਨਫੋਰਮੇਸ਼ਨ ਦੇ। ਹਾਂਜੀ ਇਹ ਤੁਹਾਨੂੰ ਕੱਲ ਨੂੰ ਦੇਵਾਂਗੇ ਜਾਂ ਮਿੰਟੂ ਬਰਾੜ ਵੀ ਸਾਡੇ ਨਾਲ ਜੁਆਇਨ ਕਰਨਗੇ। ਮਿੰਟੂ ਭਾਜੀ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਨਾਊਂਸਮੈਂਟ ਇੱਕ ਕਰਵਾਈ ਹੈ ਜੀ ਉਹਨਾਂ ਨੇ, ਕਰਤਾਰ ਸਿੰਘ ਸਰਾਭਾ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਇਨਿਸਫੇਲ ਕੁਈਨਜ਼ਲੈਂਡ ਤੇ ਦਾ ਇੱਕ ਸਪੋਰਟਸ ਡੇ ਹੈ ਜੀ ਸੰਡੇ ਨੂੰ 22 ਜੁਲਾਈ ਨੂੰ, ਕੱਲ ਨੂੰ ਜਾਣ ਕੇ, ਤੇ ਇਹ ਇਨਿਸਫੇਲ ਦੇ ਵਿੱਚ ਹੋ ਰਿਹਾ ਤੇ ਕ੍ਰਿਕਟ ਹੋ ਰਹੀ ਹੈ ਸੁਪਰ ਸਿਕਸ, ਲੈ ਬਈ ਤਾਸ਼ ਖੇਡ ਦੀ ਸੀਪ ਦੇ ਮੁਕਾਬਲੇ ਹੋ ਰਹੇ ਨੇ, ਰਸਤੇ ਦੇ ਮੁਕਾਬਲੇ ਹੋ ਰਹੇ ਨੇ, ਤਾਂ ਸਾਰਾ ਦਿਨ ਚੱਲੇਗਾ। ਐਂਟਰੀਆਂ ਜਿਹੜੀਆਂ ਸੁਪਰ ਸਿਕਸ ਦੇ ਵਿੱਚ $150 ਹੈ ਤੇ ਸੀਪ ਦੇ ਵਿੱਚ $50 ਪ੍ਰਤੀ ਟੀਮ, ਯਾਨੀ ਕਿ $25-25 ਇਕੱਲੇ ਇਕੱਲੇ ਨੂੰ ਆਉਣੇ ਆ। ਸੋ ਇਹ ਆਪਾਂ ਪੋਸਟਰ ਸ਼ੇਅਰ ਕਰ ਦਿੰਦੇ ਹਾਂ ਜੀ, ਤੇ ਜ਼ਰੂਰ ਪਹੁੰਚਣਾ ਇਸ ਮਹਾਨ ਟੂਰਨਾਮੈਂਟ ਤੇ, ਵਧੀਆ ਖੇਡਾਂ ਕ੍ਰਿਕਟ ਵੀ ਹੋਣਗੇ, ਸੀਪ ਵੀ ਹੋਣਗੇ, ਰੱਸਾ ਵੀ ਹੋਏਗਾ ਤੇ ਸਾਡੇ ਨਾਲ। ਹਾਂਜੀ ਨੰਬਰ ਜਿਹੜਾ ਤੁਹਾਡਾ ਉਹ ਜੀ ਹੈਗਾ ਆ 04231900018, ਗੁਰਤੇਜ ਉਹਨਾਂ ਨੂੰ ਤੁਸੀਂ ਕਾਲ ਕਰਨੀ ਹੈ। ਹਾਂਜੀ ਅੱਛਾ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲ ਕਰਨ ਦੀ, ਇਨਿਸਫੇਲ ਚ ਹੋ ਰਿਹਾ ਹੈ। ਸੋ ਬਾਕੀ ਇਮੀਗ੍ਰੇਸ਼ਨ ਦੀ ਆਪਾਂ ਗੱਲਾਂ ਕਰਨੀਆਂ ਕਰਦੇ ਹਾਂ। ਅਮਰੀਕੀ ਇੱਕ ਨਾ ਗੱਲ ਜਿਹੜੀ ਕਰਨੀ ਹੁਣ ਆਪਣੀ ਟ੍ਰੇਡੀਆਂ ਦੀ, ਮਤਲਬ ਤੁਸੀਂ ਕਹਿੰਦੇ ਨਾ ਬਈ ਮਾਈਗ੍ਰੇਸ਼ਨ ਜਦ ਘਟਦੀ ਆ ਸਕਿੱਲ ਘਟਦਾ ਹੈ ਤੇ ਉਹਦੇ ਨਾਲ ਜਿਹੜੀ ਟ੍ਰੇਡੀ ਵੀ ਘਟ ਜਾਂਦੇ ਨੇ ਤੇ ਮਹਿੰਗੇ ਹੁੰਦੇ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਸਾਡੇ ਨਾਲ ਇੱਕ ਹੋਰ ਸਮੱਸਿਆ, ਆਪਣੇ ਰੋਣੇ ਰੋਣੇ ਹੁੰਦੇ ਅਸਲ ਦੇ ਵਿੱਚ, ਜਦ ਤੱਕ ਕਹਿੰਦੇ ਆਪਣੇ ਸਿਰ ਨੀ ਪੈਂਦੀ ਉਦ ਤੱਕ ਨੀ ਪਤਾ ਲੱਗਦਾ। ਮੈਂ ਵੈਸੇ ਪਹਿਲਾਂ ਵੀ ਉਦਾਂ ਇਹਦੇ ਹੱਕ ਚ ਹੀ ਏਦਾਂ ਹੀ ਕਹਿੰਦਾ ਹੁੰਦਾ ਕਿ ਮਤਲਬ ਤੁਸੀਂ ਨੋਟ ਕੀਤਾ ਵੀ ਜਦੋਂ ਘਰ ਦੇ ਵਿੱਚ ਤੁਸੀਂ ਕੋਈ ਛੋਟਾ ਮੋਟਾ ਕੰਮ ਕਰਾਉਣਾ ਆ, ਮਤਲਬ ਤੁਹਾਡੇ ਇੱਕ ਪਾਵਰ ਪੁਆਇੰਟ ਖਰਾਬ ਹੋ ਗਿਆ, ਦੋ ਹੋ ਗਏ ਹਨਾ, ਜਾਂ ਤੁਹਾਡਾ ਟੂਟੀ ਇੱਕ ਬਹੁਤੇ ਲੀਕ ਕਰ ਲਾ ਵੀ ਟੁੱਟ ਗਈ ਹਨਾ, ਕੱਢੀ ਗਈ, ਤੁਸੀਂ ਕਦੇ ਨੋਟ ਕੀਤਾ ਵੀ ਤੁਹਾਡੇ ਘਰ ਕੋਲ ਕੰਮ ਕਰਨ ਨੂੰ ਆ ਕੇ ਰਾਜੀ ਨਹੀਂ ਹੈਗਾ?
ਨੋਟਿਸ ਤਾਂ ਕੀਤਾ, ਮੈਨੂੰ ਯਾਦ ਆ ਜਨਵਰੀ ਦੀ ਗੱਲ ਆ, ਤੁਹਾਡੇ ਆਣਾ ਸੀ, ਕੋਪਸ ਹਾਰਬਰ ਆਣਾ ਸੀਗਾ ਅਸੀਂ, ਤੇ ਮੇਰੀ ਨਾ ਕਾਰ ਦੀਆਂ ਪਿਛਲੀਆਂ ਲਾਈਟਾਂ ਦੇ ਵੀ ਬਲਬ ਫਿਊਜ਼ ਹੋਏ ਸੀ, ਇੱਕ ਜਾਂ ਦੋ ਬਲਬ ਫਿਊਜ਼ ਹੋਏ ਸੀ, ਤੇ ਪਿਛਲੀਆਂ ਲਾਈਟਾਂ ਨੀ ਹੁੰਦੀਆਂ, ਤੇ ਉਹ ਮੈਂ ਠੀਕ ਕਰਾਣੇ ਸੀ, ਤੇ ਮੈਂ ਉਹ ਏਜੰਸੀ ਕੋਲ ਲੈ ਗਿਆ, ਜਿਹੜੀ ਹੰਡਾਈ ਏਜੰਸੀ ਕੋਲ ਲੈ ਗਿਆ, ਉਹਨਾਂ ਨੇ ਉਹ ਬਲਬ ਜਿਹੜੇ ਨਵੇਂ ਪਾ ਦਿੱਤੇ, ਤੇ ਉਹਨਾਂ ਨੇ ਮੈਨੂੰ $60 ਦਾ ਬਿੱਲ ਬਣਾ ਤਾ, ਜਿਹਦੇ ਵਿੱਚ ਲਿਖਿਆ ਸੀ ਕਿ $54 ਲੇਬਰ ਤੇ $6 ਜਿਹੜੀ ਇਕਵਿਪਮੈਂਟ ਦੇ ਖਰਚਾ, ਤੇ ਮੇਰੇ ਲੜਕੇ ਨੇ ਦੋ ਤਿੰਨ ਦਿਨ ਬਾਅਦ ਆਉਣਾ ਸੀ, ਜਦੋਂ ਅਸੀਂ ਤੁਹਾਡੇ ਕੋਲ ਵਾਪਸ ਘੁੰਮ ਕੇ ਆਏ ਤੇ ਮੈਂ ਦਿਖਾ ਲਿਆ, ਮੈਂ ਕਿਹਾ ਏਦਾਂ ਮੈਂ ਠੀਕ ਕਰਾਈਆਂ, ਕਹਿੰਦਾ ਡੈਡੀ ਤਾਂ ਮੈਂ ਆਪੇ ਕਰ ਲੈਣੀ, ਅਸੀਂ $6 ਦੇ ਬਲਬ ਲਿਆ ਕੇ ਪਾਰਾਣੇ ਸੀਗੇ, ਤੇ ਉਸ ਵੇਲੇ ਟ੍ਰੇਡ ਹੀ ਤਾਂ ਪਤਾ ਲੱਗਦਾ ਟ੍ਰੇਡ ਸਟੈਂਡ ਹੁੰਦੇ ਕੀ ਆ,
ਉਹ ਤਾਂ ਫੇਰ ਠੀਕ ਹੈ, ਪਰ ਬਹੁਤ ਘਰੇਲੂ ਸਮੱਸਿਆਵਾਂ ਆ ਰਹੀਆਂ ਸਾਰਿਆਂ ਨੂੰ ਕਿ ਛੋਟਾ ਮੋਟਾ ਕੰਮ ਕਰਨ ਦੇ ਲਈ ਕੋਈ ਹਾਮੀ ਨੀ ਭਰਦਾ ਵੀ ਮੈਂ ਆ ਸਕਦਾ, ਨਹੀਂ ਕਈ ਕਈ ਹਫ਼ਤਿਆਂ ਦੀ ਵੇਟ ਆ, ਉਹ ਕਦੇ ਆਉਂਦੇ ਜਾਂਦੇ ਕਰ ਜਾਵਾਂਗੇ। ਮੈਨੂੰ ਨਾ ਅੱਜ ਸਵੇਰੇ ਸਾਡੇ ਨਾ ਸਟੋਵ ਕਾਫੀ ਪੁਰਾਣੇ ਲੱਗੇ ਹੋਣਗੇ, ਅੱਡਾ ਘਰ ਬਣਾਇਆ ਤੇ ਅਸੀਂ ਬਦਲਣਾ, ਤੇ ਉਹ ਜਦੋਂ ਮਤਲਬ ਅਸੀਂ ਫੋਨ ਕੀਤਾ, ਕੋਈ ਆ ਕੇ ਰਾਜੀ ਨੀ, 25 ਜਣਿਆਂ ਨੂੰ ਫੋਨ ਕੀਤਾ ਅਸੀਂ, 25 ਟ੍ਰੇਡਸਮੈਨਾਂ ਨੂੰ, ਤੇ ਕਿਸੇ ਦੀ ਹਫ਼ਤਾ ਵੇਟ, ਕਿਸੇ ਦੋ ਹਫ਼ਤਾ, ਕੋਈ ਮਤਲਬ ਦੋ ਤਿੰਨ ਕੇ ਮੰਨੇ ਆਣ ਨੂੰ, ਤੇ ਜਦੋਂ ਆਏ ਆ ਕੇ ਉਹਨਾਂ ਨੇ ਘੰਟਾ ਲਾਇਆ, ਉਹ ਕੰਮ ਫੇਰ ਨੀ ਉਹਨਾਂ ਨੇ ਕੀਤਾ। ਮੇਰਾ ਮਤਲਬ ਤੁਸੀਂ ਕਹਿੰਦੇ ਨਾ ਕਿ ਜਿਹੜੇ ਹੁਣ ਐਸਟੈਬਲਿਸ਼ ਹੋ ਗਏ ਨੇ ਟ੍ਰੇਡਸਮੈਨ, ਉਹਨਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਕੰਮ ਕਰਨ ਲੱਗ ਪਏ ਨੇ, ਹੁਣ ਐਕਸਕਵੇਸ਼ਨ ਦਾ ਕੰਮ ਹੈ ਸਾਡੇ ਏਰੀਏ ਦੇ ਵਿੱਚ, ਫ੍ਰੀਵੇ ਬਣ ਰਿਹਾ, ਉੱਥੇ ਖੁੱਲਾ ਪੈਸਾ ਚੱਲ ਰਿਹਾ, ਮਤਲਬ ਸਰਕਾਰ ਦਾ ਪੈਸਾ, ਜਿੰਨਾ ਮਰਜ਼ੀ ਚਾਰਜ ਕਰੀ ਜਾਓ ਉਹਨਾਂ ਨੂੰ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਦੋਂ ਇੱਕ ਪ੍ਰਾਈਵੇਟ ਕੰਮ ਕਰਾਉਣਾ ਤਾਂ ਉਹ ਜਿਹੜੀ ਇਨਫਲੇਸ਼ਨ ਹੈ ਜਾਂ ਕਹਿ ਲਓ ਯੂਨੀਅਨਾਈਜ਼ਡ ਕੰਮ ਹੈ, ਉਹ ਪ੍ਰਾਈਸ ਇੰਨਾ ਚੱਕਰ ਹੈ ਕਿ ਆਮ ਬੰਦਾ ਉਹਨੂੰ ਅਫੋਰਡ ਨਹੀਂ ਕਰ ਸਕਦਾ ਉਹਨਾਂ ਦੀਆਂ ਪ੍ਰਾਈਸ ਰੇਡੀਆਂ ਦੀਆਂ, ਇਹ ਵੀ ਇੱਕ ਸਮੱਸਿਆ ਆ ਰਹੀ ਹੈ ਅਮਰੀਕਾ।
ਇਹ ਬਹੁਤ ਵੱਡੀ ਸਮੱਸਿਆ ਆਉਂਦੀ, ਉਹ ਗਿੱਜ ਗਏ ਹੁੰਦੇ ਨਾ ਉਹਨਾਂ ਰੇਟਾਂ ਦੇ, ਸਰਕਾਰੀ ਰੇਟਾਂ ਦੇ, ਜਿਸਦੇ ਸਾਡੇ ਵਰਗਾ ਕੋਈ ਕੰਮ ਕਰਾਉਂਦਾ ਫਿਰ ਉਹੀ ਰੇਟ ਉਹਨਾਂ ਨੂੰ ਦੱਸ ਦਿੰਦੇ ਆ। ਹੁਣ ਤੁਸੀਂ ਕਿਸੇ ਪਲੰਬਰ ਨੂੰ ਫੋਨ ਕਰੋ, ਤੁਸੀਂ ਕੋਈ ਚੀਜ਼ ਛੋਟੀ ਮੋਟੀ ਕਰਾਉਣੀ ਆ, ਤਾਂ ਪਲੰਬਰ ਕਹੂੰਗਾ ਜੀ ਮੈਂ ਮੇਰੇ $90 ਦੇਖਣ ਦੀ ਫੀਸ ਹੈ, ਜੇ ਤੁਸੀਂ ਸੈਟਰਡੇ ਨੂੰ ਬੁਲਾਉਣਾ, ਜੇ ਤੁਸੀਂ ਵੀਕਡੇ ਚ ਬੁਲਾਉਣਾ ਤਾਂ ਮੇਰੀ ਫੀਸ ਦੇਖਣ ਦੀ, ਸਿਰਫ ਦੇਖਣ ਦੀ ਫੀਸ ਆ ਉਹ $50 ਆ। ਮੈਂ ਤਾਂ ਇੱਥੇ ਇਹ ਸੁਜੈਸ਼ਨ ਕਰੂੰਗਾ, ਜੇ ਤੁਹਾਡੇ ਕੋਲ ਪਲੰਬਰ ਹੈ ਜੀ, ਤੁਹਾਡਾ ਲਾਗੀ ਪੱਕਾ ਆ, ਤਾਂ ਪੱਕਾ ਇਹ ਪਲੰਬਰ ਰੱਖੋ, ਉਹਦਾ ਫੋਨ ਤੇ ਤੁਹਾਨੂੰ ਪਤਾ ਹੋਵੇਗਾ ਤੁਸੀਂ ਇਸ ਘਰ ਤੋਂ ਇਸ ਐਡਰੈਸ ਤੋਂ ਫੋਨ ਕਰ ਰਹੇ ਹੋ ਉਸ ਨੂੰ, ਤਾਂ ਉਹ ਕਈ ਵਾਰੀ ਫਿਰ ਤੁਹਾਡਾ ਕੰਮ ਛੇਤੀ ਕਰ ਜਾਂਦੇ ਆ। ਜੇ ਤੁਸੀਂ ਪਲੰਬਰ ਨੂੰ ਬਦਲਦੇ ਰਹੋਗੇ ਫਿਰ ਤੁਹਾਨੂੰ ਮੁਸ਼ਕਲ ਆਉਂਦੀ ਹੈ, ਉਹ ਫਿਰ ਤੁਹਾਨੂੰ ਖੱਜਲ ਬਹੁਤ ਕਰਦੇ ਆ। ਮੈਂ ਤਾਂ ਇਹੀ ਸੁਝਾਅ ਦਊਂਗਾ ਲੋਕਾਂ ਨੂੰ, ਜੇ ਤੁਹਾਡੇ ਕੋਈ ਇਲੈਕਟ੍ਰੀਸ਼ੀਅਨ ਹੈ ਉਹਨੂੰ ਪੱਕਾ ਹੀ ਰੱਖੋ, ਜੇ ਤੁਹਾਡੇ ਕੋਲ ਪਲੰਬਰ ਹੈ ਉਹਨੂੰ ਪੱਕਾ ਹੀ ਰੱਖੋ, ਤਾਂ ਕਿ ਔਖੇ ਸੌਖੇ ਵੇਲੇ ਤੁਹਾਡਾ ਜਿਹੜਾ ਕੰਮ ਕਰ ਦੇਣ ਆ।
ਦੇਖੀ ਦੂਜੀ ਗੱਲ ਇਹ ਹੈ ਕਿ ਇਹ ਜਿਹੜੀ ਡਿਸਪੈਰਿਟੀ ਹੈ, ਮਹਿੰਗਾਈ ਹੈ, ਮੈਂ ਨੀ ਸੋਚਣਾ, ਸਮਝਦਾ ਕਿ ਜਿਹੜੇ ਟ੍ਰੇਡੀਆਂ ਦੇ ਉੱਤੇ ਬਹੁਤ ਇਲਜ਼ਾਮ ਲੱਗਦੇ ਆ, ਆਲਵੇਜ਼ ਲੱਗਦੇ ਆ ਕਿ ਕੰਮ ਕੁਛ ਵੀ ਨਹੀਂ ਹੁੰਦਾ ਤੇ ਉਹ ਵਧਾ ਚੜਾ ਕੇ ਪੈਸੇ ਬਣਾਉਂਦੇ ਆ। ਇਹ ਤੁਹਾਨੂੰ ਨੀ ਲੱਗਦਾ ਵੀ ਇਹੋ ਜਿਹੜਾ ਸ਼ੋਸ਼ਣ ਹੈ ਉਹ ਕੈਸ਼ ਇਕੋਨਮੀ ਨੂੰ ਬੜਾਵਾ ਦਿੰਦਾ, ਫਿਰ ਚੀਜ਼ ਨੂੰ ਇਹ ਕਹਿੰਦੇ ਆ ਯਾਰ ਤੂੰ ਯਾਰ ਮੇਰਾ ਕੰਮ ਕਰ ਜਾ, ਕੈਸ਼ ਪੈਸੇ ਲੈ ਲਈ ਥੋੜੇ ਬਹੁਤੇ ਜਿੰਨੇ ਲੈਣੇ ਆ ਜੋ ਵੀ ਲੈਣੀ।
ਵੈਸੇ ਤਾਂ ਮਨੀ ਮੈਂ ਕਹੂੰਗਾ ਕਿ ਕੋਈ ਵੀ ਘਰ ਦੇ ਵਿੱਚ ਨਾ ਸਾਨੂੰ ਕੈਸ਼ ਨੀ ਕੰਮ ਕਰਾਉਣਾ ਚਾਹੀਦਾ,
ਕਰਾਉਣਾ ਤਾਂ ਚਾਹੀਦਾ ਨੀ ਭਾਜੀ, ਪਰ ਗੱਲ ਤਾਂ ਆਪਸ਼ਨ ਹੈ ਨੀ ਮੋਰੇ।
ਕੈਸ਼ ਜੇ ਤੁਸੀਂ ਕੰਮ ਕਰਾਓਗੇ ਨਾ ਉਹਦੇ ਕਈ ਵਾਰੀ ਬਹੁਤ ਪੰਗੇ ਪੈਂਦੇ, ਜੇ ਇੰਸ਼ੋਰੈਂਸ ਤੁਹਾਨੂੰ ਕਲੇਮ ਕਰਨੀ ਪੈਂਦੀ ਹੈ ਨਾ, ਤੇ ਜਿਹੜਾ ਤੁਸੀਂ ਐਕਸਟਰਾ ਕੰਮ ਕਰਾਇਆ ਹੁੰਦਾ, ਕਈ ਵਾਰੀ ਇੰਸ਼ੋਰੈਂਸ ਵਾਲੇ ਪੁੱਛਦੇ ਆ ਤੁਸੀਂ ਕੰਮ ਕਿੱਥੋਂ ਕਰਾਇਆ, ਜੇ ਤੁਸੀਂ ਫਰਸ਼ ਪਵਾ ਲਿਆ ਬਾਹਰ ਵਿੱਚੋਂ ਫਰਸ਼ ਤੁਹਾਡਾ ਪਾ ਦਿੱਤਾ ਤੁਸੀਂ ਕੈਸ਼ ਤੇ ਕੰਮ ਕਰਾ ਲਿਆ, ਤੇ ਉਹ ਕਈ ਵਾਰੀ ਆਊਟਲੈਟ ਤੁਹਾਡੇ ਜਿਹੜੇ ਪਾਣੀ ਦੇ ਉਹਨਾਂ ਨੂੰ ਖਰਾਬ ਕਰ ਦਿੰਦੇ ਆ ਜਾਂ ਉਹ ਪੂਰੀ ਤਰ੍ਹਾਂ ਉਹਨਾਂ ਦਾ ਖਿਆਲ ਨੀ ਰੱਖਦੇ ਹੈ ਨਾ, ਤੇ ਉਹ ਜਿਸ ਵੇਲੇ ਤੁਸੀਂ ਇੰਸ਼ੋਰੈਂਸ ਕਿਸ ਚੀਜ਼ ਦੀ ਕੰਪਲੇਨ ਕਰਦੇ ਆ ਉਹ ਲੈਣ ਦੀ ਕੋਸ਼ਿਸ਼, ਤੇ ਇੰਸ਼ੋਰੈਂਸ ਕੰਪਨੀਆਂ ਕਈ ਵਾਰੀ ਅੜ ਜਾਂਦੀਆਂ ਕਿ ਤੁਸੀਂ ਜਿਹੜਾ ਗਲਤ ਕੰਮ ਕਰਾਇਆ ਇਹਦੇ ਕਰਕੇ ਸਾਰਾ ਕੁਛ ਹੋਇਆ। ਮੈਂ ਤਾਂ ਇਹੀ ਐਡਵਾਈਸ ਸਾਰੇ ਲੋਕਾਂ ਨੂੰ ਕਰੂੰਗਾ, ਜੇ ਤੁਸੀਂ ਘਰ ਦਾ ਕੋਈ ਵੀ ਕੰਮ ਕਰਾਉਣਾ ਨਾ ਕੈਸ਼ ਤੇ ਨਾ ਕਰਾਓ, ਉਹਨੂੰ ਬਿਲਕੁਲ ਚੰਗੇ ਤਰੀਕੇ ਨਾਲ ਕਰਾਓ ਤੇ ਰਸੀਦ ਲੈ ਕੇ ਸਾਂਭ ਕੇ ਰੱਖੋ। ਜੇ ਇੰਸ਼ੋਰੈਂਸ ਵਾਲੇ ਤੁਹਾਨੂੰ ਕਦੇ ਕਹਿਣਗੇ ਤੁਸੀਂ ਕੰਮ ਕਰਾਇਆ ਠੀਕ ਨਹੀਂ ਹੈ, ਤੁਸੀਂ ਉਸ ਤੋਂ ਕਲੇਮ ਕਰ ਸਕਦੇ ਜਿਸ ਨੇ ਕੰਮ ਕੀਤਾ ਆ।
ਹਾਂ ਬਾ ਇਹ ਇੱਕ ਸਮੱਸਿਆ ਹੈ ਵੀ, ਤੇ ਚਲੋ ਆਪਾਂ ਇੱਥੇ ਹੋਰ ਚਿੰਤਨ ਕਰਾਂਗੇ। ਚਲੋ ਇੱਕ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਆਪਾਂ ਗੱਲਾਂ ਪਤਾ ਜਾਰੀ ਰੱਖਾਂਗੇ। ਚੁੱਲ੍ਹੇ ਦਾ ਬਟਨ ਖਰਾਬ ਹੋ ਗਿਆ ਸੀ, ਜਦੋਂ ਇਲੈਕਟ੍ਰੀਸ਼ਨ ਨੂੰ ਪੁੱਛਿਆ ਤਾਂ ਉਹ ਕਹਿੰਦਾ $85 ਇੱਕ ਘੰਟੇ ਦੇ ਲਵਾਂਗੇ ਤੇ ਕੰਮ 5 ਮਿੰਟ ਦਾ ਸੀ, ਤੇ ਬਟਨ ਹੀ $85 ਦਾ ਪਿਆ। ਤੇ ਧਨੀ ਕਹਿ ਰਹੇ ਨੇ ਕਿ ਮੈਂ ਭਾਜੀ ਪਹਿਲਾਂ ਇੱਕ ਹੈਂਡੀਮੈਨ ਨਾਲ ਕੰਮ ਕੀਤਾ ਸੀ ਤੇ ਹੁਣ ਲਗਭਗ ਗੱਡੀ ਦੀ ਸਰਵਿਸ ਜਾਂ ਘਰ ਦਾ ਪਲੰਬਰ ਦਾ ਕੰਮ ਇਲੈਕਟ੍ਰੀਸ਼ਨ ਬਲਬ ਵਾਲੇ ਛੋਟੇ ਮੋਟੇ ਕੰਮ ਸਾਰੇ ਕਰ ਲੈਂਦੇ, ਬੜਾ ਵਧੀਆ ਲੱਗਿਆ। 3 ਮਹੀਨੇ ਕੰਮ ਕੀਤਾ ਸੀ। ਹਾਂਜੀ, ਥੋੜਾ ਬਹੁਤਾ ਤਾਂ ਆਉਣਾ ਚਾਹੀਦਾ ਆਪਾਂ ਨੂੰ। ਤੇ ਪਰਮਜੀਤ ਸਿੰਘ ਬ੍ਰਿਸਬਨ ਵਾਲੇ ਕਹਿ ਰਹੇ ਸਿੱਧੂ ਸਾਹਿਬ ਆਪਾਂ ਤਾਂ ਮੰਨਦੇ ਹਾਂ ਕਿ 121 ਕਰੋੜ ਸਾਰਿਆਂ ਦਾ ਖਰਚਾ ਹੈ ਪਰ ਸੰਗਤਾਂ ਨਹੀਂ ਮੰਨਦੀਆਂ। ਠੀਕ ਹੈ। ਤੇ ਸਾਡੇ ਨਾਲ ਗੁਰਤੇਜ ਹੁਣੀ ਜੁੜੇ ਨੇ ਆਪਣੇ ਇਨਸਪੇਲ ਤੋਂ, ਜਿਹੜੇ ਟੂਰਨਾਮੈਂਟ ਹੋ ਰਿਹਾ ਕਰਤਾਰ ਸਿੰਘ ਸਰਾਭਾ ਯੂਥ ਵੈਲਫੇਅਰ ਸਪੋਰਟਸ ਐਂਡ ਵੈਲਫੇਅਰ ਕਲੱਬ ਤੋਂ। ਗੁਰਤੇਜ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਬਾਈ ਜੀ,
ਕੀ ਹਾਲ ਚਾਲ, ਠੀਕ ਠਾਕ ਹੋ?
ਹਾਂਜੀ ਹਾਂਜੀ ਵਧੀਆ ਜੀ, ਠੀਕ ਠਾਕ ਜੀ, ਆਪਣੇ ਸੁਣਾਓ ਜੀ ਕਿਵੇਂ?
ਸਾਡੇ ਵੀ ਹੁਣ ਕੋਟੀਆਂ ਕੁਟੀਆਂ ਪੈ ਰਹੀਆਂ ਇਸ ਵੇਲੇ ਦੇ ਵਿੱਚ ਕਿ ਨਹੀਂ, ਠੰਡ ਹੋਈ ਕਿ ਨਹੀਂ?
ਨਹੀਂ ਬਾਈ ਮੌਸਮ ਬਾਈ ਕਿਰਾਂ ਦਾ ਵਧੀਆ ਬਾਈ, ਉਵੇਂ ਉਨੀ ਠੰਡ ਨੀ ਗੀ, ਹੁਣ ਕਿਰਾਂ ਚੇਂਜਿੰਗ ਆ ਰਹੀ ਆ ਹੌਲੀ ਹੌਲੀ।
ਅੱਛਾ
ਹਾਂਜੀ,
ਹਾਂ ਤੁਹਾਡੇ ਤਾਂ ਮੈਂ ਕਿਹਾ ਤੁਹਾਡੇ ਤਾਂ ਇਨਸ ਵੇਲ ਵਾਲੇ ਤਾਂ 26 ਡਿਗਰੀ ਦੇ ਵੀ ਕੋਟੀ ਪਾ ਲੈਂਦੇ ਹੋਣੇ ਠੰਡ ਤੁਹਾਡੇ ਤਾਂ।
ਹਾਂਜੀ ਹਾਂਜੀ ਬਾਈ,
ਹਾਂਜੀ
ਕਿਉਂ ਜੀ, ਫਿਰ ਟਾਈਮ ਬਾਅਦ ਪੈਂਦੀ ਆ ਜੀ,
ਚਲੋ ਤੇ ਹੁਣ ਜਿਹੜਾ ਆਪਣਾ ਟੂਰਨਾਮੈਂਟ ਤੁਸੀਂ ਰੱਖਿਆ ਆ ਕੱਲ ਦਾ 22 ਜੁਲਾਈ ਦਾ, ਓਹਦੇ ਵਿਚ ਕ੍ਰਿਕਟ ਵੀ ਆ, ਤਾਸ਼ ਵੀ ਆ। ਚਲੋ ਕ੍ਰਿਕਟ ਦੀ ਆਪਾਂ ਬਾਅਦ ਚੋ ਗੱਲ ਕਰਾਂਗੇ, ਤਾਸ਼ ਦੀ ਦੱਸੋ ਕਿੱਦਾਂ ਤਿਆਰੀ ਚੱਲ ਰਹੀ ਆ ਸੀਪ ਦੀ?
ਹਾਂਜੀ ਬਾਈ, ਸੀਪ ਦੀ ਤਿਆਰੀ ਬਾਈ ਐਂਟਰੀਆਂ ਟੀਮਾਂ ਦੀਆਂ ਹੋ ਰਹੀਆਂ ਜੀ, ਜਿਵੇਂ ਜਿਵੇਂ ਕਰਾਈ ਜਾਂਦੇ ਆ। ਹਾਂਜੀ, ਤੇ ਕੱਲ ਤੋਂ ਮੁਕਾਬਲੇ ਦੇ 10 ਵਜੇ ਸਹੀ ਟਾਈਮ ਹੀ ਚੱਲ ਪੈਣੇ ਸੀਪ ਦੇ ਜੀ।
ਮਤਲਬ ਤੁਹਾਡੇ ਹੈਗੇ ਆ ਫਿਰ ਸ਼ੌਕੀਨ ਸੀਪ ਵਾਲੇ?
ਹਾਂਜੀ ਹਾਂਜੀ, ਕਿਉਂ ਜੀ ਇੱਥੇ ਵੀ ਫੈਮਿਲੀ ਆ, ਬਾਪੂ ਹੋਰੀ ਵੀ ਆਏ ਆ ਜੀ, ਉਹ ਵੀ ਬਹੁਤ ਆਉਂਦਾ ਜੀ। ਹਾਂਜੀ, ਇੰਟਰਸਟ ਵਿਖਾ ਰਿਹਾ ਜੀ, ਲੱਗਦਾ ਵਧੀਆ ਜੀ ਟੂਰਨਾਮੈਂਟ ਹੋਊਗਾ ਜੀ।
ਚਲੋ ਵਧੀਆ
ਜੀ, ਹਾਂਜੀ
ਠੀਕ ਹੈ। ਤੇ ਕ੍ਰਿਕਟ ਦੇ ਕਿੰਨੇ ਆਪਣੀਆਂ ਟੀਮਾਂ ਹੈਗੀਆਂ, ਹੈਗੇ ਖਿਡਾਰੀ ਕਾਫੀ ਆਪਣੇ ਖੇਡਣ ਵਾਲੇ ਮੁੰਡੇ?
ਹਾਂਜੀ ਹਾਂਜੀ ਬਾਈ, ਹਜੇ ਤੱਕ ਆਲਰੇਡੀ 10 ਟੀਮਾਂ ਐਂਟਰੀਆਂ ਕਰਾ ਚੁੱਕੀਆਂ ਜੀ। ਹਾਂਜੀ, ਰਾਤ ਅਸੀਂ ਟਾਈਆਂ ਪਾਈਆਂ ਸੀ ਬਾਈ, ਤੇ ਪੂਲ ਬਣਾ ਕੇ ਉਹਨਾਂ ਦੇ।
ਅੱਛਾ
ਹਾਂਜੀ,
ਕਿੰਨੇ? 3 ਕਿ 10 ਤੁਸੀਂ ਕਿਹਾ?
ਨਹੀਂ ਕ੍ਰਿਕਟ ਦੀਆਂ ਬਾਈ 10 ਟੀਮਾਂ ਆਲਰੇਡੀ ਹੋ।
10? ਅੱਛਾ ਹਾਂਜੀ, ਫਿਰ ਤਾਂ ਕਾਫੀ ਖਿਡਾਰੀ ਆ, ਦੇਖ ਲੋ ਵੀ 40-50 ਖਿਡਾਰੀ ਹੈਗੇ ਨੇ ਤੁਹਾਡੇ, ਵਧੀਆ ਆ।
ਹਾਂਜੀ ਹਾਂਜੀ ਹਾਂਜੀ,
ਚਲੋ ਰਸਾ ਵੀ ਹੋਏਗਾ। ਤੇ ਹੋਰ ਮਤਲਬ ਕਿੰਨੇ ਵਜੇ ਸਵੇਰ ਤੋਂ ਸ਼ੁਰੂ ਹੋ ਕੇ ਤੇ ਕੀ ਸਾਰਾ ਦਿਨ ਚੱਲੇਗਾ, ਕੋਈ ਥੋੜਾ ਸ਼ਡਿਊਲ ਦੱਸਿਓ।
ਹਾਂਜੀ, ਸਵੇਰ ਤੋਂ ਹੀ ਸਾਡਾ ਜੀ 8:30 ਵਜੇ ਮੈਚ ਚੱਲ ਪੈਣੇ ਕ੍ਰਿਕਟ ਦੇ।
ਅੱਛਾ,
ਤੇ ਓਦੂ ਬਾਅਦ 10 ਵਜੇ ਵੀ ਤਾਸ਼ ਦੇ ਵੀ ਨਾਲ ਚਲਾ ਦੇਣੀ ਸੀ ਦੇ ਮੁਕਾਬਲੇ। ਤੇ ਓਦੂ ਬਾਅਦ ਸ਼ਾਮ ਨੂੰ ਜੀ ਰਸਾ ਕੱਸੀ ਜਾ ਕਰਾਵਾਂਗੇ ਜੀ। ਬਾਕੀ ਸਾਰਿਆਂ ਦਾ ਸਹਿਯੋਗ ਜੀ, ਰਲ ਮਿਲ ਕੇ ਸਾਰਿਆਂ ਭਰਾਵਾਂ ਨੇ ਜੀ ਵਧੀਆ ਸਾਡਾ ਜੀ ਸਾਥ ਦਿੱਤਾ ਜੀ, ਸਾਰਿਆਂ ਦਾ ਕਲੱਬ ਦਾ ਜੀ। ਹਾਂਜੀ
ਚਲ, ਨਹੀਂ ਬਹੁਤ ਵਧੀਆ, ਤੁਸੀਂ ਰਲ ਮਿਲ ਕੇ ਮਤਲਬ ਖੇਡਾਂ ਨੂੰ ਜੋੜੋ ਬੱਚਿਆਂ ਨੂੰ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਿੱਖ ਖੇਡਾਂ ਜਾਂ ਹੋਰ ਵੀ ਖੇਡਾਂ ਚ ਟੀਮਾਂ ਭੇਜਿਆ ਕਰੋ, ਤਿਆਰ ਪੈਦਾ ਹੋਊਗਾ। ਤੇ ਨਾਲ ਦੀ ਨਾਲ ਤੁਸੀਂ ਮਤਲਬ ਖਾਣ ਪੀਣ ਦਾ ਵੀ ਦੱਸਿਓ ਵੀ ਕੀ ਫੈਸਿਲਿਟੀ ਆ ਖਾਣ ਪੀਣ ਦੀ।
ਹਾਂਜੀ, ਖਾਣ ਪੀਣ ਦਾ ਜੀ ਪ੍ਰਬੰਧ ਜੀ, ਚਾਹ ਪਾਣੀ ਜਿਹੜਾ ਜੀ, ਲੰਗਰ ਆਪਣਾ ਜੀ।
ਅੱਛਾ,
ਫੂਡ ਸਾਰਾ ਪ੍ਰਬੰਧ ਹੋਊਗਾ। ਹਾਂਜੀ
ਠੀਕ ਹੈ ਠੀਕ ਹੈ, ਉਹ ਸਾਰਾ ਫ੍ਰੀ ਆ?
ਹਾਂਜੀ ਹਾਂਜੀ, ਫ੍ਰੀ ਆਫ ਕੋਸਟ ਆ ਜੀ।
ਚਲੋ ਬਹੁਤ ਵਧੀਆ ਫਿਰ ਤਾਂ, ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਬੈਸਟ ਵਿਸ਼ੇ। ਕੁਛ ਤਸਵੀਰਾਂ ਭੇਜ ਦਿਓ, ਅਖਬਾਰ ਚ ਵੀ ਲਾਣੀਆਂ, ਸ਼ੇਅਰ ਵੀ ਕਰ ਦਾਂਗੇ ਉਹਦੀ, ਹੈਨਾ? ਤੇ ਪਲੀਜ਼ ਹਨਾ ਭੇਜਿਓ ਜਦੋਂ।
ਹਾਂਜੀ ਹਾਂਜੀ, ਜਰੂਰ ਬਾਈ ਜਰੂਰ, ਕੱਲ ਨੂੰ ਬਾਈ ਆਪਾਂ ਤੁਹਾਨੂੰ ਤਸਵੀਰਾਂ ਵੀ ਤੁਹਾਨੂੰ ਸੈਂਡ ਕਰਾਂਗੇ। ਹਾਂਜੀ ਬਾਈ, ਬਹੁਤ ਬਹੁਤ ਧੰਨਵਾਦ ਬਾਈ, ਇਹਨਾਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦਿੱਤਾ ਸਾਨੂੰ, ਸਾਰਿਆਂ ਬਾਈਆਂ ਦਾ।
ਠੀਕ ਹੈ ਗੁਰਤੇਜ, ਆਪਣੀ ਕਮੇਟੀ ਨੂੰ ਵੀ, ਤੁਹਾਨੂੰ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕਾਂ, ਸ਼ੁਕਰੀਆ ਤੁਹਾਡਾ
ਜੀ। ਹਾਂਜੀ ਬਾਈ, ਥੈਂਕ ਯੂ ਬਾਈ, ਧੰਨਵਾਦ।
A participant has left the group call.
ਕਾਨਫਰੰਸ ਕਾਲ ਦੇ ਰਾਹੀਂ ਸਾਡੇ ਨਾਲ ਜੁੜੇ ਸਨ ਗੁਰਤੇਜ, ਤੇ ਪ੍ਰੋਗਰਾਮ ਸਾਡਾ ਰਿਮੋਟ ਤੋਂ ਚੱਲ ਰਿਹਾ, ਇਸ ਕਰਕੇ ਅਸੀਂ ਫੋਨ ਕਾਲ ਦੇ ਜ਼ਰੀਏ ਹੀ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਸੋ ਅਮਰੀਕ ਜੀ, ਪ੍ਰੋਗਰਾਮ ਆਪਾਂ ਅੱਗੇ ਵਧਾਉਣੇ ਆ, ਗੱਲਾਂ ਬਾਤਾਂ ਜਾਰੀ ਹੈ। ਦੇਖੋ ਹਰ ਪਾਸੇ ਆਪਣੇ ਬੰਦੇ ਜਿਹੜੇ ਆ ਕੋਈ ਨਾ ਕੋਈ ਗਤੀਵਿਧੀ ਕਰ ਰਹੇ ਨੇ, ਚੰਗੀ ਗੱਲ ਹੈ।
ਚੰਗੀ ਗੱਲ ਹੈ ਜੀ।
ਹਾਂਜੀ ਚੰਗੀ ਗੱਲ ਹੈ, ਕਿਉਂਕਿ ਜਿਹੜੀ ਐਕਟੀਵਿਟੀ ਆ ਹੁੰਦੀ ਰਹੇ ਕਮਿਊਨਿਟੀ ਨੂੰ ਇਕੱਠੇ ਕਰਨ ਦੀ, ਹਨਾ, ਸਾਰਾ ਕੁਛ ਚੱਲਦਾ ਰਹੇ। ਤਾਂ ਧਨੀ ਹੁਣੀ ਕੁਛ ਫੋਟੋਆਂ ਭੇਜੀਆਂ ਨੇ, ਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ, ਦੇਖ ਸਕਦੇ ਹੋ। ਤੇ ਨਵਰਾਜ ਹੁਣਾਂ ਨੇ ਮੈਸੇਜ ਭੇਜਿਆ ਸੀ, ਉਹ ਮੈਂ ਲੱਭ ਰਿਹਾ, ਤੇ ਆਪਾਂ ਜ਼ਰੂਰ ਉਹ ਤੇ ਵੀ ਥੋੜੀ ਗੱਲ ਕਰਨੀ ਆ। ਕਿ ਉਹਨਾਂ ਨੇ ਕਿਹਾ ਸੀ, ਕਿੱਧਰ ਗਿਆ ਮੈਸੇਜ, ਥੋੜਾ ਲੇਟ ਹੋ ਗਿਆ ਜੀ, ਮਾਫ਼ੀ ਚਾਹੁੰਦੇ ਆ, ਮੈਸੇਜ ਗੁਆਚ ਜਾਂਦੇ ਆ। ਨਵਰਾਜ ਉਹਨਾਂ ਨੇ ਈਮੇਲ ਚ ਭੇਜਿਆ ਸੀਗਾ, ਤੇ ਕੋਈ ਨੀ ਮੈਂ ਲੱਭਦਾ ਆ। ਤੇ ਹਾਂਜੀ, ਉਹਨਾਂ ਨੇ ਕਿਹਾ ਸੀ ਕਿ ਥੋੜੇ ਦਿਨ ਤੋਂ ਇੱਕ ਵੀਡੀਓ ਘੁੰਮ ਰਹੀ ਆ ਕਿ ਸਿਡਨੀ ਦੇ ਗੁਰੂ ਘਰ ਚ, ਜਿਸ ਵਿੱਚ ਲੰਗਰ ਹਾਲ ਹੈ ਤੇ ਜੁੱਤੀਆਂ ਪਾਈਆਂ ਹੋਈਆਂ ਨੇ, ਤੇ ਲੜਾਈ ਹੋ ਰਹੀ ਆ ਇਸ ਗੱਲ ਨੂੰ ਲੈ ਕੇ। ਤੁਸੀਂ ਇਸ ਬਾਰੇ ਥੋੜਾ ਵਿਚਾਰ ਦਿਓਗੇ ਕਿ ਆਪਣੇ ਜਾਂ ਕੁਛ ਹੋਰ ਪਤਾ ਹੋਵੇ ਇਸ ਬਾਰੇ? ਮੈਲਬਨ ਦੇ ਪ੍ਰੋਗਰਾਮ ਦਾ ਬਾਰੇ ਦੱਸਿਓ। ਪਹਿਲਾਂ ਤੁਹਾਨੂੰ ਮੈਲਬਨ ਦੇ ਪ੍ਰੋਗਰਾਮ ਦਾ ਦੱਸਦਾ ਕਿ ਅਸੀਂ ਗੁਰਦੁਆਰਾ ਸਾਹਿਬ ਜਿਹੜਾ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਉਹਦੀ ਢਾਲ ਇਕੱਠੀ ਕਰਨ ਆਏ ਹੋਏ ਆ। $2.5 ਲੱਖ $3 ਲੱਖ ਦੇ ਕਰੀਬ ਸ਼ਾਰਟ ਹੈ ਤੇ ਉਹਦੀ ਓਪਨਿੰਗ ਕਰਨਾ ਚਾਹੁੰਦੇ ਸੀ ਛੇਤੀ ਤੋਂ ਛੇਤੀ ਸੰਗਤ, ਤੇ ਇਸ ਕਰਕੇ ਮੈਲਬਨ ਦੇ ਵਿੱਚ ਅਸੀਂ ਹੋਏ ਆ। ਕ੍ਰੇਗੀਵਨ ਏਰੀਏ ਦੇ ਵਿੱਚ ਅਸੀਂ ਜ਼ਿਆਦਾ ਇਸ ਵਾਰੀ ਹੈਗੇ ਆ। ਕੱਲ ਨੂੰ ਗੁਰੂ ਘਰ ਹੋਵਾਂਗੇ ਅਸੀਂ ਲਾਗੇ ਛਾਗੇ ਕ੍ਰੇਗੀਵਨ ਦੇ, ਸੋ ਸੱਜਣ ਮਿੱਤਰ ਸਾਨੂੰ ਗੁਰੂ ਘਰ ਵੀ ਆ ਕੇ ਮਿਲ ਸਕਦੇ ਨੇ, ਤਾਂ ਉੱਥੇ ਜ਼ਰੂਰ ਸਾਡੇ ਨਾਲ ਸਾਂਝਾਂ ਪਾਉਣੀਆਂ। ਤਾਂ ਦੂਜਾ ਅਮਰੀਕ ਜੀ, ਜਿਹੜਾ ਗੁਰਦੁਆਰਾ ਹੋਸਟਲ ਦੀ ਗੱਲ ਹੋ ਰਹੀ ਹੈ, ਤੁਹਾਡੇ ਲਾਗੇ ਆ ਹੋਸਟਲ,
ਹਾਂਜੀ ਹਾਂਜੀ ਹਾਂਜੀ
ਜੀ, ਬਹੁਤ ਵਾਰੀ ਗਏ ਹੋ ਉੱਥੇ, ਮੈਂ ਵੀ ਗਿਆ ਆ, ਤੇ ਉਹ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਮਤਲਬ
ਵਿਚਾਰ ਤਾਂ ਇਹੀ ਆ, ਜਿਹੜੀ ਲੰਗਰ ਦੀ ਮਰਿਆਦਾ ਹੈ ਉਹ ਬਿਲਕੁਲ ਹੀ ਭੰਗ ਕੀਤੀ ਜਾਂਦੀ ਹੈ ਉੱਥੇ। ਕੁਰਸੀਆਂ ਤੇ ਬੈਠ ਕੇ ਲੰਗਰ ਛਕਿਆ ਜਾਂਦਾ, ਜਿੰਨੀ ਸਪੇਸ ਆ ਉਹਨੂੰ ਉਹਦੇ ਨਾਲ ਅੱਧੀ ਸਪੇਸ ਜੇਕਰ ਤੁਸੀਂ ਥੱਲੇ ਬੈਠ ਕੇ ਲੰਗਰ ਛਕੋ ਤਾਂ ਲੱਗਦੀ ਆ। ਜਿੱਦਾਂ ਹੁਣ ਸਪੈਸ਼ਲ ਪ੍ਰੋਵੀਜ਼ਨ ਤਾਂ ਹੁੰਦੀਆਂ, ਜਿਹੜੇ ਹੈਂਡੀਕੈਪਡ ਬੰਦੇ ਆ ਜਾਂ ਬਹੁਤੇ ਸਿਆਣੇ ਉਹ ਨਹੀਂ ਬੈਠ ਸਕਦੇ, ਉਹਨਾਂ ਲਈ ਬੈਂਚ ਵਗੈਰਾ ਲੱਗੇ ਹੋਏ ਹੁੰਦੇ ਸਾਰੇ ਗੁਰਦੁਆਰਾ ਸਾਹਿਬ ਚ ਲੱਗੇ ਹੁੰਦੇ। ਲੇਕਿਨ ਇੱਕ ਨਵੀਂ ਪ੍ਰਥਾ ਜੋ ਉਹਨੇ ਚਾਲੂ ਕੀਤੀ, ਉਹ ਕਾਫੀ ਦੇਰ ਦੀ ਚਾਲੂ ਕੀਤੀ, ਉਹ ਆ ਕਿ ਤੁਸੀਂ ਕੁਰਸੀਆਂ ਤੇ ਬੈਠ ਕੇ ਲੰਗਰ ਛਕਦੇ ਹੋ, ਲੱਗਦਾ ਨੀ ਵੀ ਤੁਸੀਂ ਲੰਗਰ ਛਕ ਰਹੇ ਹੋ। ਅੱਜਾ ਲੱਗਦਾ ਹੈ ਕਿ ਤੁਸੀਂ ਨਾ ਜਿੱਦਾਂ ਕਿਸੇ ਬਰਾਤ ਵਿੱਚ ਆਏ ਹੁੰਦੇ ਜਾਂ ਕਿਸੇ ਪਾਰਟੀ ਤੇ ਆ ਕੇ ਦੁਪਹਿਰ ਦਾ ਲੰਚ ਕਰ ਰਹੇ ਹੁੰਦੇ ਜਾਂ ਸ਼ਾਮ ਦਾ ਡਿਨਰ ਕਰ ਰਹੇ ਹੁੰਦੇ ਆ। ਇੱਕ ਤਰ੍ਹਾਂ ਦੇ ਨਾਲ ਉਹ ਮੇਰੇ ਖਿਆਲ ਦੇ ਵਿੱਚ ਹੁਣ ਜਿਹੜੀਆਂ ਮਰਿਆਦਾਵਾਂ ਆ ਬਣੀਆਂ ਆ ਸਾਡੀਆਂ ਟ੍ਰੈਡੀਸ਼ਨ ਆ, ਉਹਨਾਂ ਦਾ ਵਿੱਚ ਕੋਈ ਮਤਲਬ ਤਾਂ ਹੁੰਦਾ ਹੀ ਆ ਨਾ। ਉਹ ਉੱਦਾਂ ਤਾਂ ਨੇ ਬਣਾਈਆਂ ਹੋਣੀਆਂ, ਸਾਰੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਥੱਲੇ ਬੈਠ ਕੇ ਛਕਿਆ ਜਾਂਦਾ, ਤਾਂ ਉੱਥੇ ਕਿਉਂ ਨੀ ਛਕਿਆ ਜਾ ਸਕਦਾ? ਮੈਨੂੰ ਚੰਗਾ ਨੀ ਵੈਸੇ ਨੀ ਲੱਗ ਰਿਹਾ।
ਜਦੋਂ ਅਸੀਂ ਆਨੇ ਨਾ ਇੰਡੀਆ ਤੋਂ, ਜਿੱਦਾਂ ਤੁਸੀਂ ਮੈਚਿਓਰ ਏਜ ਚ ਆਏ ਹੋ, ਅਸੀਂ ਵੀ ਯੂਥ ਏਜ ਚ ਆਏ ਹਾਂ, ਅਸੀਂ ਸਾਨੂੰ ਇਹ ਸ਼ੌਕ ਲੱਗਦਾ ਆ ਕੇ ਦੇਖ ਕੇ ਹਨਾ, ਤੇ ਯਾਰ ਏਦਾਂ, ਕਿਉਂਕਿ ਅਸੀਂ ਇੰਡੀਆ ਦੇ ਵਿੱਚ ਕਦੇ ਦੇਖੀ ਨੀ ਇਹ ਚੀਜ਼ ਹਨਾ, ਗੁਰੂ ਘਰਾਂ ਦੇ ਵਿੱਚ ਜਾਂ ਲੰਗਰ ਤੇ। ਜਦੋਂ ਇੱਥੇ ਆਨੇ ਸਾਨੂੰ ਸ਼ੌਕ ਲੱਗਦਾ, ਪਰ ਜਦੋਂ ਆਏ ਅਸੀਂ ਦੇਖਦੇ ਹਾਂ ਤਾਂ ਫਿਰ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਉਹ ਵੀ ਬਹੁਤ ਵਧੀਆ ਫੈਸਿਲਿਟੀ ਆ ਵੀ ਜਿਹੜੇ ਡਿਸੇਬਲਡ ਹੈ ਜਾਂ ਜਿਹਨਾਂ ਦੇ ਗੋਡੇ ਦੁਖਦੇ, ਢੂਹੀ ਦੁਖਦੀ, ਬਿਮਾਰ ਹੈ ਹਨਾ, ਉਹਨਾਂ ਦੇ ਲਈ ਕੁਰਸੀਆਂ ਜਾਂ ਦਰਬਾਰ ਸਾਹਿਬ ਦੇ ਵਿੱਚ ਵੀ ਸਟੂਲ ਲੱਗੇ ਹੋਏ ਨੇ, ਕੋਈ ਮਾੜੀ ਗੱਲ ਨੀ, ਬਹੁਤ ਵਧੀਆ ਲੱਗਿਆ ਜਦੋਂ ਸਮਝ ਆ ਗਈ। ਪਰ ਜਿਹੜੀ ਮੇਰੀ ਆਪਣੀ ਰਾਏ ਇਹ ਹੈ ਕਿ ਹੇਠਾਂ ਹੀ ਬੈਠਣਾ ਚਾਹੀਦਾ ਆ ਜਿਹੜੇ ਬੈਠ ਸਕਦੇ ਨੇ। ਸੋ ਜੇ ਅਸੀਂ ਹੇਠਾਂ ਬੈਠ ਸਕਦੇ ਹਾਂ, ਛਕ ਸਕਦੇ ਤਾਂ ਹੇਠਾਂ ਬੈਠ ਕੇ ਛਕਣਾ ਚਾਹੀਦਾ, ਕੁਰਸੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਤਾਂ ਇਹ ਤਾਂ ਜੱਚਦੀ ਆ ਗੱਲ। ਕਈ ਗੁਰਦੁਆਰੇ ਨੇ ਆਸਟ੍ਰੇਲੀਆ ਦੇ ਵਿੱਚ ਨਾ, ਤਿੰਨ ਕੁ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਹੇਠਾਂ ਬੈਠਣ ਦੀ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ, ਉੱਥੇ ਬੈਠ ਹੀ ਨਹੀਂ ਸਕਦੇ, ਥਾਂ ਹੀ ਹੈ ਨਹੀਂ। ਹੁਣ ਕਈ ਗੁਰਦੁਆਰੇ ਨੇ ਉੱਥੇ ਬੈਂਚ ਲੱਗੇ ਹੋਏ ਨੇ, ਕਈ ਅੱਧੇ ਅੱਧੇ ਲੱਗੇ ਹੋਏ ਨੇ, ਆਪਸ਼ਨ ਹੈ, ਮਤਲਬ ਜਿਹੜਾ ਲੰਗਰ ਛਕਣ ਵਾਲਾ ਆ ਉਹਦੇ ਕੋਲ ਆਪਸ਼ਨ ਹੈ ਵੀ ਉਹਨੂੰ ਕਿੱਥੇ ਬੈਠਣਾ। ਹੁਣ ਦੂਜੀ ਗੱਲ ਜੁੱਤੀਆਂ ਦੀ ਵੀ ਆ ਜਾਂਦੀ ਹੈ ਕਿ ਲੰਗਰ ਹਾਲ ਦੇ ਵਿੱਚ ਜੁੱਤੀਆਂ ਪਾ ਕੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਤੇ ਜਿਹੜੇ ਜਿੱਦਾਂ ਪਾਰਕਲੀ ਗੁਰਦੁਆਰਾ ਜਾਂ ਹੋਰ ਵੱਡੇ ਗੁਰਦੁਆਰੇ ਨੇ ਉੱਥੇ ਬਿਲਕੁਲ ਨਹੀਂ ਜਾਣ ਦਿੰਦੇ, ਜ਼ੀਰੋ। ਪਰ ਕਿਹੜੇ ਜਿਹੜੇ ਜਿੱਦਾਂ ਹੁਣ ਇਹ ਆ ਗੁਰਦੁਆਰੇ ਦੀ ਬਿਲਡਿੰਗ ਤੋਂ ਬਾਹਰ ਹੈ, ਇੱਥੇ ਤੁਸੀਂ ਸ਼ੂ ਪਾ ਕੇ ਵੀ ਲੰਗਰ ਕੁਰਸੀਆਂ ਤੇ ਬੈਠ ਕੇ ਛਕਦੇ ਹੋ, ਹੋਰ ਗੁਰਦੁਆਰੇ ਦੋ ਚ ਵੀ ਇੱਦਾਂ ਦੀ ਤਿੰਨਾਂ ਚ ਹੈਗੀ ਆਪਸ਼ਨ। ਪਰ ਹੁਣ ਕਈ ਗੁਰਦੁਆਰਿਆਂ ਚ ਹੌਲੀ ਹੌਲੀ ਜਿਹੜੇ ਆ ਉਹ ਲਿਖ ਕੇ ਵੀ ਲਾਇਆ ਜਾ ਰਿਹਾ, ਦੇਖੋ ਦੇਖੀ ਸੰਗਤ ਜੁੱਤੀਆਂ ਖੋਲੇ, ਮੈਨੂੰ ਲੱਗਦਾ ਸਲੋਲੀ ਸਲੋਲੀ ਹੌਲੀ ਹੌਲੀ ਚੇਂਜ ਹੋ ਜਾਏਗਾ। ਪਰ ਜਿਹੜਾ ਹੋਸਟਲ ਗੁਰੂ ਘਰ ਦਾ ਮਸਲਾ ਹੈ ਕਿ ਉਹ ਚਾਹੁੰਦੇ ਨੇ ਕੁਛ ਸੱਜਣ ਨੌਜਵਾਨ ਚਾਹੁੰਦੇ ਨੇ ਵੀ ਬਸ ਅਭੀ ਤੇ ਤਵੀ ਇੱਕਦਮ ਹੀ ਜ਼ੀਰੋ ਪਲਟਾ ਮਾਰੋ ਤੇ ਚੇਂਜ ਕਰ ਦਈਏ, ਤੇ ਜਿਹੜੀ ਅਪਰੋਚ ਹੈ ਉਹ ਲੌਂਗ ਟਰਮ ਅਪਰੋਚ ਦੇ ਨਾਲ ਹੌਲੀ ਹੌਲੀ ਐਜੂਕੇਸ਼ਨ ਦੇ ਤਾਰ ਧੜੇ ਬਣਾਉਣ ਦੀ ਬਜਾਏ ਏਦਾਂ ਹੋਣੀ ਚਾਹੀਦੀ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਹੁਣ ਇੱਕ ਅਮਨਦੀਪ, ਮੈਂ ਤੁਹਾਡੀ ਗੱਲ ਤੋਂ ਇਹ ਗੱਲ ਕੱਢੀ ਹੈ, ਜਿੱਦਾਂ ਹੁਣ ਉੱਥੇ ਪ੍ਰਥਾ ਬਣ ਚੁੱਕੀ ਹੈ, ਟ੍ਰੈਡੀਸ਼ਨ ਬਣ ਚੁੱਕੀ ਹੈ ਕਿ ਤੁਸੀਂ ਬੈਂਚਾਂ ਤੇ ਖਾਂਦੇ ਤੇ ਕੁਰਸੀਆਂ ਤੇ ਬੈਠ ਕੇ ਖਾਂਦੇ ਆ, ਉਹਨੂੰ ਇੱਕਦਮ ਵੀ ਜਿੱਦਾਂ ਤੁਸੀਂ ਕਿਹਾ ਕਿ ਤੋੜਿਆ ਨਹੀਂ ਜਾ ਸਕਦਾ, ਐਜੂਕੇਟ ਕਰਕੇ ਹੌਲੀ ਹੌਲੀ ਸਲੋ ਪ੍ਰੋਸੈਸ ਦੇ ਦੁਆਰੇ ਵਾਪਸ ਉਹਨੂੰ ਲਿਆਂਦਾ ਜਾ ਸਕਦਾ। ਇਹੀ ਅਪਰੋਚ ਵੈਸੇ ਅਪਣਾਉਣੀ ਚਾਹੀਦੀ ਹੈ, ਕਿਉਂ ਉਹਦੇ ਨਾਲ ਇੱਕ ਤਾਂ ਕੌਨਫਲਿਕਟ ਘੱਟਦਾ, ਇੱਕ ਟੈਨਸ਼ਨ ਘੱਟਦੀ ਹੈ, ਟੈਨਸ਼ਨ ਘੱਟਣ ਦੇ ਨਾਲ ਹੋ ਸਕਦਾ ਕੰਮ ਜਲਦੀ ਹੋ ਜਾਵੇ। ਲੇਕਿਨ ਮੇਰੇ ਖਿਆਲ ਦੇ ਵਿੱਚ ਇਹਨੂੰ ਕਾਫੀ ਸਮਾਂ ਲੱਗੂਗਾ ਇਸ ਕੰਮ ਨੂੰ ਹੋਣ ਦੇ, ਲੇਕਿਨ ਪ੍ਰੋਸੈਸ ਬਹੁਤੀ ਹਾਰਸ਼ ਨਹੀਂ ਹੋਣੀ ਚਾਹੀਦੀ ਹੈ, ਸਲੋਲੀ ਐਂਡ ਸਟੈਡੀ ਹੋਣੀ ਚਾਹੀਦੀ ਹੈ ਜੀ। ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ।
ਨਹੀਂ, ਦੂਜੀ ਗੱਲ ਇਹ ਵੀ ਹੈ ਵੀ ਕੋਈ ਵੀ ਹੁਣ ਕਟਾਈ ਹੈ, ਜਿੱਦਾਂ ਹੁਣ ਉਹਦੇ ਤੇ ਉਹ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਖਿਲਾਰ ਕੇ ਉਹਨੂੰ
ਮਾੜੀ ਭਾਸ਼ਾ ਬੋਲ ਕੇ ਗਾਲਾਂ ਕਢਾ ਕੇ ਇੱਕ ਦੂਜੇ ਨੂੰ, ਕੀ ਉਹ ਮਸਲਾ ਸੋਲਵ ਹੋ ਜਾਊਗਾ?
ਨਹੀਂ ਬਿਲਕੁਲ ਨਹੀਂ ਬੰਦੀ,
ਜਿੰਨੀਆਂ ਤੁਸੀਂ ਮਤਲਬ ਗਾਲਾਂ ਕਢਾਉਂਦੇ ਹੋ ਉੱਥੇ, ਮਤਲਬ ਅਸੀਂ ਦੇਖ ਰਹੇ ਹਾਂ ਸਾਰਾ ਸਾਡੇ ਸਾਹਮਣੇ ਹੋ ਰਿਹਾ, ਕੋਈ ਕਿਸੇ ਨੂੰ ਕੋਈ ਬੁੱਚੜ ਸੱਦ ਰਿਹਾ, ਕੋਈ ਕਿਸੇ ਨੂੰ ਮਤਲਬ ਹੰਕਾਰੀ ਸੱਦ ਰਿਹਾ, ਉਹ ਹਾਲਾਂਕਿ ਉਹ ਜਾਣਦੇ ਵੀ ਨੀ ਇੱਕ ਦੂਜੇ ਨੂੰ, ਮਤਲਬ ਰਾਦਰ ਦੈਨ ਉਹਨਾਂ ਨਾਲ ਨਿਮਰਤਾ ਨਾਲ ਗੱਲ ਕਰਕੇ ਸਮਝਾਉਣ ਦੋ, ਸਹਿਜੇ ਸਹਿਜ ਇੱਕ ਵਾਰੀ ਨੀ ਦੋ ਵਾਰੀ ਨੀ, ਜੇ ਉਹ ਮੋਹਰਿਓ ਕਹਿੰਦੇ ਹੋ ਕਮੇਟੀ ਵਾਲੇ ਮੋਹਰਿਓ ਵੈੜਾ ਬੋਲਦੇ ਆ, ਤਾਂ ਤੁਸੀਂ ਉਹ ਤੋਂ ਵੀ ਜ਼ਿਆਦਾ ਵੈੜਾ ਬੋਲਦੇ ਆ, ਤਾਂ ਉਹਨਾਂ ਨੂੰ ਲਾ ਕੇ ਤੁਹਾਨੂੰ ਬਿਠਾ ਲਾਂਗੇ, ਜਾਂ ਤੁਹਾਨੂੰ ਕੋਈ ਸੰਗਤ ਬਿਠਾ ਲਊਗੀ, ਤੁਹਾਨੂੰ ਕਿੱਦਾਂ ਲਾਊਗਾ ਕੋਈ ਫਿਰ? ਜੇ ਤੁਸੀਂ ਵੀ ਤਾਂ ਮਾਨਸਿਕਤਾ ਤਾਂ ਤੁਹਾਡੀ ਉਹਨਾਂ ਨਾਲ ਵੀ ਜ਼ਿਆਦਾ ਖਰਾਬ ਹੈ
ਜੀ। ਅਮਰਦੀਪ, ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਲੋਕਾਂ ਤੋਂ ਜ਼ਿਆਦਾ ਲੋਕ ਦੁਖੀ ਆ, ਇੱਕ ਜਿਹੜੇ ਕੱਟੜ ਹੁੰਦੇ ਆ, ਜਿਹੜੇ ਟੋਪ ਜਿਹੜੇ ਕਹਿੰਦੇ ਨਹੀਂ ਏਦਾਂ ਹੀ ਹੋਣੇ ਚਾਹੀਦੇ, ਕੱਟੜ ਹੋ ਜਾਂਦੇ ਨਾ ਬਹੁਤ ਜ਼ਿਆਦਾ ਕੱਟੜ, ਧਰਮ ਦੇ ਵਿੱਚ ਵੀ ਲੈ ਲਓ ਤੁਸੀਂ, ਇੱਕ ਕੱਟੜ ਹੁੰਦੇ, ਇੱਕ ਨਾਸਤਿਕ ਹੁੰਦੇ ਆ, ਜਿਹੜੇ ਕਹਿੰਦੇ ਧਰਮ ਹੈ ਹੀ ਨਹੀਂ, ਇੱਕ ਕਹਿੰਦੇ ਧਰਮ ਹੀ ਸਭ ਕੁਛ ਆ, ਕੱਟੜਤਾ ਉਹਦੀ ਵਿਚਾਲੇ ਇੱਕ ਨੋਰਮਲ ਮਾਸਸ ਹੁੰਦੇ ਆ, ਨੋਰਮਲ ਬੰਦੇ ਹੁੰਦੇ, ਚਲੋ ਉਹ ਕਹਿੰਦੇ ਥੋੜੀ ਜਿਹੀ ਫਲੈਕਸੀਬਿਲਟੀ ਵੀ ਦਿਖਾ ਲਓ, ਥੋੜਾ ਕੱਟੜਪਣ ਵੀ ਦਿਖਾ ਲਓ, ਵਿੱਚ ਵਿਚਾਲੇ ਵਾਲੀ ਗੱਲ ਉਹ ਪਿੱਛਦੇ ਆ। ਹੁਣ ਤੁਸੀਂ ਦੇਖ ਲਓ ਜਿੰਨੀਆਂ ਵੀ ਦੰਗੇ ਫਸਾਦ ਹੁੰਦੇ ਆ ਸਮਾਜ ਦੇ ਵਿੱਚ, ਉਹ ਕੱਟੜਤਾ ਕਰਕੇ ਅਤੇ ਜਿਹੜੇ ਦੂਜੇ ਹੁੰਦੇ ਆ, ਜਿਹੜੇ ਕਿ ਕਹਿੰਦੇ ਅਸੀਂ ਮੰਨਦੇ ਨੀ ਧਰਮ, ਉਹਨਾਂ ਕਰਕੇ ਹੁੰਦੀ ਹੈ ਉਹ। ਫਸਦਾ ਕੌਣ ਹੈ ਉਹਦੇ ਵਿੱਚ? ਆਮ ਜਨਤਾ। ਹੁਣ ਜੇ ਤੁਸੀਂ ਤੁਹਾਡੀ ਅਪਰੋਚ ਫਲੈਕਸੀਬਿਲਟੀ ਦੀ ਆ, ਅਡੈਪਟੇਬਿਲਟੀ ਦੀ ਆ, ਤਾਂ ਕੰਮ ਛੇਤੀ ਹੋ ਸਕਦਾ, ਮੈਂ ਤਾਂ ਇਹੀ ਕਹੂੰਗਾ।
ਹਾਂਜੀ, ਤੇ ਚਲੋ ਜਿਹੜੇ ਸ਼ੂਜ਼ ਵੀ ਹੈ ਨਾ, ਉਹ ਨਹੀਂ ਪਾਉਣੇ ਚਾਹੀਦੇ ਜਿੱਥੇ ਫੂਡ ਤੁਸੀਂ ਸਰਵ ਕਰਦੇ ਆ ਜਾਂ ਫੂਡ ਖਾਣਾ ਖਾਧਾ ਜਾਂਦਾ ਆ, ਕਿਉਂਕਿ ਬਾਹਰੋਂ ਧੂੜ ਭਰੇ ਪਤਾ ਨੀ ਕਿੱਦਾਂ ਦੇ ਹੁੰਦੇ ਆ, ਮਿੱਟੀ ਲੱਗੀ ਹੁੰਦੀ। ਹੁਣ ਆਪਾਂ ਦੇਖੀਏ ਵੀ ਸਿਡਨੀ ਜਾਂ ਹੋਰ ਜਿਹੜੇ ਸ਼ਹਿਰ ਨੇ ਜਿਹਨਾਂ ਦੇ ਘਰਾਂ ਚ ਕਾਰਪੈਟਸ ਨੇ ਜਾਂ ਹਾਈਜੀਨ ਦਾ ਖਿਆਲ ਰੱਖਦੇ ਨੇ, ਉਹ ਆਪਾਂ ਅਗਲੇ ਕਿਸੇ ਦੇ ਘਰ ਜਾਂਦੇ ਆ ਤਾਂ ਆਪਾਂ ਜੁੱਤੀ ਖੋਲ ਕੇ ਉਹਦੇ ਘਰ ਜਾਂਦੇ ਆ, ਕਿਉਂਕਿ ਬਾਹਰੋਂ ਆਏ ਹੁੰਦੇ ਆ, ਕੋਈ ਗਾਰਾ ਲੱਗਾ ਹੁੰਦਾ, ਕੋਈ ਕਿਸੇ ਤਰ੍ਹਾਂ ਦੇ ਹਾਲਾਤ ਚੋਂ ਆਇਆ ਹੁੰਦਾ, ਤੇ ਆਪਾਂ ਜੁੱਤੀ ਬਾਹਰ ਖੋਲ ਲਈਦੀ ਆ, ਇਹ ਇੱਕ ਅੰਡਰਸਟੈਂਡਿੰਗ ਹੈ, ਠੀਕ ਹੈ। ਫਿਰ ਆਪਾਂ ਮਤਲਬ ਗੁਰੂ ਘਰ ਦੇ ਵਿੱਚ ਜੇ ਲੰਗਰ ਛਕਣਾ ਆ ਤਾਂ ਜੇ ਜੁੱਤੀ ਖੋਲ ਲਈ ਤਾਂ ਇਹਦੇ ਵਿੱਚ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ, ਪਰ ਮੈਨੂੰ ਲੱਗਦਾ ਕਿ ਸਾਨੂੰ ਇਹ ਜਿਹੜੀਆਂ ਸਾਡੇ ਕਲਚਰ ਹੈ ਨਾ ਪਿੱਛੋਂ ਆ ਰਿਹਾ, ਇਹਨੂੰ ਫੋਲੋ ਕਰਨਾ ਚਾਹੀਦਾ। ਪਰ ਜੇ ਹੁਣ ਕਲਚਰ ਇੱਕ ਬਣ ਗਿਆ ਗੁਰੂ ਘਰ ਦਾ ਵੀ ਟੇਬਲਾਂ ਤੇ ਖਾਣੀ ਹੈ ਜੁੱਤੀ ਪਾ ਲਓ, ਉਹਨਾਂ ਨੂੰ ਵੀ ਇੱਕਦਮ ਨੀ ਤੁਸੀਂ ਪਲਟਾ ਮਾਰ ਕੇ ਐਂਡ ਕਰ ਸਕਦੇ, ਉਹ ਵੀ ਤਾਂ ਫਿਰ ਕਾਫੀ ਜਿਹੜਾ ਤਬਕਾ ਬਾਹਰ ਹੋ ਜਾਣਾ। ਜਿਹੜਾ ਸਲੋ ਪ੍ਰੋਸੈਸ ਸਬਰ ਸੰਤੋਖ ਰੱਖ ਕੇ 4-5 ਸਾਲ ਦਾ ਸਹਿਜ ਰੱਖ ਕੇ, ਇੰਨਾ ਵੈਸੇ ਅੱਜ ਕੱਲ ਸਿੱਖਾਂ ਚ ਸਹਿਜ ਹੈ ਨੀ ਜਿੰਨਾ ਕੁ ਮਤਲਬ ਸੀਗਾ ਪਹਿਲਾਂ ਜਾਂ ਹੋਣਾ ਚਾਹੀਦਾ ਆ, ਤੇ ਲੌਂਗ ਟਰਮ ਨੀ ਸੋਚਦੇ। ਉਹ ਇਹ ਚਾਹੁੰਦੇ ਆ ਬਸ ਰਾਤ ਵਿਚਾਲੇ ਅਸੀਂ ਰੈਵੋਲੂਸ਼ਨ ਲਿਆ ਦਈਏ ਤੇ ਬਸ ਫਿਰ ਫੇਸਬੁੱਕ ਤੇ ਪਾ ਕੇ ਲਓ ਜੀ ਅਸੀਂ ਜਿੱਤ ਗਏ, ਫਿਰ ਆਪਾਂ ਭੰਗੜੇ ਪਾਵਾਂਗੇ ਸਾਡੀ ਚੱਲ ਗਈ। ਇਹ ਮਾਨਸਿਕਤਾ ਹੈ, ਨਾ ਕਿ ਕੋਈ ਰੀਅਲ ਚੇਂਜ, ਮਨਾਂ ਨੂੰ ਜਿੱਤ ਕੇ ਚੇਂਜ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਸਾਰਥਿਕ ਹੋ ਰਹੀ। ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ, ਮਸੰਦ ਇੱਕ ਦੂਜੇ ਨੂੰ ਸੱਦ ਕੇ ਜਾਂ ਬੇਵਕੂਫ ਸੱਦ ਕੇ ਇੱਕ ਦੂਜੇ ਨੂੰ, ਇਹ ਵਰਤਾਰਾ ਜਿਹੜਾ ਜ਼ਿਆਦਾ ਇਸ ਮੁੱਦੇ ਦੇ ਵਿੱਚ, ਹੋਸਟਲ ਵਾਲੇ ਮੁੱਦੇ ਦੇ ਵਿੱਚ ਦੇਖਣ ਨੂੰ ਮਿਲਿਆ। ਮੈਂ ਅਬਜ਼ਰਵ ਕਰ ਰਿਹਾ, ਮੈਨੂੰ ਬਣਾਇਆ ਹੋਇਆ ਉਹਨਾਂ ਨੇ ਮੈਂਬਰ, ਮੈਂ ਦੇਖ ਰਿਹਾ ਕਿ ਬੜੀ ਮਾੜੀ ਭਾਸ਼ਾ ਵੀ ਵਰਤੀ ਜਾ ਰਹੀ ਹੈ ਉਹਦੇ ਵਿੱਚ, ਹਨਾ, ਪ੍ਰਬੰਧਕਾਂ ਦੇ। ਹਾਲਾਂਕਿ ਜਿਹੜੇ ਪ੍ਰਬੰਧਕ ਉਹਨਾਂ ਦੇ ਫਾਦਰ ਪਿਤਾ ਦੇ ਏਜ ਦੇ ਨੇ, ਲੇਡੀਜ਼ ਨੇ ਉਹਦੇ ਵਿੱਚ, ਤੇ ਨੌਜਵਾਨ ਇਧਰੋਂ ਬੜੀ ਮਾੜੀ ਭਾਸ਼ਾ ਵਰਤ ਰਹੇ ਨੇ, ਜਿਹੜੀ ਕਿ ਮੈਨੂੰ ਤਾਂ ਬਿਲਕੁਲ ਹੀ ਨੀ ਚੰਗੀ ਲੱਗ ਰਹੀ, ਹਨਾ। ਤੇ ਮੈਂ ਸੋਚਦਾ
ਤੁਹਾਡਾ ਉਹਨਾਂ ਦਾ ਸੰਬੰਧ ਹੈ ਥੋੜਾ ਬਹੁਤਾ, ਕੀ ਰੈਸ਼ਨਲ ਹੈ ਉਹਨਾਂ ਦਾ ਵੀ ਅਸੀਂ ਕੁਰਸੀਆਂ ਵੇਚਦੇ, ਕੀ ਰੈਸ਼ਨਲ ਦੇ ਰਹੇ ਆ ਉਹ ਚੇਂਜ ਕਿਹੜੀ ਕਰ ਰਹੇ?
ਉਹ ਲੌਜਿਕ ਇਹ ਦੇ ਰਹੇ ਨੇ ਕਿ ਮਤਲਬ ਜਿਹੜਾ ਲੰਗਰ ਹੈ ਉਹ ਕਿਸੇ ਨੂੰ ਰੋਕ ਨੀ ਹੈਗੀ, ਜਿਹੜਾ ਮਰਜ਼ੀ ਬੈਠ ਕੇ ਕੁਰਸੀਆਂ ਤੇ ਛੱਕ ਲਵੇ। ਪੰਗਤ ਦੀ ਸਿਧਾਂਤ ਕਹਿੰਦੇ ਇਹੀ ਹੈ, ਚਾਹੇ ਤੁਸੀਂ ਹੇਠਾਂ ਬਹਿ ਲਓ ਚਾਹੇ ਉੱਪਰ ਬਹਿ ਲਓ, ਠੀਕ ਹੈ। ਜੇ ਹੇਠਾਂ ਕੋਈ ਬਿਤਕਰਾ ਨੀ, ਜੇ ਟਰਨ ਬੁੱਲ ਆ ਜਾਵੇ ਤਾਂ ਵੀ ਉਸੇ ਕੁਰਸੀ ਤੇ ਬਹਿਣਾ, ਜੇ ਤੁਸੀਂ ਆ ਜਾਓ ਤਾਂ ਵੀ ਉਸੇ ਕੁਰਸੀ ਤੇ ਬਹਿਣਾ, ਉਹ ਇਹ ਦੇ ਰਹੇ ਨੇ ਲੌਜਿਕ।
ਕੁਰਸੀਆਂ ਤੇ ਕਦੇ ਕਹਿ ਰਹੇ, ਥੱਲੇ ਕਦੇ ਨੀ ਕਹਿ ਰਹੇ?
ਉਹ ਕਹਿੰਦੇ ਬਸ ਇੱਥੇ ਸ਼ੁਰੂ ਤੋਂ ਏਦਾਂ ਲੱਗੀਆਂ, ਏਦਾਂ ਚੱਲੀ ਜਾਂਦੇ, ਕਹਿੰਦੇ ਅਸੀਂ ਕਿਹੜੇ ਬਿਤਕਰਾ ਕਰ ਰਹੇ ਹਾਂ, ਥੱਲੇ ਕੱਲ ਹੀ ਬਹਿਣਾ, ਤੁਹਾਨੂੰ ਅਸੀਂ ਤੁਹਾਨੂੰ ਕੁਰਸੀਆਂ ਦੇ ਰਹੇ ਪ੍ਰੋਵਾਈਡ ਕਰ ਰਹੇ ਹਾਂ। ਮਤਲਬ ਇਹ ਵੀ ਹੈਗਾ ਨਾ, ਦੂਜੀ ਗੱਲ ਜਿਹੜਾ ਨਾ ਰੌਲਾ ਪਿਆ ਹੈ ਬਰਤਾਨ ਤੇ, ਹੁਣ ਉਹ ਕਹਿੰਦੇ ਤੁਸੀਂ ਥੱਲੇ ਬਹਿ ਜਾਓ, ਬਹਿੰਦੇ ਆ ਉੱਥੇ, ਟਾਟ ਲੱਗੇ ਆ, ਸਾਰਾ ਕੁਛ ਬਹਿੰਦੇ ਆ, ਉਹ ਬਹਿੰਦੇ ਆ, ਰੌਲਾ 95% ਤਾਂ ਸੋਲਵ ਆਲਰੇਡੀ ਹੋਇਆ ਹੀ ਆ। ਇੱਕ ਸਿਰਫ ਇਹ ਰੌਲਾ ਆ ਕਿ ਨੌਜਵਾਨ ਇਹ ਕਹਿ ਰਹੇ ਨੇ ਕਿ ਅਸੀਂ ਬਾਲਟੀਆਂ ਚੱਕ ਕੇ ਬਰਤਾਨ ਜਾਣਾ ਆ, ਬਰਤਾਨਾ ਆ ਉਹਨਾਂ ਨੂੰ ਹੇਠਾਂ ਬੈਠਿਆਂ ਨੂੰ, ਉਹ ਕਹਿੰਦੇ ਤੁਸੀਂ ਬਾਈ ਲਾਅ ਬਰਤਾ ਨਹੀਂ ਸਕਦੇ, ਇਹ ਲੌਜਿਕ ਹੈ। ਬਾਈ ਲਾਅ ਓਦਾਂ ਤੁਸੀਂ ਫੂਡ ਸਰਵ ਹੀ ਨਹੀਂ ਕਰ ਸਕਦੇ। ਜਿਹੜਾ ਫੂਡ ਸੇਫਟੀ ਲਾਅ ਆ ਨਿਊ ਸਾਊਥ ਵੇਲਸ ਦਾ, ਉਹ ਇਹ ਕਹਿ ਰਿਹਾ ਕਿ ਤੁਸੀਂ ਗਰਾਊਂਡ ਦੇ ਉੱਤੇ ਫੂਡ ਸਰਵ ਨਹੀਂ ਕਰ ਸਕਦੇ। ਜਦੋਂ ਸਰਵ ਕਰਨਾ ਆ ਤਾਂ ਤੁਸੀਂ ਗਲਬ ਵੀ ਪਾਣੇ ਪੈਣੇ ਤੁਹਾਨੂੰ, ਚਾਹੇ ਜਿੱਥੇ ਮਰਜ਼ੀ ਹੋਵੇ, ਚਾਹੇ ਉਹ ਬੈਨ ਮੈਰੀ ਤੇ ਖੜ ਕੇ ਕਾਊਂਟਰ ਦੇ ਵੇ, ਤੁਹਾਨੂੰ ਗਲਬ ਪਾਣੇ ਪੈਣੇ ਜਿਹੜੇ ਸਰ, ਉਹ ਵੀ ਨੀ ਪਾਉਂਦੇ ਆਪਾਂ। ਫਿਰ ਤੁਸੀਂ ਕਹਿੰਦੇ ਬੋਲ ਨੀ ਸਕਦੇ ਸਰਵ, ਜਦੋਂ ਤੁਸੀਂ ਸਰਵ ਕਰਦੇ ਆ ਨਾ ਫੂਡ ਤਾਂ ਤੁਸੀਂ ਬੋਲ ਨੀ ਸਕਦੇ, ਤੁਹਾਨੂੰ ਮੂੰਹ ਤੇ ਮਾਸਕ ਪਾਉਣਾ ਪੈਣਾ ਆ। ਹੁਣ ਅਸੀਂ ਬੋਲਦੇ ਵੀ ਆ, ਅਸੀਂ ਕਹਿੰਦੇ ਨੀ ਚਮਚਾ ਵਾਹਿਗੁਰੂ, ਦਾਲਾ ਵਾਹਿਗੁਰੂ, ਤੁਸੀਂ ਉਹ ਵੀ ਨੀ ਕਹਿ ਸਕਦੇ, ਕਿਉਂਕਿ ਜਦ ਤੁਸੀਂ ਕਹਿੰਦੇ ਆ ਤਾਂ ਜਿਹੜੇ ਤੁਹਾਡੇ ਮੂੰਹ ਦੇ ਕੀਟਾਣੂ ਆ, ਜਿਹੜੇ ਜਿਹੜੇ ਥੁੱਕ ਆ, ਉਹ ਉੱਡਦਾ ਆ ਤੇ ਉਹ ਫੂਡ ਚ ਪੈਂਦਾ ਆ, ਜਿਹੜਾ ਕਿ ਅਨਹਾਈਜੀਨ ਆ। ਹੁਣ ਜਦੋਂ ਅਸੀਂ ਫੂਡ ਵਰਤਾਉਣਾ ਤਾਂ ਸਾਡਾ ਸਿਰ ਵੀ ਢਕਿਆ ਹੋਣਾ ਚਾਹੀਦਾ ਜਿਹੜਾ ਅਸੀਂ ਢੱਕਦੇ ਹਾਂ। ਉਹ ਕਹਿੰਦੇ ਕਿੱਥੋਂ ਤੱਕ ਸਿਰ, ਕੱਲਾ ਸਿਰ ਨਹੀਂ, ਜੇ ਤੁਹਾਡੇ ਦਾੜੀ ਕੇਸ ਹੈ ਤਾਂ ਉਹਦੇ ਤੇ ਵੀ ਜਾਲੀ ਪਾਈ ਹੋਣੀ ਚਾਹੀਦੀ, ਤਾਂ ਕਿ ਤੁਹਾਡੇ ਵਾਲ ਉਹਦੇ ਫੂਡ ਚ ਨਾ ਡਿੱਗ ਪੈਣ, ਇਨਫੈਕਸ਼ਨ ਨਾ ਹੋ ਜਾਵੇ ਉਹਨੂੰ, ਤੁਹਾਡੀ ਇਨਫੈਕਸ਼ਨ ਉੱਥੇ ਤੱਕ ਨਾ ਟ੍ਰਾਂਸਫਰ ਹੋ ਜਾਵੇ। ਇਹ ਫੂਡ ਸੇਫਟੀ ਦੇ ਲਾਅ ਕਹਿੰਦੇ ਆ, ਜਿਹੜੇ ਕਿ ਲੰਗਰ ਤੇ ਵੀ ਲਾਗੂ ਹੁੰਦੇ ਆ, ਇਹ ਕਰ ਵੀ ਦੇਣੇ ਚਾਹੀਦੇ ਆ, ਲੋਜੀਕਲ ਬਣਦੇ ਆ ਜਦੋਂ ਆਪਾਂ ਇਹਨੂੰ ਇੰਪਲੀਮੈਂਟ ਕਰ ਸਕਦੇ, ਕਰ ਦੇਣੇ ਚਾਹੀਦੇ ਆ। ਉਹ ਕਹਿੰਦੇ ਤੁਸੀਂ ਬਾਲਟੀ ਜਿਹੜੀ ਆ, ਬਾਲਟੀ ਚ ਫੂਡ ਪਾ ਕੇ ਸਰਵ ਨਹੀਂ ਕਰ ਸਕਦੇ। ਉਹ ਫੂਡ ਜਿਹੜਾ ਬੈਨ ਮਰੀ ਦੇ ਵਿੱਚ ਹੌਟ ਰਹਿਣਾ ਚਾਹੀਦਾ ਆ 45 ਡਿਗਰੀ ਦੇ ਉੱਤੇ। ਬਾਲਟੀ ਠੰਡਾ ਹੁੰਦਾ, ਤੁਸੀਂ ਠੰਡਾ ਫੂਡ ਸਰਵ ਨਹੀਂ ਕਰ ਸਕਦੇ, ਉਹ ਬਿਮਾਰੀ ਦੇ ਸਕਦਾ ਆ, ਲਾਅ ਇਹ ਕਹਿੰਦਾ ਆ। ਇਸ ਕਰਕੇ ਉਹਨਾਂ ਨੇ ਬਾਲਟੀ ਦੇ ਵਿੱਚ ਫੂਡ ਜਿਹੜਾ ਆ ਸਰਵ ਕਰਨਾ ਬੰਦ ਕਰ ਦਿੱਤਾ, ਕਿ ਬਾਲਟੀ ਦੇ ਵਿੱਚ ਤੁਸੀਂ ਸਰਵ ਕਰਨ ਲੈ ਕੇ ਜਾਂਦੇ, ਕੋਈ ਇਲਤ ਕਰ ਦੇ ਵਿੱਚ ਪੁੜੀ ਕੋਈ ਕਿਸੇ ਚੀਜ਼ ਦੀ ਪਾ ਦੇਵੇ ਤਾਂ ਗੁਰਦੁਆਰੇ ਸੁਭ ਹੋਣਾ ਹੈ। ਸੋ ਇਸ ਕਰਕੇ ਉਹ ਕਹਿੰਦੇ ਅਸੀਂ ਸਰਵ ਨਹੀਂ ਕਰਨ ਦੇਣਾ, ਇੱਥੇ ਆ ਕੇ ਜਿਹੜਾ ਮਰਜ਼ੀ ਪਵਾ ਲਵੇ। ਜਿਹੜਾ ਕਿ ਥੋੜੇ ਮੈਨੂੰ ਲੋਜੀਕਲ ਵੀ ਲੱਗਦਾ ਵੀ ਜੇ ਕਿਸੇ ਨੂੰ ਹੈਗਾ ਵੀ ਤੁਸੀਂ ਦੁਬਾਰਾ ਉਨਾ ਪਵਾਓ, ਪਹਿਲਾਂ ਤਾਂ ਸਰਵ ਕਰਨ ਵਾਲੇ ਖੜੇ ਹੋਣ, ਮੁੜ ਕੇ ਦੁਬਾਰਾ ਫੇਰ ਪਵਾ ਲਓ। ਹਾਂ, ਪ੍ਰਸ਼ਾਦੇ ਜ਼ਰੂਰ ਸਰਵ ਕੀਤੇ ਜਾ ਸਕਦੇ ਆ, ਤੁਸੀਂ ਜਿਹੜਾ ਲਿਕੁਇਡ ਫੂਡ, ਦਾਲਾਂ ਸਬਜ਼ੀਆਂ, ਉਹ ਨਹੀਂ ਸਰਵ ਕਰ ਸਕਦੇ। ਮੇਰਾ ਤਾਂ, ਮੈਨੂੰ ਤਾਂ ਇੰਨਾ ਸਮਝ ਆਈ ਆ, ਬਾਕੀ ਹੁਣ ਤੁਹਾਡਾ ਕੀ ਵਿਚਾਰ ਹੈ?
ਪਹਿਲੀ ਵਾਰ ਵੈਸੇ ਤੁਸੀਂ ਦੱਸਿਆ, ਵਧੀਆ ਗੱਲ ਆ, ਪਹਿਲਾਂ ਪਤਾ ਨਹੀਂ ਸੀ ਇਸ ਬਾਰੇ, ਇਸ ਲੋਜਿਕ ਨੂੰ ਲੈ ਕੇ ਉਹ ਚੱਲ ਰਹੇ ਹੋਊਗੇ। ਇਦਾਂ ਇੱਕ ਤਾਂ ਹੁੰਦਾ ਨਾਨੀ ਸਟੇਟ, ਜਿੱਦਾਂ ਅਸੀਂ ਗੱਲ ਕੀਤੀ ਨੈਨੀ ਸਟੇਟ ਬਾਰੇ, ਇੱਥੇ ਜਿਹੜੀ ਗੱਲ ਉਹ ਪੜਨਾਨੀ ਸਟੇਟ ਦੀ ਹੋ ਰਹੀ ਹੈ।
ਨਹੀਂ, ਉਹ ਤਾਂ ਹੈਗੀ ਹੈ, ਪੜਨਾਨੀ ਸਟੇਟ ਦੀ ਇਸ ਕਰਕੇ ਇਹਨਾਂ ਨੂੰ ਕਰਨੀ ਪੈ ਰਹੀ ਹੈ, ਲੋਕ ਸੂਹ ਬਹੁਤ ਕਰ ਰਹੇ ਨੇ, ਲੋਕ ਆਪ ਹੀ ਗਲਤ ਪਾ ਕੇ ਚੀਜ਼ ਵਿੱਚ, ਆਪ ਹੀ ਸਿੱਖ ਹੋ ਕੇ ਪ੍ਰਟੈਂਡ ਕਰਕੇ, ਲੋਕ ਇੰਸਟੀਟਿਊਸ਼ਨ ਨੂੰ ਸੂਹ ਬਹੁਤ। ਗੁਰਦੁਆਰੇ ਦਾ ਤਾਂ ਥੋੜਾ ਮਸਲਾ ਹੈ ਨਾ, ਜਿਹੜੇ ਬਾਕੀ ਇੰਸਟੀਟਿਊਸ਼ਨ ਹੈ ਉਹਨਾਂ ਨੂੰ ਸੂਹ ਕੀਤੇ ਹੋਏ ਨੇ, ਤਾਂ ਇਹ ਲਾਅ ਬਣੇ ਨੇ, ਜਿਹੜੇ ਕਾਨੂੰਨ ਬਣਾਉਣੇ ਪਏ ਆ। ਤੁਸੀਂ ਇਹ ਐਕਚੁਲੀ ਪ੍ਰਕੋਸ਼ਨਸ ਹੈ, ਜਦੋਂ ਤੁਸੀਂ ਇਹ ਪ੍ਰਕੋਸ਼ਨਸ ਫੋਲੋ ਕਰ ਰਹੇ ਹੋ, ਕੱਲ ਨੂੰ ਕੋਈ ਬਿਮਾਰ ਹੋ ਜਾਵੇ ਗੁਰਦੁਆਰੇ ਸੂਹ ਕਰ ਦੇਵੇ, ਉਹਨੇ ਆ ਕੇ ਦੇਖਣਾ ਵੀ ਤੁਸੀਂ ਲਾਅ ਨੂੰ ਫੋਲੋ ਕਰ ਰਹੇ ਆ। ਜੇ ਤੁਸੀਂ ਲਾਅ ਨੂੰ ਫੋਲੋ ਨਹੀਂ ਕਰ ਰਹੇ, ਤੁਸੀਂ ਸਿੱਧੇ ਗਿਲਟੀ ਆ, ਤੁਹਾਨੂੰ ਪੈਸੇ ਦੇਣੇ ਪੈਣੇ ਆ। ਜੇ ਤੁਸੀਂ ਕਹਿੰਦੇ ਹਾਂ ਬਈ ਅਸੀਂ ਸਾਰਾ ਕਾਨੂੰਨ ਫੋਲੋ ਕੀਤਾ ਸੀ, ਆਹ ਵੀ ਕੀਤਾ ਉਹ ਵੀ ਕੀਤਾ, ਕਹਿੰਦੇ ਠੀਕ ਆ, ਫਿਰ ਇਹ ਝੂਠ ਬੋਲਦਾ ਜਾਂ ਇਹ ਝੂਠ ਬੋਲਦੀ ਹੈ ਜਨਾਨੀ, ਰਾਈਟ? ਸੋ ਰੌਲਾ ਉਦੋਂ ਪੈਣਾ ਜਦੋਂ ਤੁਹਾਡੇ ਗੁਰਦੁਆਰੇ ਨੂੰ ਸੂਹ ਕਰਨਾ ਕਿਸੇ ਨੇ, ਜਾਂ ਤੁਹਾਡੀ ਇੰਸਟੀਟਿਊਸ਼ਨ ਨੂੰ, ਤੁਹਾਡੀ ਫੂਡ ਆਊਟਲੈਟ ਨੂੰ ਕਿਸੇ ਨੇ ਸੂਹ ਕਰਨਾ, ਉਦੋਂ ਆਡਿਟ ਹੋਣਾ। ਸੋ ਇਹ ਰੈਸ਼ਨਲ ਆ, ਲੋਕਾਂ ਨੇ ਹੀ ਇਹਨੂੰ ਤੰਗ ਕੀਤਾ ਹੋਇਆ, ਖਰਾਬ ਕੀਤਾ ਹੋਇਆ, ਤੇ ਇਸੇ ਕਰਕੇ ਉਹ ਲਾਅ ਬਣੇ ਨੇ। ਤੇ ਉਹ ਹੁਣ ਕਈ ਜਿਹੜੇ ਇਹ ਐਕਚੁਲੀ ਹੌਲੀ ਹੌਲੀ ਤਾਂ ਕਰਨਾ ਹੀ ਪੈਣਾ ਕਿ ਜਿਹੜਾ ਫੂਡ ਹੈ, ਲੰਗਰ ਹੈ, ਹੁਣ ਆਪਾਂ ਕਿਚਨ ਅਪਰੂਵ ਕਰਾਉਂਦੇ ਹਾਂ ਗੁਰਦੁਆਰੇ ਦੀ, ਉਹ ਲਾਅ ਦੇ ਅਧੀਨ ਕਰਾਉਂਦੇ ਹਾਂ, ਸਾਨੂੰ ਗਰੀਸ ਟ੍ਰੈਪ ਵੀ ਲਾਉਣੇ ਪੈਂਦੇ ਆ, ਉੱਥੇ ਧੋਣ ਦਾ ਵੀ ਸਿਸਟਮ ਲਾਉਣਾ ਪੈਂਦਾ, ਹਾਈਜੀਨ ਵੀ ਰੱਖਣੀ ਪੈਂਦੀ, ਕਿਚਨ ਦੀ ਇੰਸਪੈਕਸ਼ਨ ਵੀ ਹੁੰਦੀ ਆ, ਉਹ ਕਰਾਉਣੀ ਪੈਂਦੀ, ਤਾਂ ਕਿ ਉੱਥੇ ਜਿਹੜਾ 1000 ਬੰਦਾ, 1500, 2000, 10000 ਬੰਦਾ ਲੰਗਰ ਚੱਕਦਾ, ਉਹਦੀ ਸੇਫਟੀ, ਹੈਲਥ ਸੇਫਟੀ ਦਾ ਵੀ ਤਾਂ ਖਿਆਲ ਰੱਖਣਾ ਆ। ਉੱਥੇ ਚੱਲਦੇ ਹੁਣ ਚੂਹੇ, ਸਫਾਈ ਕੋਈ ਕਰੇ ਨਾ, ਹਨਾ, ਕੋਕਰੋਚ ਹੋਣ ਉੱਥੇ, ਤੇ 10000 ਬੰਦਾ ਉੱਥੋਂ ਲੰਗਰ ਛਕਦਾ ਹੋਵੇ, ਉਹਨਾਂ ਚ 1000 ਬੰਦੇ ਨੂੰ ਫੂਡ ਪੋਇਜ਼ਨਿੰਗ ਹੋ ਜਾਵੇ, ਫਿਰ ਬਾਲੀ ਵਾਰ ਸਿਖਾਉਣ ਗੁਰਦੁਆਰੇ ਦਾ ਪ੍ਰਧਾਨ। ਆਪਣਾ ਡਿਬੇਟ ਜਿਹੜਾ ਨਾ, ਜਿੱਦਾਂ ਹੁਣ ਇਹਨੂੰ ਅੰਡਰਸਟੈਂਡ ਕਰਨਾ ਚਾਹੀਦਾ, ਔਰ ਜਿਹੜੀ ਦੂਜੀ ਧਿਰ ਆ, ਮੈਨੇਜਮੈਂਟ ਵੀ ਆ, ਉਹਨਾਂ ਨੂੰ ਵੀ ਥੋੜਾ ਜਿਹਾ ਆਪਣੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ, ਕਿ ਸ਼ੂ ਵੀ ਨਾ ਲੈ ਕੇ ਜਾਣ, ਸ਼ੂ ਕਾਹਲੇ ਲੈ ਕੇ ਜਾਣੇ, ਉਹ ਘਲਾ ਉਹਨੂੰ ਤਾਂ ਨੀ ਕੋਈ ਸਰਕਾਰ ਰੋਕਦੀ, ਸ਼ੂ ਤਾਂ ਬਾਹਰ ਖੋਲਣੇ ਚਾਹੀਦੇ ਆ ਨਾ। ਜਿਹੜੀ ਆਪਸ਼ਨ ਹੈ ਬੈਠਣ ਦੀ, ਉਹ ਤਾਂ ਵੈਸੇ ਹੋਸਟਲ ਗੁਰਦੁਆਰੇ ਹੈਗੀ ਆ, ਚਾਹੇ ਤੁਸੀਂ ਉੱਪਰ ਬਹਿ ਜਾਓ, ਚਾਹੇ ਹੇਠਾਂ ਬਹਿ ਜਾਓ, ਰੌਲਾ ਸਿਰਫ ਦੋ ਹੈ, ਇੱਕ ਤਾਂ ਸ਼ੂਆਂ ਦਾ ਰੌਲਾ ਆ, ਉਹ ਜਿਹੜਾ ਕਿ ਪਾ ਨਹੀਂ ਰਹੇ, ਦੂਜਾ ਰੌਲਾ ਹੈਗਾ ਬਰਤਾਨ ਦਾ, ਕਿ ਬਾਲਟੀ ਚ ਪਾ ਕੇ ਅਸੀਂ ਬਰਤਾਨਾ, ਉਹ ਕਹਿੰਦੇ ਤੁਸੀਂ ਬਰਤਾ ਨਹੀਂ ਸਕਦੇ। ਬਾਈ ਲਾਅ ਹੋਸਟਲ ਗੁਰਦੁਆਰੇ ਵਾਲੇ ਠੀਕ ਹੈ, ਬਾਈ ਲਾਅ ਵੀ ਨਹੀਂ ਵਰਤਾ ਸਕਦੇ, ਜੇ ਕੱਲ ਨੂੰ ਸਰਕਾਰ ਇਨਵੋਲਵ ਹੋ ਜਾਵੇ ਵਿੱਚ, ਤਾਂ ਹੋਸਟਲ ਵਾਲੇ ਗੁਰਦੁਆਰੇ ਵਾਲੇ ਓਕੇ ਆ, ਗੁੱਡ ਬੁੱਕਸ ਆ। ਤੋ ਇਹ ਹੁਣ ਦੇਖਣਾ ਪੈਣਾ ਨੌਜਵਾਨਾਂ ਨੂੰ ਤਾਂ ਕਿੱਥੇ ਉਹ ਕੰਪਰੋਮਾਈਜ਼ ਕਰਦੇ ਆ। ਮੇਰੇ ਹਿਸਾਬ ਦੇ ਨਾਲ ਕਿ ਕਮੇਟੀ ਨੂੰ ਸ਼ੂ ਜਿਹੜੇ ਬੰਦ ਕਰ ਦੇਣੇ ਚਾਹੀਦੇ ਆ, ਉਹ ਨੌਜਵਾਨਾਂ ਦੀ ਮੰਨ ਲੈਣੀ ਚਾਹੀਦੀ ਆ, ਤੇ ਦੂਜੇ ਪਾਸੇ ਜਿਹੜਾ ਬਾਲਟੀਆਂ ਚ ਸਰਵ ਕਰਨ ਵਾਲਾ ਕੰਮ ਹੈ ਉਹ ਨੌਜਵਾਨਾਂ ਨੂੰ ਮੰਨ ਲੈਣਾ ਚਾਹੀਦਾ ਵੀ ਨਹੀਂ ਕਰਨਾ। ਇਹ ਹੈਗਾ ਜੇ ਬੈਠ ਕੇ ਇੱਕ ਥਰੇ ਲਾਣੀ ਹੈ, ਲਾਅ ਵੀ ਤੁਹਾਡੇ ਅੰਡਰ ਹੈ, ਮਤਲਬ ਲਾਅ ਦੇ ਵੀ ਤੁਸੀਂ ਹੱਕ ਦੇ ਵਿੱਚੋਂ ਐਨ ਗੁੱਡ ਬੁੱਕਸ ਚ, ਮਰਿਆਦਾ ਵੀ ਕਾਫੀ ਹੱਦ ਤੱਕ ਸੈੱਟ ਹੋ ਗਈ ਤੇ ਸੰਗਤ ਵੀ ਜਿਹੜੀ ਇਕੱਠੀ ਰਹਿ ਗਈ, ਇਹਦਾ ਹੱਲ ਹੈ। ਇੱਦਾਂ ਹੀ ਹੋਣਾ ਜਦੋਂ ਵੀ ਹੋਣਾ, ਅਦਰਵਾਈਜ਼ ਨਹੀਂ ਹੋਣਾ। ਚਲੋ ਮਸਲਾ ਸੀ ਉਹਦਾ ਹੱਲ ਸੀ। ਤੇ ਅਮਰੀਕ ਜੀ ਹੁਣ ਆਪਾਂ ਲਈਏ ਇਜਾਜ਼ਤ, ਹੁਣ ਆਪਾਂ ਇੱਧਰ ਧਾਰ ਵੀ ਇਕੱਠੀ ਕਰਨੀ ਆ
ਗੁਰਦੁਆਰੇ। ਜੀ ਅਮਨਦੀਪ ਇਜਾਜ਼ਤ ਲੈਣੇ ਸਰੋਤਿਆਂ ਤੋਂ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣਾ ਵੀਕਐਂਡ ਕਰੋ ਇੰਜੋਏ ਤੇ ਅਗਲੇ ਸ਼ਨੀਚਰ ਤੁਹਾਡੇ ਫਿਰ ਇੱਕ ਵਾਰੀ ਰੂ ਹੋਵਾਂਗੇ। ਸਤਿ ਸ੍ਰੀ ਅਕਾਲ।
ਲਓ ਜੀ ਮੈਂ ਵੀ ਚੱਲਦਾ ਤੇ ਆਪਾਂ ਦੋਨੇ ਗੀਤ ਲਾ ਕੇ ਜਾਂਦੇ ਹਾਂ।
A participant has